तू मेरा पिता तू है मेरा माता, तू मेरा बंधक तू मेरा भ्राता, तू मेरा रखा सगनी थाई, दांतों के काड़ा दियो तू मेरा रखा सगनी
तू खुद सार हो
संतरा اٹھے پہر اکتل مانے حکم
ਆਪਾਂ ਸਾਰੇ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ, ਤੂੰ ਚਾਉ ਸਜਣ ਮਹਿੰਦਿਆ, ਦੇ ਸਿਸ ਉਤਾਰ, ਨੈਣ ਮਹੰਜੇ ਤਰਸ ਕਦ ਪਸੀ ਪੰਥ ਨਿਹਾਰੈ ਕੰਮ ਨੀ ਲੋਚਨ ਭਰੀ ਲਿਓ ਸਾਸਾ, ਔਰ ਨਾ ਭਿਜੈ ਪਗ ਨਾ ਖਿਸੈ, ਹਰ ਦਰਸ਼ਨ ਕੀ ਆਸਾ, ਹਰ ਦਰਸ਼ਨ ਕੀ ਆਸਾ। ਔਰ ਰਲ ਕੇ ਗੁਰਬਾਣੀ ਕੀਰਤਨ ਕਰਦੇ ਹਾਂ, ਟਕਾ ਬਣਾ ਕੇ ਹਾਜ਼ਰੀ ਭਰੀਏ, ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਬੈਠਣਾ, ਫੀਲ ਕਰ ਲਓ ਸਭ ਕੁਛ ਹੈ, ਨਾ ਕਰੋ ਤੇ ਕੁਛ ਵੀ ਨਹੀਂ, ਮਹਿਸੂਸ ਕਰਕੇ ਪੀਓ ਤੇ ਪਾਣੀ ਵੀ ਅੰਮ੍ਰਿਤ ਲੱਗਦਾ, ਜੇ ਫੀਲਿੰਗ ਨਾ ਹੋਵੇ ਤੇ ਵਧੀਆ ਤੋਂ ਵਧੀਆ ਸ਼ਰਬਤ ਵੀ ਫਿੱਕਾ ਹੀ ਲੱਗਦਾ। ਫੀਲ ਕਰਦੇ ਹੋ ਬੱਚਾ ਕਾਲਾ ਕੋਝਾ ਵੀ ਹੋਵੇ, ਜਦੋਂ ਆਪਣਾ ਹੈ ਤੇ ਫੀਲਿੰਗ ਹੈ ਫਿਰ ਪਿਆਰਾ ਲੱਗਦਾ ਹੈ, ਜੇ ਫੀਲਿੰਗ ਨਾ ਹੋਵੇ ਕਿਸੇ ਦਾ ਗੋਰਾ ਚਿੱਟਾ ਵੀ ਹੋਵੇ ਉਹ ਵੀ ਨਹੀਂ ਸੋਹਣਾ ਲੱਗਦਾ, ਕਿਉਂਕਿ ਉੱਥੇ ਫੀਲ ਹੋ ਰਿਹਾ ਉੱਥੇ ਫੀਲ ਹੋ ਰਿਹਾ, ਆਪਣੇ ਵਾਲਾ ਕਾਲਾ ਵੀ ਸੋਹਣਾ ਲੱਗਦਾ ਕਿਉਂਕਿ ਫੀਲ ਹੈ। ਮਸਲਾ ਤੁਸੀਂ ਫੀਲ ਕਿੱਦਾਂ ਕਰਦੇ ਹੋ, ਗੋਰਾ ਚਿੱਟਾ ਕਾਲਾ ਗੋਰਾ ਕੁਛ ਵੀ ਨਹੀਂ ਹੁੰਦਾ, ਤੁਹਾਡੀ ਫੀਲਿੰਗ ਤੇ, ਤੁਸੀਂ ਫੀਲ ਕਿੱਦਾਂ ਕਰਦੇ, ਤੁਹਾਡੀ ਫੀਲਿੰਗ ਚੰਗੀ ਹੈ ਤੁਸੀਂ ਚੰਗਾ ਸੋਚਣਾ, ਤੁਹਾਨੂੰ ਕਾਲਾ ਵੀ ਚਿੱਟਿਆਂ ਤੋਂ ਸੋਹਣਾ ਲੱਗਣਾ ਗੋਰਿਆਂ ਤੋਂ ਸੋਹਣਾ ਲੱਗਣਾ, ਜੇ ਫੀਲਿੰਗ ਸਹੀ ਨਹੀਂ ਪਤਾ ਨਹੀਂ ਕੌਣ ਹੈ, ਗੋਰਾ ਵੀ ਹੋਵੇ ਭਾਵੇਂ ਪਤਾ ਨਹੀਂ ਕਿਹਦਾ, ਲੈ ਜਾਓ ਪਰੇ ਚੁੱਪ ਕਰਾਓ ਇਹਨੂੰ, ਫਿਰ ਐ ਲੱਗਦਾ ਮਾੜਾ ਚੰਗਾ ਬਾਹਰ ਕੁਛ ਨਹੀਂ ਹੁੰਦਾ, ਤੁਸੀਂ ਬਣਾਉਣਾ ਹੁੰਦਾ ਆਪਣੀ ਫੀਲਿੰਗ ਨਾਲ, ਬਾਹਰ ਕੁਛ ਵੀ ਮਾੜਾ ਜਾਂ ਚੰਗਾ ਨਹੀਂ, ਕਾਲਾ ਜਾਂ ਗੋਰਾ ਨਹੀਂ, ਤੁਸੀਂ ਬਸ ਮਹਿਸੂਸ ਕਰਨਾ, ਕਿੱਦਾਂ ਮਰਜ਼ੀ ਕਰ ਲਓ, ਪਿਆਰ ਪਾ ਲਓ ਕਾਲਿਆਂ ਨਾਲ ਪਾ ਲਓ, ਨਾ ਪਾਓ ਤੇ ਚਿੱਟਿਆਂ ਨਾਲ ਵੀ ਨਾ ਪਾਓ, ਤਾਂ ਕਰਕੇ ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਕਹਿੰਦੇ ਜਦੋਂ ਤੂੰ ਮੈਨੂੰ ਮਿਲਣਾ ਹੈ ਫਿਰ ਤੇ ਜਾਨ ਜੀ ਪੈ ਜਾਂਦੀ ਹੈ, ਮੇਰਾ ਮਨ ਜੀਓ ਮੇਰਾ ਮਨ ਜਿਉਂ ਪੈਂਦਾ ਹੈ, ਮੇਰੇ ਅੰਦਰ ਜਾਨ ਜੀ ਪੈ ਜਾਂਦੀ ਜੇ ਤੂੰ ਮੈਨੂੰ ਮਿਲਦਾ ਹੈ, ਤੇ ਜੇ ਨਹੀਂ ਮਿਲਦਾ ਫਿਰ ਮੈਨੂੰ ਪਰੇਸ਼ਾਨੀ ਜੀ ਹੋਈ ਜਾਂਦੀ, ਫੀਲਿੰਗ ਲੈਸ ਫੀਲ ਲੈਸ ਰਸ ਨਹੀਂ ਰਹਿੰਦਾ, ਹੁਣ ਕੋਈ ਬੰਦਾ ਕਿਸੇ ਨਾਲ ਆਸ਼ਕੀ ਕਰ ਪਵੇ ਤੇ ਆਖੇ ਮਿਲੇ ਤੇ ਮੈਨੂੰ ਚੰਗਾ ਲੱਗਦਾ ਹੈ, ਨਾ ਮਿਲੇ ਤੇ ਦੁਨੀਆ ਬੋਰਿੰਗ ਲੱਗਦੀ ਹੈ, ਮਿਲੇ ਤੇ ਸਵਰਗ ਹੈ, ਨਾ ਮਿਲੇ ਤੇ ਨਰਕ ਹੈ, ਮਿਲੇ ਤੇ ਜ਼ਿੰਦਗੀ ਹੈ, ਨਾ ਮਿਲੇ ਤੇ ਮੌਤ ਹੈ। ਪਰ ਇੱਥੇ ਗੱਲ ਸੱਚੀ ਆਸ਼ਕੀ ਦੀ ਹੈ। ਕਿਸੇ ਇੱਕ ਨੂੰ ਪਿਆਰ ਨਹੀਂ ਕਰਨ ਦੀ ਗੱਲ, ਸਾਰਿਆਂ ਨੂੰ ਪਿਆਰ ਕਰਨ ਦੀ ਗੱਲ ਹੈ, ਸਮੁੱਚਤਾ ਨੂੰ ਪਿਆਰ ਕਰਨ ਦੀ ਗੱਲ ਹੈ। ਕਿਸੇ ਇੱਕ ਦੇ ਇਸ਼ਾਰੇ ਨਹੀਂ ਚਾਹੁੰਦੇ ਪੰਚਮ ਪਾਤਸ਼ਾਹ, ਵੀ ਇੱਕ ਦੇ ਇਸ਼ਾਰਿਆਂ ਦੀ ਲੋੜ ਹੈ, ਨਹੀਂ, ਸਮੁੱਚਤਾ ਦੇ, ਸਾਰੇ ਬ੍ਰਹਿਮੰਡ ਦੇ, ਸਮੱਗਰ ਦੇ ਇਸ਼ਾਰਿਆਂ ਦੀ ਲੋੜ ਹੈ। ਸੱਚੀ ਆਸ਼ਕੀ ਦੀ ਗੱਲ ਹੈ। ਪਤਾ ਨਹੀਂ ਹੁਣ ਕਿਵੇਂ ਸਮਝੋਗੇ ਇਸ ਗੱਲ ਨੂੰ, ਜੇ ਦਿਮਾਗ ਜਾਵੇ ਹੌਲੀ ਹੌਲੀ ਨੁਕਤਾ ਨੁਕਤਾ ਜੇ ਕਲਿੱਕ ਹੋ ਜੇ ਤੇ ਸਾਰਾ ਘੁੰਡੀ ਖੁੱਲ ਜਾਂਦੀ। ਸੱਚੀ ਆਸ਼ਕੀ ਸਾਰੇ ਕੁਛ ਨਾ, ਮੈਂ ਚਲੋ ਇਹਨੂੰ ਬਾਅਦ ਚ ਐਕਸਪਲੇਨ ਕਰਦਾ, ਆਪਾਂ ਪਹਿਲਾਂ ਸ਼ਬਦ ਪੜ੍ਹ ਲੈਂਦੇ ਹਾਂ, ਫਿਰ ਪਿਆਰ ਨਾਲ ਜਿੱਥੇ ਜਿੱਥੇ ਜਗ੍ਹਾ ਮਿਲੇ ਬਹਿਣਾ। ਬੱਚਿਆਂ ਦਾ ਖਿਆਲ ਜ਼ਰੂਰ ਰੱਖਿਓ, ਡਿਸਟਰਬੈਂਸ ਨਾ ਹੋਵੇ। ਆਪਾਂ ਇੱਥੇ ਥੋੜੇ ਜਿਹੇ ਬੈਠੇ ਹੁੰਦੇ ਹਾਂ, ਘਰਾਂ ਵਿੱਚ ਕਈ ਸੁਣਦੇ ਹਜ਼ਾਰਾਂ, ਫਿਰ ਉਹ ਡਿਸਟਰਬ ਹੁੰਦਾ। ਆਪਾਂ ਟਕਾ ਨਾਲ ਬੈਠੇ,
ਤੁਮ ਮਿਲਤੇ ਮੇਰਾ ਮਨ ਜਿਉਂ,
ਮੈਂ ਜਿਉਂ ਪਈ, ਮੇਰਾ ਮਨ ਜੀ ਪਈ ਪਈ।
ਤੁਮ ਮਿਲਤੇ ਮੇਰਾ ਮਨ ਜਿਉਂ, ਤੁਮ ਮਿਲਤੇ ਮੇਰਾ ਮਨ ਜਿਉਂ,
ਤੁਮ ਮਿਲਤੇ ਮੇਰਾ ਮਨ ਜਿਉਂ, ਤੁਮ
ਮਿਲਤੇ ਮੇਰਾ ਮਨ ਜਿਉਂ, ਤੁਮ ਮਿਲਤੇ ਮੇਰਾ ਮਨ ਜਿਉਂ, ਤੁਮ ਮਿਲਤੇ, ਤੁਮ ਮਿਲਤੇ, ਤੁਮ ਮਿਲਤੇ, ਤੁਮ ਮਿਲਤੇ, ਤੁਮ ਮਿਲਤੇ, ਤੁਮ ਮਿਲਤੇ, ਇਸ ਬਸਰ ਮਨ ਆਨੰਦ ਹੋਤ,
ਇਸ होते चित्तमत कृपा चित्तमत कृपा मन जियो तुम मिलते मेरा मन जियो
तुम मिलते मेरा मन जियो तुम मिलते मेरा मन जियो
तुम मिल हो दया मिल हो दया मिल हो दया हाल मिल हो मिलते तुम मिल तुम मिलते तुम मिलते
जियो तुम मिलते
जान जियो तुम मिलते मेरा मन जियो ਜਦੋਂ ਤੱਕੀਏ ਨੂਰ ਇਲਾਹੀ ਦਾ ਜ਼ਿੰਦਗੀ ਪਿਆਰੀ ਪਿਆਰੀ ਜਪੇ ਤੱਕੀਏ ਨੂਰ ਇਲਾਹੀ ਦਾ ਜ਼ਿੰਦਗੀ ਪਿਆਰੀ ਪਿਆਰੀ ਜਪੇ ਤੱਕੀਏ ਨੂਰ ਇਲਾਹੀ ਦਾ ਜ਼ਿੰਦਗੀ ਪਿਆਰੀ ਪਿਆਰੀ ਜਦੋਂ ਤੱਕੀਏ ਨੂਰ ਇਲਾਹੀ ਦਾ ਜ਼ਿੰਦਗੀ ਪਿਆਰੀ ਪਿਆਰੀ ਜਾਪੇ ਜ਼ਿੰਦਗੀ ਪਿਆਰੀ
ਪੜਿਆ ਪਿਆ
ਤੱਕੀਏ ਜਦੋਂ ਨਾ ਆਪਾਂ ਗਾਉਂਦੇ ਆ ਬੋਲਦੇ ਫਿਰ ਦਿਮਾਗ ਚ ਸੇਵ ਹੁੰਦਾ
ਸਕੇ ਜ਼ਿੰਦਗੀ ਪਿਆਰੀ, ਜ਼ਿੰਦਗੀ ਪਿਆਰੀ, ਜ਼ਿੰਦਗੀ ਪਿਆਰੀ। ਸੱਚੀ ਆਪਣੇ ਆਪ ਨਾਲ ਪਿਆਰ ਪੈ ਜਾਂਦਾ, ਜ਼ਿੰਦਗੀ ਪਿਆਰੀ ਲੱਗਣ ਲੱਗ ਜਾਂਦੀ। ਜ਼ਿੰਦਗੀ ਪਿਆਰੀ ਪਿਆਰੀ ਜਾਪੇ, ਜ਼ਿੰਦਗੀ ਪਿਆਰੀ ਪਿਆਰੀ ਜਾਪੇ। ਜਦੋਂ ਤੱਕੀਏ ਨੂਰ ਇਲਾਹੀ ਦਾ, ਜ਼ਿੰਦਗੀ ਪਿਆਰੀ ਪਿਆਰੀ ਜਾਪੇ। ਜਦੋਂ ਤੱਕੀਏ ਨੂਰ ਇਲਾਹੀ ਦਾ, ਜ਼ਿੰਦਗੀ ਪਿਆਰੀ ਪਿਆਰੀ ਜਾਪੇ। ਜਦੋਂ ਤੱਕੀਏ ਨੂਰ ਇਲਾਹੀ ਦਾ, ਜਦੋਂ ਤੱਕੀਏ ਨੂਰ ਆ ਪਿਆਰੀ ਪਿਆਰੀ ਇੱਕੇ ਵਾਰੀ ਕਹਿਣ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਇੱਕ ਵਾਰ ਵਿਚਾਰ ਧਾਰਕ ਸਟੇਟਮੈਂਟ ਪੜ੍ਹਦੇ ਹਾਂ। ਸਾਡੀ ਸੋਚ ਸਪਸ਼ਟ ਹੈ, ਜੋ ਵੀ ਆਉਣਾ ਚਾਹੁੰਦਾ ਆਵੇ, ਜਿਸ ਨੇ ਨਹੀਂ ਆਉਣਾ ਨਾ ਆਵੇ। ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ, ਭਗਤਾਂ ਤੇ ਗੁਰੂ ਸਾਹਿਬਾਨਾਂ ਨੂੰ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ, ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ। ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ, ਪਰ ਇਨ੍ਹਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ, ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ, ਉਹਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਸਾਨੂੰ ਗਿਆਨ ਦੇ ਰਾਹੇ ਤੋਰ ਕੇ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ, ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਸਪਸ਼ਟ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ, ਇੱਕ ਰਸ ਵਿਆਪਕ, ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ। ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ, ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀ ਵੀਰ ਭੈਣਾਂ ਸਾਡੇ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਨੇ, ਉਹਨਾਂ ਨੂੰ ਜੀ ਆਇਆਂ ਨੂੰ ਕਹਾਂਗੇ। ਜਿਹੜੇ ਕਿਸੇ ਵੀ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣਾ ਚਾਹੁੰਦੇ ਹੈ, ਉਹਨਾਂ ਨੂੰ ਵੀ ਪੂਰੀ ਆਜ਼ਾਦੀ ਹੈ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਕ ਹਾਂ ਪੁਜਾਰੀਆਂ ਵੱਲੋਂ ਦੱਸੇ ਜਾਂਦੇ ਰੱਬ ਤੋਂ, ਜੋ ਸਮਾਜ ਵਿੱਚ ਧਰਮ ਦੇ ਨਾਂ ਤੇ, ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਹੈ ਅਤੇ ਅੱਗੇ ਕਰਮਾਂ ਦੀ ਸਜ਼ਾ ਦੇਣ ਦਾ ਵੀ ਹੱਕ ਰੱਖਦਾ ਹੈ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਹੈ ਰੱਬ ਨੂੰ ਸਮਝਣਾ ਹੀ ਰੱਬ ਨੂੰ ਪੂਜਣਾ ਹੈ। ਪੁਜਾਰੀ ਦਾ ਦੱਸਿਆ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਹੈ, ਤੇ ਗੁਰਬਾਣੀ ਵਿੱਚ ਦੱਸਿਆ ਰੱਬ ਸਾਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ। ਸਵਾਓ ਸਾਰੇ ਵੀਰ ਭੈਣਾਂ, ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਆ, ਇਕੱਠੇ ਹੋਈਏ, ਇੱਕੇ ਵਾਰੀ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਟਕਾ ਬਣਾ ਕੇ ਬਹਿਣਾ ਜੀ, ਬੱਚਿਆਂ ਦਾ ਖਿਆਲ ਕਰਨਾ ਪੈਣਾ, ਜੇ ਕੋਈ ਬੱਚਾ ਬਾਰ ਬਾਰ ਰੋਏਗਾ ਫਿਰ ਡਿਸਟਰਬ ਹੋਵਾਂਗੇ, ਦੂਰ ਤੱਕ ਆਵਾਜ਼ ਸੁਣਦੀ ਹੈ, ਫਿਰ ਉਹਦੇ ਨਾਲ ਕੀ ਹੁੰਦਾ ਹੈ ਕਿ ਮੈਨੂੰ ਜਦੋਂ ਬਾਰ ਬਾਰ ਕਹਿਣਾ ਪਏਗਾ ਤੇ ਰਿਕਾਰਡ ਵੀ ਉਵੇਂ ਹੋਈ ਜਾਂਦਾ। ਫਿਰ ਬੇਨਤੀ ਹੈ ਜੀ ਇਸ ਗੱਲ ਦਾ ਖਿਆਲ ਰੱਖਣਾ ਵੀ ਜੇ ਬੱਚਾ ਸ਼ਾਂਤੀ ਨਾਲ ਬੈਠੇ ਤੇ ਠੀਕ ਹੈ, ਨਹੀਂ ਤੇ ਬਾਹਰਲੇ ਪਾਸੇ ਆਵਾਜ਼ ਸੁਣਦੀ ਹੈ, ਬਰਾਂਡੇ 'ਚ ਬਹਿਣਾ ਪਏਗਾ, ਮੌਸਮ ਸੋਹਣਾ ਹੈ, ਗਰਮੀ ਨਹੀਂ ਹੈ, ਬੱਚਾ ਖੇਡਦਾ ਵੀ ਫਿਰੇ, ਬੱਚੇ ਵੀ ਵੱਜ ਜਾਂਦੇ ਨੇ, ਅਸੀਂ ਧੱਕਾ ਵੀ ਕਰਦੇ ਹਾਂ ਨਿਆਣਿਆਂ, ਬੱਚੇ ਖੇਡਣਾ ਚਾਹੁੰਦੇ ਨੇ ਅਸੀਂ ਬੰਨ੍ਹ ਕੇ ਵਾਹ ਲੈਂਦੇ, ਬੱਚੇ ਭੱਜਣਾ ਚਾਹੁੰਦੇ ਨੇ ਅਸੀਂ ਬੰਨ੍ਹ ਕੇ ਵਾਹ ਲੈਂਦੇ, ਬੱਚੇ ਰਿੜਨਾ ਚਾਹੁੰਦੇ ਨੇ ਅਸੀਂ ਬੰਨ੍ਹ ਕੇ ਵਾਹ ਲੈਂਦੇ। ਸੋ ਨਿਆਣਿਆਂ ਨੂੰ ਰਿੜਨ ਦਿਓ, ਭੱਜਣ ਦਿਓ, ਜਗ੍ਹਾ ਖੁੱਲੀ ਹੈ, ਬਾਹਰਲੇ ਪਾਸੇ ਮੌਸਮ ਸੋਹਣਾ ਹੈ, ਦੌੜਨ ਦਿਓ, ਭੱਜਦੇ ਫਿਰਨ ਦਿਓ, ਨਿਆਣਿਆਂ ਨੂੰ ਖੁੱਲਾ ਛੱਡੋ, ਧੱਕੇ ਨਾਲ ਨਾ ਬਿਠਾਓ, ਜਿਹੜਾ ਬੱਚਾ ਬਹਿੰਦਾ ਬਿਠਾਓ, ਜਿਹੜਾ ਨਹੀਂ ਬਹਿੰਦਾ ਕੋਈ ਗੱਲ ਨਹੀਂ, ਜਿੰਨੇ ਆਏ ਹੋ ਪਿਆਰ ਨਾਲ ਸ਼ਰਧਾ ਨਾਲ ਦੂਰੋਂ ਨੇੜਿਓਂ ਚੱਲ ਕੇ ਆਏ। ਤੇ ਮੈਂ ਨੋਟ ਕਰਦਾ ਵੇਖਦਾ, ਮੈਂ ਸੱਚ ਕਹਿ ਰਿਹਾ, ਜਦੋਂ ਵੀ ਕੋਈ ਵੀਰ ਭੈਣ ਭਰਾ ਮੈਨੂੰ ਮਿਲ ਕੇ ਇਹ ਗੱਲ ਦੱਸਦੇ ਹੈ ਕਿ ਭਾਈ ਸਾਹਿਬ ਜ਼ਿੰਦਗੀ 'ਚ ਬਹੁਤ ਚੇਂਜ ਆਇਆ, ਬੜੀ ਜ਼ਿੰਦਗੀ ਸੌਖੇ ਹੋ ਗਏ, ਸਾਨੂੰ ਆਪਣੀ ਆਪਣੀ ਜ਼ਿੰਦਗੀ ਵਿੱਚ ਚੇਂਜ ਆਪ ਲਿਆਉਣਾ ਪੈਣਾ। ਵੀਰੋ ਭੈਣੋ ਵੇਖਿਆ ਜਾਣਾ ਤੁਹਾਡੀ ਸੋਚ ਕੀ ਹੈ, ਤੁਹਾਡਾ ਪਹਿਰਾਵਾ ਨਹੀਂ ਕਿਸੇ ਨੇ ਵੇਖਣਾ, ਤੁਸੀਂ ਕਿਸ ਸੋਚ ਦੇ ਮਾਲਕ ਹੋ। ਜਿਵੇਂ ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਮੁੰਡਾ ਸਿੱਖਾਂ ਦਾ ਪਰ ਕਾਮਰੇਡ ਮਾਈਂਡਡ ਹੈ, ਕਹਿੰਦੇ ਨੀ ਕਾਮਰੇਡ ਮਾਈਂਡਡ, ਇਹ ਟਕਸਾਲੀ ਮਾਈਂਡਡ ਹੈ, ਇਹਦੀ ਸੋਚ ਇੱਦਾਂ ਦੀ ਹੈ, ਇਹਦੀ ਸੋਚ ਇੱਦਾਂ ਦੀ ਹੈ, ਇਹਦੀ ਸੋਚ ਇੱਦਾਂ ਦੀ ਹੈ। ਹਿੰਦੂਆਂ ਦੇ ਵਿੱਚ ਕਈ ਤਰ੍ਹਾਂ ਦੇ ਮਾਈਂਡਡ, ਕਈ ਤਰ੍ਹਾਂ ਦੇ ਵੱਖਰੇ ਵੱਖਰੇ ਮਾਈਂਡ ਦੇ ਲੋਕ ਨੇ, ਸਿੱਖਾਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਹਨ ਔਰ ਵੱਖਰੀ ਵੱਖਰੀ ਸੋਚ ਰੱਖਦੇ ਨੇ। ਇਸ ਕਰਕੇ ਨੰਬਰ ਤੁਹਾਡੇ ਪਹਿਰਾਵੇ ਨੂੰ ਨਹੀਂ ਮਿਲਣੇ, ਨੰਬਰ ਮਿਲਣੇ ਨੇ ਤੁਹਾਡੀ ਸੋਚ ਨੂੰ। ਚੰਗੀ ਗੱਲ ਕਰੋ, ਸਿਆਣੀ ਗੱਲ ਕਰੋ, ਸਮਝਦਾਰੀ ਵਾਲੀ ਗੱਲ ਕਰੋ, ਮੈਨੂੰ ਕੋਈ ਵੀਡੀਓ ਸੁਣਾਓ ਜੇ ਬੰਦੇ ਦੀ ਕਾਇਮ ਗੱਲ ਹੈ, ਵਧੀਆ ਗੱਲ ਹੈ, ਮੈਨੂੰ, ਮੈਂ ਨਹੀਂ ਜਾਣਦਾ ਉਹਨੇ ਪੱਗ ਬੰਨੀ ਹੈ ਕਿ ਨਹੀਂ ਬੰਨੀ, ਉਹਨੇ ਦਾੜੀ ਰੱਖੀ ਹੈ ਕਿ ਨਹੀਂ ਰੱਖੀ, ਮਸਲਾ ਇਹ ਹੈ ਉਹਦੀ ਗੱਲ ਵਿੱਚ ਵਜਨ ਕਿੰਨਾ ਤੇ ਉਹਦੀ ਗੱਲ ਦਾ ਸਮਾਜ ਨੂੰ ਫਾਇਦਾ ਕਿੰਨਾ, ਉਹਦਾ ਫਾਇਦਾ ਕਿੰਨਾ, ਉਹ ਸਮਾਜ ਨੂੰ ਦੇ ਕੀ ਰਿਹਾ, ਕਰ ਕੀ ਰਿਹਾ, ਮਸਲਾ ਇਹ ਹੈ। ਸਾਡੀ ਜਿਹੜੀ ਪ੍ਰਾਇਓਰਿਟੀ ਹੈ ਇਹ ਹੋਣੀ ਚਾਹੀਦੀ ਜ਼ਿੰਦਗੀ ਵਿੱਚ, ਅਸੀਂ ਬਾਹਰੀ ਭੇਖ ਦੀ ਗੱਲ ਨਹੀਂ ਕਰਦੇ, ਅਸੀਂ ਗੱਲ ਸੋਚ ਦੀ ਕਰਦੇ, ਵਿਚਾਰਾਂ ਦੀ ਕਰਦੇ। ਬਾਹਰੀ ਰੂਪ ਤੁਸੀਂ ਕਿਹੋ ਜਿਹਾ ਰੱਖਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ। ਮੈਂ ਦਾੜੀ ਰੱਖੀ ਹੈ, ਕੋਈ ਜੰਮਿਆ ਨਹੀਂ ਜਿਹੜਾ ਸਾਡੀ ਦਾੜੀ ਕੱਟ ਸਕੇ, ਮੈਂ ਪੱਗ ਬੰਨਦਾ, ਇਹ ਮੇਰੀ ਚੁਆਇਸ ਹੈ, ਇਹ ਮੇਰੀ ਮਰਜ਼ੀ ਹੈ, ਮੈਨੂੰ ਇਹ ਪਹਿਰਾਵਾ ਚੰਗਾ ਲੱਗਦਾ। ਬਾਕੀ ਜਿਹਨੂੰ ਜੋ ਚੰਗਾ ਲੱਗਦਾ ਉਹ ਆਪਣੀ ਜ਼ਿੰਦਗੀ ਜੀ ਰਿਹਾ, ਹਰ ਬੰਦੇ ਨੂੰ ਹੱਕ ਆਪਣੇ ਤਰੀਕੇ ਨਾਲ, ਪਰ ਤੁਹਾਡੀ ਜਿਹੜੀ ਸੋਚ ਹੈ ਉਹਨੂੰ ਨੰਬਰ ਮਿਲਣੇ। ਤੁਸੀਂ ਸੋਚਦੇ ਕਿੱਦਾਂ, ਤੁਸੀਂ ਕਿਵੇਂ ਆਪਣੇ ਆਪ ਨੂੰ ਕਾਇਮ ਕਰਨਾ, ਕਿਵੇਂ ਤੁਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ, ਕਿਵੇਂ ਤੁਸੀਂ ਆਪਣੇ ਆਲੇ ਦੁਆਲੇ ਦਾ ਸੁਧਾਰ ਕਰਨਾ। ਜੇ ਅਸੀਂ ਇੱਥੇ ਕਵਾਂਗੇ ਵੀ ਵੇਖੋ ਜੀ ਕੁਛ ਬਦਲ ਤੇ ਰਿਹਾ ਨਹੀਂ, ਕੁਛ ਚੇਂਜ ਤੇ ਹੋ ਰਿਹਾ ਨਹੀਂ, ਇਹ ਕਦੋਂ ਹੋਏਗਾ, ਕਦੋਂ ਬਦਲੇਗਾ, ਕਦੋਂ ਬਦਲੇਗਾ, ਬਦਲੇਗਾ ਨਹੀਂ, ਬਦਲ ਰਿਹਾ। ਆਪਣੇ ਆਪ ਵੱਲ ਵੇਖੋ ਵੀਰੋ, ਕੀ ਪਿਛਲੇ ਸਾਲ ਦੋ ਸਾਲਾਂ ਦੇ ਵਿੱਚ ਬਦਲੀ ਨਹੀਂ ਸੋਚ, ਵਿਚਾਰ ਨਹੀਂ ਬਦਲੇ, ਰੋਜ਼ ਰੋਜ਼ ਨਹੀਂ ਬਦਲ ਰਹੇ। ਜੇ ਮੈਂ ਆਪਣੀ ਗੱਲ ਕਰਾਂ, ਆਪਣੀ ਆਪਣੀ ਗੱਲ ਆਪਣੀ ਸੋਚ ਰੋਜ਼ ਬਦਲਦੀ ਵੇਖੀ ਹੈ, ਬੜੇ ਸੌਖੇ ਹੁੰਦਾ ਵੇਖਿਆ ਆਪਣੇ ਆਪ ਨੂੰ, ਔਰ ਰੋਜ਼ ਰੋਜ਼ ਉਹਦੀ ਆਊਟਪੁੱਟ ਵੇਖੀ ਹੈ, ਰੋਜ਼ ਹੋਏਗਾ ਨਹੀਂ ਹੋ ਰਿਹਾ, ਰੋਜ਼ ਹੋ ਰਿਹਾ, ਔਰ ਜਿਵੇਂ ਜਿਵੇਂ ਸਮਝ ਆ ਰਹੀ ਹੈ ਦਿਮਾਗ ਖੁੱਲ ਰਿਹਾ, ਆਪਣੇ ਆਪ ਨੂੰ ਪੜ੍ਹਨਾ ਸਿੱਖਿਆ, ਆਪਣੇ ਆਪ ਨੂੰ ਸਮਝਣਾ ਸਿੱਖਿਆ, ਸਮਾਜ ਨੂੰ ਸਮਝਣਾ ਸਿੱਖਿਆ, ਆਲੇ ਦੁਆਲੇ ਨੂੰ ਸਮਝਣਾ ਸਿੱਖਿਆ, ਜ਼ਿੰਦਗੀ ਜੀਣੀ ਕਿੱਦਾਂ ਪਤਾ ਲੱਗ ਰਿਹਾ, ਜ਼ਿੰਦਗੀ ਜੀਣੀ ਕਿੱਦਾਂ, ਨਹੀਂ ਤੇ ਬੰਦਾ ਕਹਿੰਦਾ ਆ ਹੋਵੇ ਆ ਹੋਵੇ ਆ ਹੋਵੇ ਆ ਹੋਵੇ। ਮੈਂ ਗੱਲ ਅੱਗੇ ਵੀ ਕੀਤੀ ਸੀ, ਫੇਰ ਕਰਦਾ, ਹਮੇਸ਼ਾ ਇੱਛਾਵਾਂ ਪਾਲਦੇ ਆ ਵੀ ਮੇਰੀ ਜ਼ਿੰਦਗੀ ਚ ਆਹ ਮਿਲੇ, ਮੇਰੀ ਜ਼ਿੰਦਗੀ ਚ ਆਹ ਮਿਲੇ, ਜੇ ਮੇਰੀ ਜ਼ਿੰਦਗੀ ਚ ਆਹ ਮਿਲੇ। ਪਰ ਜਦੋਂ ਤੁਹਾਨੂੰ ਗਿਆਨ ਹੁੰਦਾ ਹੈ, ਸਮਝ ਹੁੰਦੀ ਹੈ, ਕਾਮਨ ਸੈਂਸ ਡਿਵੈਲਪ ਹੁੰਦੀ ਹੈ, ਮਾਇੰਡ ਕੰਮ ਕਰਦਾ, ਦਿਮਾਗ ਚੱਲ ਪੈਂਦਾ ਹੈ, ਫਿਰ ਅਸੀਂ ਰੋਂਦੇ ਨਹੀਂ, ਰੀ ਰੀ ਨਹੀਂ ਕਰਦੇ, ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਜੋ ਹੈ ਇਹਦੇ ਨਾਲ ਜਿਉਣਾ ਸਿੱਖ ਲਈ, ਜੋ ਹੈ ਇਹਦੇ ਨਾਲ ਜਿਉਣਾ ਸਿੱਖ ਲਈ। ਤਾਸ਼ਾਂ ਖੇਡਦੇ ਵੇਖੇ ਹੋਣਗੇ, ਨਹੀਂ ਖੇਡਦੇ ਤੁਸੀਂ ਤੇ ਤੁਸੀਂ ਖੇਡਦੇ ਵੇਖੇ ਹੋਣਗੇ। ਜਿਹੜੇ ਤਾਸ਼ਾਂ ਖੇਡਦੇ ਆ ਉਹਨਾਂ ਨੂੰ ਪਤਾ ਜਦੋਂ ਪੱਤੇ ਆ ਜਾਂਦੇ ਆ, ਕਈਆਂ ਨੂੰ ਪੱਤੇ ਚੰਗੇ ਆ ਜਾਂਦੇ, ਕਈਆਂ ਨੂੰ ਪੱਤੇ ਮਾੜੇ ਵੀ ਆ ਜਾਂਦੇ ਕਿ ਨਹੀਂ, ਪੱਤੇ ਮਾੜੇ ਵੀ ਆ ਜਾਂਦੇ, ਕਈਆਂ ਨੂੰ ਮਾੜੇ ਚੰਗੇ ਦੋਵੇਂ ਆ ਜਾਂਦੇ, ਕਈਆਂ ਨੂੰ ਚੰਗੇ ਹੀ ਆਉਂਦੇ। ਪਰ ਹੁਣ ਤਾਸ਼ ਹੈ ਐ ਸਿੱਟ ਦਿੰਦਾ ਅਗਲਾ ਵੀ ਆਹ ਚੱਕੋ ਮੈਂ ਨਹੀਂ ਖੇਡਦਾ, ਮੈਨੂੰ ਪੱਤੇ ਮਾੜੇ ਆ ਗਏ, ਸਿੱਟ ਕੇ ਭੱਜ ਜਾਂਦਾ ਕਿ ਖੇਡਦਾ, ਬੋਲ ਖੇਡਦਾ, ਪੱਤੇ ਮਾੜੇ ਆ ਗਏ ਪੱਤੇ ਚੰਗੇ ਆ ਗਏ, ਨਜ਼ਾਰਾ ਜਿੱਤਣ ਦਾ ਨਹੀਂ ਲੈਣਾ, ਨਜ਼ਾਰਾ ਖੇਡਣ ਦਾ ਲੈਣਾ। ਜਿੱਦਣ ਸਾਨੂੰ ਇਹ ਅਕਲ ਆ ਗਈ ਵੀ ਨਜ਼ਾਰਾ ਖੇਡਣ ਦਾ ਲੈਣਾ ਜਿੱਤਣ ਦਾ ਨਹੀਂ, ਬੜੇ ਹੀ ਸੌਖੇ ਹੋ ਜਾਣ, ਬੜੇ ਹੀ ਸੌਖੇ। ਹੁਣ ਦਿਮਾਗ ਚ ਇਹ ਬੈਠਾ ਵੀ ਜਿੱਤਣਾ ਹੈ, ਜਿੱਤਣਾ ਹੈ, ਜਿੱਤਣਾ ਹੈ, ਜਿੱਤਣਾ ਹੈ, ਜਿੱਤਣਾ ਹੈ, ਜਿੱਤਣਾ ਲੋਕਾਂ ਨੇ ਸਿਖਾਇਆ, ਹਾਰਨਾ ਤੇ ਕਿਸੇ ਨੇ ਸਿਖਾਇਆ ਹੀ ਨਹੀਂ। ਜਿੱਤ ਦੀਆਂ ਗੱਲਾਂ ਹੁੰਦੀਆਂ, ਹਾਰ ਦੀ ਗੱਲ ਹੀ ਨਹੀਂ ਹੋਈ। ਤਾਂ ਹੀ ਤੇ ਮੈਂ ਗੱਲ ਕਰਦਾ ਹੁੰਦਾ ਵੀ ਪਿੱਛੇ ਵੀ ਆਪਾਂ ਹਫ਼ਤੇ ਗੱਲ ਕੀਤੀ ਹੈ ਵੀ ਲੈ ਲੜਕੀ ਮਿਲ ਗਈ ਫਿਰ ਤੇ ਠੀਕ ਹੈ, ਨਹੀਂ ਤੇ ਮੈਂ ਮਰ ਜਾਣਾ ਫਾ ਲੈ ਕੇ, ਮੈਂ ਜ਼ਹਿਰ ਪੀ ਜੂ, ਮੈਂ ਮਰ ਜੂ, ਮਿਲ ਜਾਏ ਠੀਕ ਹੈ, ਨਹੀਂ ਮਿਲਿਆ ਸਾਥੀ ਤੈਨੂੰ ਤੇ ਮਰਦਾ ਕਿਉਂ ਹੈ, ਵਿਛੋੜਾ ਨਹੀਂ ਸਿੱਖਣਾ, ਜੇ ਮਲਾਪ ਬਾਰੇ ਸਿੱਖਿਆ ਤੇ ਵਿਛੋੜਾ ਕਿਵੇਂ ਸਿੱਖੇਗਾ, ਇਹ ਵੀ ਸਿੱਖ, ਇਹ ਵੀ ਜ਼ਿੰਦਗੀ ਦਾ ਪਾਰਟ ਨਹੀਂ, ਜ਼ਿੰਦਗੀ ਦਾ ਹਿੱਸਾ ਨਹੀਂ, ਅੱਜ ਮਰਦਾ ਕੱਲ ਨੂੰ ਵਿਛੋੜਾ ਮਾਂ ਦਾ ਨਹੀਂ ਪੈਣਾ, ਕੱਲ ਨੂੰ ਪਿਓ ਨੇ ਨਹੀਂ ਮਰਨਾ, ਕੱਲ ਨੂੰ ਫੈਮਿਲੀ ਮੈਂਬਰ ਕੋਈ ਹੋਰ ਨਹੀਂ ਮਰੂ, ਵਿਛੋੜਾ ਸਿੱਖਦਾ ਕਿਉਂ ਨਹੀਂ, ਜਦੋਂ ਮਲਾਪ ਜ਼ਿੰਦਗੀ ਦਾ ਪਾਰਟ ਹੈ ਤੇ ਵਿਛੋੜਾ ਵੀ ਜ਼ਿੰਦਗੀ ਦਾ ਪਾਰਟ ਹੈ, ਫਿਰ ਦੋਵੇਂ ਕਿਉਂ ਨਹੀਂ ਸਿੱਖਦਾ, ਹਾਸੇ ਸਿੱਖੇ ਨੇ ਰੋਣਾ ਵੀ ਸਿੱਖ, ਮਲਾਪ ਸਿੱਖਿਆ ਵਿਛੋੜੇ ਵੀ ਸਿੱਖ, ਸਾਰਾ ਕੁਝ ਸਿੱਖ ਨਾ, ਜ਼ਿੰਦਗੀ ਚ ਦੋਵੇਂ ਚੀਜ਼ਾਂ ਸਿੱਖਣੀਆਂ ਹੁੰਦੀਆਂ, ਜਿੱਤਣਾ ਸਿੱਖਦਾ, ਹਾਰਨਾ ਕੌਣ ਸਿੱਖੂ, ਪਾਸ ਹੋਣਾ ਸਿੱਖਿਆ, ਫੇਲ ਹੋਣਾ ਕੌਣ ਸਿੱਖੂ। ਤਾਂ ਹੀ ਮੈਂ ਵੇਖਿਆ ਨੰਬਰ ਆ ਜਾਂਦੇ ਨੇ, ਬੱਚੇ ਖੁਸ਼ ਨੇ, ਜਿਨ੍ਹਾਂ ਦੇ ਨੰਬਰ ਆਈਲੈਟਸ ਨਹੀਂ ਆਏ, ਕਈਆਂ ਨੇ ਸੁਸਾਈਡ ਕਰ ਲਈ, ਮਰ ਗਏ, ਕਹਿੰਦੇ ਮੈਂ ਮਰ ਜਾਣਾ, ਸੁਸਾਈਡ ਕਰ ਲਈ, ਇਸ ਕਰਕੇ ਮੈਨੂੰ ਬੈਂਡ ਨਹੀਂ ਆਏ, ਮੈਂ ਪਾਸ ਨਹੀਂ ਹੋਇਆ। ਤੇ ਤੁਹਾਡੀ ਗਲਤੀ ਹੈ, ਵੱਡੇ ਵਡੇਰੇ ਜਿੰਨੇ ਨੈੱਟ ਤੇ ਸੁਣ ਰਹੇ ਹੋ, ਪੇਰੈਂਟਸ ਜਿੰਨੇ ਵੀ ਨੇ ਜਿਹੜੇ ਕਹਿੰਦੇ ਬੇਟਾ ਪਾਸ ਹੋਵੇ, ਵੱਧ ਤੋਂ ਵੱਧ ਨੰਬਰ ਲਿਆਵੇ, ਤੁਹਾਡੀ ਗਲਤੀ ਹੈ, ਤੁਸੀਂ ਬੱਚੇ ਨੂੰ ਪਾਸ ਹੋਣਾ ਵੀ ਸਿਖਾਓ, ਫੇਲ ਹੋਣਾ ਵੀ ਸਿਖਾਓ, ਜਿੱਤਣਾ ਵੀ ਸਿਖਾਓ, ਹਾਰਨਾ ਸਿਖਾਓ, ਉਹਨੂੰ ਜ਼ਿੰਦਗੀ ਸਿਖਾਓ। ਤੇ ਜ਼ਿੰਦਗੀ ਚ ਜਿੱਤ ਤੇ ਹਾਰ ਦੋਵੇਂ ਹੁੰਦੀਆਂ, ਫੇਲ ਤੇ ਪਾਸ ਹੁੰਦਾ ਹੈ, ਵਿਛੋੜਾ ਤੇ ਮਲਾਪ ਹੁੰਦਾ ਹੈ, ਦੋਵੇਂ ਚੀਜ਼ਾਂ ਹੁੰਦੀਆਂ, ਇੱਕ ਸਿੱਕੇ ਦੇ ਦੋ ਪਹਿਲੂ ਹੈ, ਤੇ ਉਹਦੇ ਨਾਲੋਂ ਵੱਡਾ ਪਾਗਲ ਕੌਣ ਹੈ ਜਿਹੜਾ ਦੁੱਖ ਛੱਡ ਕੇ ਸਿਰਫ ਸੁੱਖ ਹੀ ਮੰਗਦਾ ਹੈ, ਇਹ ਤੇ ਮੂਰਖ ਹੈ ਬੰਦਾ, ਦਿਮਾਗ ਚ ਇਹ ਬੈਠਾ ਵੀ ਸਿਰਫ ਸੁੱਖ ਹੀ ਮਿਲੇ, ਦੁੱਖ ਮੇਰੀ ਜ਼ਿੰਦਗੀ ਚ ਆਵੇ ਹੀ ਨਹੀਂ। ਤਾਂ ਕਰਕੇ ਇਹ ਗੱਲ ਪੱਕੀ ਪੱਕੀ ਦਿਮਾਗ ਚ ਬਿਠਾ ਲਓ ਕਿ ਸਾਰਾ ਕੁਝ ਸਿੱਖਣਾ, ਮੇਰੀ ਜ਼ਿੰਦਗੀ ਜਿੱਤ ਆਈ ਹੈ, ਹਾਰ ਵੀ ਆ ਸਕਦੀ ਹੈ, ਨਜ਼ਾਰਾ ਖੇਡਣ ਦਾ ਲੈਣਾ, ਜਿੱਤਣ ਦਾ ਨਹੀਂ। ਜਿੱਤ ਹਾਰ ਤੇ ਬਣੀ ਹੋਈ ਹੈ, ਇੱਕ ਤੇ ਜਿੱਤੂ ਹੀ, ਅਸੀਂ ਖੇਡਣਾ ਹੈ। ਬਸ ਜਿੱਦਣ ਅਸੀਂ ਇਹ ਸਿੱਖ ਗਏ ਫਿਰ ਇੱਛਾ ਹੀ ਏਦਾਂ ਦੀ ਪਾਲ ਲਈ ਵੀ ਜਿੱਤ ਹਾਰ ਦੋਵੇਂ ਹੀ ਬਣੀਆਂ, ਫਿਰ ਸੌਖੇ ਰਹਾਂ। ਜੇ ਦਿਮਾਗ ਜੇ ਬੈਠਾ ਰਿਹਾ ਵੀ ਜਿੱਤਣਾ ਜਿੱਤਣਾ ਜਿੱਤਣਾ, ਵਿਹਾਰ ਬਰਦਾਸ਼ਤ ਨਹੀਂ ਹੋਣੀ, ਲੋਕਾਂ ਤੋਂ ਹਾਰ ਬਰਦਾਸ਼ਤ ਨਹੀਂ ਹੁੰਦੀ। ਫਸਲ ਹਰੀ ਭਰੀ ਹੋਵੇ, ਢੇਰ ਲੱਗ ਜਾਣ, ਜੇ ਮਰ ਜਾਏ ਫਿਰ ਬਰਦਾਸ਼ਤ ਨਹੀਂ ਹੁੰਦੀ। ਤੇ ਯਾਦ ਰੱਖਣਾ, ਚੜ੍ਹਾਈਆਂ ਵੀ ਬਰਦਾਸ਼ਤ ਕਰੀ ਦੀਆਂ, ਉਤਰਾਈਆਂ ਵੀ ਬਰਦਾਸ਼ਤ ਕਰੀ, ਬੱਲੇ ਬੱਲੇ ਵੀ ਬਰਦਾਸ਼ਤ ਕਰੀ ਦੀ ਹੈ, ਤੇ ਤੁਹਾਡੀ ਨਿੰਦਿਆ ਚਾਰੇ ਪਾਸੇ ਹੋ ਰਹੀ ਹੋਵੇ ਉਹ ਵੀ ਬਰਦਾਸ਼ਤ ਕਰੀ ਦੀ ਹੈ, ਸਾਰਾ ਕੁਝ ਬਰਦਾਸ਼ਤ ਕਰੀਦਾ। ਇਹ ਸਿੱਖੀ ਦਾ। ਤੇ ਜਿਹੜੇ ਵੀ ਪੱਤੇ ਜ਼ਿੰਦਗੀ ਵਿੱਚ ਮਿਲੇ ਹੋਣ ਉਹਨਾਂ ਨਾਲ ਹੀ ਖੇਡੀ, ਜਿਹੜੇ ਵੀ ਪੱਤੇ ਮਿਲੇ ਹੁਣ। ਚਲੋ ਘਰ ਵਾਲੀ ਤੇ ਫਿਰ ਵੀ ਲੱਭ ਲੁੱਭ ਲੈਂਦੇ ਨੇ ਬੰਦੇ, ਗੱਲਬਾਤ ਕਰ ਲੈਂਦੇ ਨੇ, ਪਛਾਣ ਲੈਂਦੇ ਨੇ। ਹੁਣ ਮਾਂ ਉਹ ਤੇ ਮਿਲ ਗਈ, ਮਾਂ ਬਦਲੀ ਜਾ ਸਕਦੀ ਨਹੀਂ, ਚੋਣ ਤੇਰੀ ਥੋੜਾ ਹੈ। ਮਾਂ ਪਿਓ ਨੇ ਤੇ ਜੰਮੇ ਆ, ਉਹ ਤੇ ਜਿਹੜੀ ਹੈ ਉਹੀ ਰਹੂ ਨਾ, ਪਿਓ ਜਿਹੜਾ ਹੈ ਉਹੀ ਰਹੂ, ਭੈਣ ਜਿਹੜੀ ਹੈ ਉਹੀ ਰਹੂ, ਤੇ ਤੇਰੇ ਜੰਮਣ ਤੋਂ ਪਹਿਲਾਂ ਦਾ ਭਰਾ ਜੰਮਿਆ ਉਹ ਕਿੱਥੋਂ ਬਦਲ ਜੂ। ਫਿਰ ਜਿਹੜੇ ਪੱਤੇ ਮਿਲੇ ਨੇ ਉਹਨਾਂ ਨਾਲ ਹੀ ਖੇਡ ਹੋਣ। ਇਹ ਤੇਰੀ ਲਿਆਕਤ ਹੈ, ਤੇਰੀ ਸਮਝਦਾਰੀ ਹੈ, ਕਿਵੇਂ ਖੇਡੇਗਾ, ਉਹਨਾਂ ਦੇ ਸੁਭਾਅ ਕਿੱਦਾਂ ਦੇ ਨੇ ਡੀਲ ਕਰਨਾ ਸਿੱਖ, ਨਹੀਂ ਤੇ ਇਰੀਟੇਟ ਹੋਵੋਗੇ, ਪਰੇਸ਼ਾਨ ਹੋਵੋਗੇ, ਹਾਏ ਆ ਪੱਤਾ ਮਾੜਾ ਮਿਲ ਗਿਆ। ਹੁਣ ਬੰਦੇ ਕਹਿੰਦੇ ਨਹੀਂ ਮੈਂ ਤੇ ਜੰਮਿਆ ਹੀ ਗਰੀਬਾਂ ਦੇ ਘਰੇ ਆ, ਨਹੀਂ ਤੇ ਮੈਂ ਤੇ ਕਿਤੇ ਦੀ ਕਿਤੇ ਪਹੁੰਚ ਜਾਂਦਾ। ਲੈ ਇਹ ਵੀ ਪੱਤੇ ਪਿੱਛੇ ਨਾਰਾਜ਼ ਹੈ, ਅਸੀਂ ਤੇ ਛੋਟੀ ਬਰਾਦਰੀ 'ਚ ਜੰਮ ਕੇ ਤਾਂ ਬੁਰਾ ਹਾਲ ਹੈ, ਨਹੀਂ ਤੇ ਅਸੀਂ ਤੇ ਸਾਨੂੰ ਤੇ ਬੰਦੇ ਅੱਗੇ ਵਧਣ ਹੀ ਨਹੀਂ ਦਿੰਦੇ, ਅਸੀਂ ਤੇ ਜੰਮੇ ਹੀ ਨੀਚ ਆ, ਛੋਟਿਆਂ ਘਰਾਂ 'ਚ ਜੰਮੇ ਆ, ਤਾਂ ਹੀ ਤੇ ਸਾਡਾ ਆਹ ਹਾਲ ਹੈ। ਲੈ ਇਹ ਵੀ ਕਹੀ ਜਾਂਦਾ ਮੇਰਾ ਪੱਤਾ ਠੀਕ ਨਹੀਂ, ਮੇਰੇ ਪਿਓ ਨੇ ਮੈਨੂੰ ਪੜ੍ਹਾਇਆ ਹੀ ਨਹੀਂ ਤੇ ਮੈਂ ਕਿਤੇ ਦੀ ਕਿਤੇ ਪਹੁੰਚ ਜਾਂਦਾ। ਲੈ ਇਹ ਵੀ ਕਹੀ ਜਾਂਦਾ ਮੇਰਾ ਪੱਤਾ ਠੀਕ ਨਹੀਂ, ਸਾਡੀ ਬੇਬੇ ਨੇ ਤੇ ਅੱਗੇ ਜਾਣ ਹੀ ਨਹੀਂ ਦਿੱਤਾ, ਬੇਬੇ ਹੀ ਲੜ ਕੇ ਅੜ ਕੇ ਬਹਿ ਗਈ, ਮੈਨੂੰ ਤੇ ਤੁਸੀਂ ਮੇਰਾ ਪੁੱਤ ਮੈਂ ਵਿਛੜਨ ਨਹੀਂ ਦੇਣਾ, ਨਹੀਂ ਤੇ ਮੈਂ ਤੇ ਭਰਤੀ ਆਰਮੀ 'ਚ ਹੋ ਜਾਣਾ ਸੀ, ਮੇਰੀ ਮਾਂ ਦਾ ਵਿਹੜਾ ਬੈਠਾ। ਲੈ ਇਹ ਵੀ ਕਹਿੰਦਾ ਪੱਤਾ ਠੀਕ ਨਹੀਂ। ਇਹ ਸਾਰੇ ਬੰਦੇ ਪੱਤਿਆਂ ਬਾਰੇ ਗੱਲ ਕਰਦੇ ਆ, ਆਹ ਪੱਤਾ ਠੀਕ ਨਹੀਂ, ਆਹ ਪੱਤਾ ਠੀਕ ਨਹੀਂ, ਆਹ ਪੱਤਾ ਠੀਕ ਨਹੀਂ, ਰੋਈ ਜਾ ਫਿਰ ਰੀ ਰੀ ਕਰ, ਕਿੱਡਾ ਕਮਲਾ ਖਿਡਾਰੀ ਲੱਗੇਗਾ ਜਦੋਂ ਪੱਤੇ ਵੰਡੇ ਜਾਣ, ਪੱਤੇ ਜਿਹੜੇ ਆ ਜਾਣ ਤੇ ਫਿਰ ਰੋਣ ਲੱਗ ਜੇ ਬਹਿ ਕੇ, ਹੱਸਾਂਗੇ ਨਾ ਸਾਰੇ ਵੀ ਰੋਈ ਜਾਂਦਾ, ਹੁਣ ਜਿਹੜੇ ਮਿਲ ਗਏ ਖੇਡ ਲੈ, ਨਜ਼ਾਰਾ ਤੇ ਲੈ ਲੈ ਘੰਟਾ, ਬਾਜੀ ਤੇ ਲਾ ਲਾ ਪੂਰੀ, ਤੇ ਜ਼ਿੰਦਗੀ ਦੀ ਬਾਜੀ ਲਾਓ। ਲੋਕਾਂ ਭਾਣੇ ਹਾਰੇ ਹੀ ਸਹੀ, ਆਪਣੇ ਆਪ ਦਾ ਨਜ਼ਾਰਾ ਲਓ, ਖੇਡ ਸਵਾਦ ਬਹੁਤ ਨਜ਼ਾਰਾ ਹੈ ਬਈ, ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਸਵਾਦ ਬੜਾ, ਬਸ ਸਾਡੀ ਸੋਚ ਦਾ ਫਰਕ ਹੈ। ਨਹੀਂ ਤੇ ਯਾਦ ਕਰੋ ਵੀਰੋ, ਅੱਜ ਵੱਡੇ ਵੱਡੇ ਗੱਡੀਆਂ ਖਰੀਦ ਕੇ ਲਿਆਉਂਦੇ ਹੈ, ਗੱਡੀਆਂ ਕਢਾ ਕੇ ਲਿਆਉਂਦੇ ਹੈ, ਇੱਕ ਸਮੇਂ ਸਾਈਕਲ ਦਾ ਵੀ ਸਵਾਦ ਸੀ। ਮੇਰੇ ਦਾਦੇ ਨੇ ਮੈਨੂੰ ਸਾਈਕਲ ਲੈ ਕੇ ਦਿੱਤਾ ਸੀ, ਮੈਂ ਬਹੁਤ ਛੋਟਾ ਜਿਹਾ ਸੀ, 90 ਦੀ ਗੱਲ ਹੋਣੀ ਹੈ, ਹੁਣ 90 ਅੱਜ ਤੋਂ 30 ਸਾਲ ਪਹਿਲਾਂ, ਤੇ ਸਾਈਕਲ ਲੈ ਕੇ ਦਿੱਤਾ ਮੈਨੂੰ ਇੰਨਾ ਚਾਅ ਸੀ ਜਿਵੇਂ ਮਰਸਡੀ ਗੱਡੀ ਲੈ ਦਿੱਤੀ ਹੋਵੇ। ਮਤਲਬ ਜੇ ਥਰਮਾਮੀਟਰ ਲਾ ਕੇ ਬੰਦਾ ਚੈੱਕ ਕਰੇ, ਅੱਜ ਅਸੀਂ ਕਰੋੜ ਰੁਪਈਏ ਦੀ ਗੱਡੀ ਲਿਆਈਏ ਤੇ ਉਦੋਂ ਸਾਈਕਲ ਜੇ ਚੈੱਕ ਕਰੀਏ ਤੇ ਉਦੋਂ ਸ਼ਾਇਦ ਜ਼ਿਆਦਾ ਚਾਅ ਹੋਣਾ। ਬਸ ਇੰਜੋਏ ਕਰੋ, ਇੱਥੇ ਤੱਕ ਗੱਲ ਹੋ ਗਈ, ਇਹਨੂੰ ਯਾਦ ਰੱਖਿਓ, ਜਿਹੜੇ ਵੀ ਪੱਤੇ ਮਿਲਦੇ ਨੇ ਉਹਨਾਂ ਨਾਲ ਖੇਡਣਾ ਸਿੱਖਣਾ। ਤੇ ਅਗਲਾ ਪੁਆਇੰਟ ਨੋਟ ਕਰੋ, ਜ਼ਿੰਦਗੀ ਨੂੰ ਖੇਡ ਬਣਾਓ, ਖੇਡ। ਮੈਨੂੰ ਜਵਾਬ ਦਿਓ ਖੇਡਣ ਵਾਲੇ ਮੁੰਡਿਓ, ਕੀ ਬੰਦਾ ਕ੍ਰਿਕਟ ਖੇਡਦੇ ਮੁੰਡੇ, ਮੌਸਮ ਚੰਗਾ ਹੋਵੇ, ਕ੍ਰਿਕਟ ਖੇਡਦੇ ਮੁੰਡੇ ਥੱਕਦੇ ਆ? ਮਤਲਬ ਕ੍ਰਿਕਟ ਖੇਡਦੇ ਹੋਣ ਤੇ ਬੰਦੇ ਵੀ ਥੋੜਾ ਜਾਣਦੇ ਹੋਣ ਖੇਡਣਾ, ਦੋ ਟੀਮਾਂ ਹੋਣ ਤੇ ਭਾਵੇਂ ਸਾਰਾ ਦਿਨ ਖੜਾਈ ਜੋ ਬੰਦਾ ਖੇਡਣ ਤੋਂ ਨਹੀਂ ਅੱਕਦਾ। ਠੀਕ ਹੈ ਗੱਲ। ਹੁਣ ਜਿੰਨਾ ਉਹ ਭੱਜਦੇ ਹੈ, ਜਿੰਨਾ ਉਹ ਦੌੜਦੇ ਹੈ, ਜਿੰਨਾ ਉਹਨਾਂ ਦਾ ਜ਼ੋਰ ਲੱਗਦਾ, ਬੱਲਾ ਫੜਦੇ ਹੈ, ਜ਼ੋਰ ਲਾਉਂਦੇ ਹੈ, ਕਦੇ ਫਿਰ ਉਹ ਬੋਲਿੰਗ ਕਰਦੇ ਆ ਫਿਰ ਵੀ ਭੱਜਦੇ ਆ, ਰਨ ਬਣਾਉਂਦੇ ਆ ਦੌੜਦੇ ਆ ਫਿਰ ਆਉਂਦੇ ਆ ਫਿਰ ਭੱਜਦੇ ਆ। ਜਿੰਨੀ ਇਹਨਾਂ ਦੀ ਫਿਜ਼ੀਕਲੀ ਮਿਹਨਤ ਹੋ ਰਹੀ ਹੈ ਇੰਨੀ ਮਿਹਨਤ ਵਾਲਾ ਕੰਮ ਜੇ ਇਹਨਾਂ ਨੂੰ ਕੋਈ ਹੋਰ ਦਿੱਤਾ ਜਾਵੇ ਵੀ 8 ਘੰਟੇ ਤੁਸੀਂ ਖੇਡੇ ਹੋ ਇਹੀ 8 ਘੰਟੇ ਕੱਲ ਨੂੰ ਕੰਮ ਕਰਨਾ ਹੈ ਤੇ ਕੰਮ ਇਦਾਂ ਦਾ ਹੀ ਹੈ ਵੀ ਇੱਥੋਂ ਭੱਜ ਕੇ ਉੱਥੇ, ਉੱਥੋਂ ਚੀਜ਼ ਚੱਕ ਕੇ ਉੱਥੇ ਫੜਾਉਣੀ ਹੈ, ਉੱਥੇ ਚੱਕ ਕੇ ਉੱਥੇ ਫੜਾਉਣੀ ਹੈ, ਉੱਥੇ ਚੱਕ ਕੇ ਉੱਥੇ ਫੜਾਉਣੀ ਹੈ, ਨਾਲੇ ਤੈਨੂੰ 500 ਰੁਪਈਆ ਦਿਹਾੜੀ ਮਿਲੂ। ਹੁਣ ਥੱਕ ਜਾਏਗਾ ਸਰੀਰ ਦਾ ਜ਼ੋਰ ਉਹ ਨਹੀਂ ਲੱਗਾ, ਭੱਜਿਆ ਉਨਾ ਹੀ ਹੈ, ਦੌੜਿਆ ਉਨਾ ਹੀ ਹੈ, ਖੜਿਆ ਵੀ ਉਨਾ ਹੀ ਹੈ। ਜਿੰਨਾ ਚਿਰ ਤੁਸੀਂ ਇਹਨੂੰ ਖੇਡਣ ਵੇਲੇ ਕ੍ਰਿਕਟ ਵੇਲੇ ਖਿਡਾ ਰਿਹਾ ਸੀ ਤੁਸੀਂ ਇਸ ਬੰਦੇ ਨੂੰ ਉਵੇਂ ਖਿਲਾਰੋ। ਤੁਸੀਂ ਕ੍ਰਿਕਟ ਖੇਡਣ ਵੇਲੇ ਨੋਟ ਕਰ ਲਓ ਵੀ ਅੱਜ ਇਸ ਬੰਦੇ ਨੇ 4 ਘੰਟੇ ਖੜਾ ਰਿਹਾ, ਇੰਨੇ ਘੰਟੇ ਭੱਜਿਆ, ਅਗਲੇ ਦਿਨ ਇਹਨੂੰ ਨਾਲੇ ਤੇ 500 ਰੁਪਈਆ ਦਿਓ, ਉਵੇਂ ਦੌੜਾਓ, ਉਵੇਂ ਇਹਨੂੰ ਖੜਾ ਰੱਖੋ। ਪਰ ਅੱਜ ਇਹ ਖੇਡ ਨਹੀਂ ਰਿਹਾ, ਅੱਜ ਇਹ ਕੰਮ ਕਰ ਰਿਹਾ ਤੇ ਕੰਮ ਕਰਦਾ ਥੱਕਦਾ, ਖੇਡਦਾ ਨਹੀਂ ਥੱਕਦਾ। ਸਮਝਿਓ ਲੁਕਤਾ, ਜਿਹੜਾ ਬੰਦਾ ਤਾਸ਼ ਖੇਡਦਾ ਐ ਬੈਠਾ ਚੌਂਕੜਾ ਮਾਰ ਕੇ, ਚੌਂਕੜਾ ਮਾਰ ਕੇ ਤਾਸ਼ ਖੇਡਦਾ ਐ ਬਹਿ ਗਿਆ ਖੇਡ ਰਿਹਾ। ਹੁਣ 9 ਵਜੇ ਗਿਆ ਤੇ ਸ਼ਾਮ ਦੇ 6 ਵਜੇ ਘਰੇ ਆਇਆ, ਸੋਚ ਕੇ ਵੇਖੋ 9 ਵਜੇ ਦਾ ਗਿਆ ਹੋਇਆ, 6 ਵਜੇ ਆਇਆ, 9 ਘੰਟੇ ਲੰਚ ਟਾਈਮ ਚਾਹ ਪੀਣ ਆਇਆ, ਜਿਵੇਂ ਲੰਚ ਟਾਈਮ ਖੜ ਨਹੀਂ ਆਉਂਦੇ ਹੁੰਦੇ ਕਈ ਤੇ ਖੇਡਣ ਜਾਂਦੇ, ਐਂ ਆਉਂਦੇ ਦੁਪਹਿਰੇ 3 ਵਾਲੀ ਚਾਹ ਪੀ ਕੇ ਫਿਰ ਉੱਥੇ। ਪਿੱਛੇ ਜੇ ਇੱਕ ਵੀਡੀਓ ਆਈ ਸੀ, ਇੱਕ ਬੱਚਾ ਆਪਣੇ ਡੈਡੀ ਦੀ ਰੋਟੀ ਲੈ ਕੇ ਗਿਆ, ਕਿੱਥੇ ਤਾਸ਼ ਖੇਡਦਾ ਸੀ, ਤੇ ਕਹਿੰਦਾ ਪਾਪਾ ਸਾਡੇ ਪਿੰਡਾਂ ਵਾਲਾ ਹੀ ਸੀ ਉਹ, ਜੇ ਸ਼ਹਿਰੀ ਹੁੰਦਾ ਪਾਪਾ ਜੀ ਬੋਲਦਾ, ਇਹ ਪਾਪਾ ਮੰਮੀ ਨੇ ਰੋਟੀ ਘੱਲੀ ਹੈ ਕਹਿੰਦਾ ਖਾ ਲੈ, ਟਿਫਨ ਉਹਦੇ ਅੱਗੇ ਕਰਤਾ। ਉਹ ਬੇਸ਼ਰਮ ਜਿਹਾ ਹੋ ਕੇ ਉਹ ਤਾਸ਼ ਖੇਡਦਾ ਇੰਨਾ ਉਹਦੇ ਵਿੱਚ ਮਸਤ ਹੋ ਗਿਆ ਕਿ ਰੋਟੀ ਦਾ ਚੇਤਾ ਹੀ ਭੁੱਲ ਗਿਆ। ਹੁਣ ਵੇਖੋ 8 ਘੰਟੇ ਜਿਹੜਾ ਤਾਸ਼ ਖੇਡ ਰਿਹਾ, ਇਸੇ ਬੰਦੇ ਨੂੰ 1000 ਰੁਪਈਆ ਦੇਣਾ ਕੱਲ ਨੂੰ, ਤੇ ਇੰਨੇ ਘੰਟੇ ਹੀ ਮਨੀਮੀ ਦੇ ਵਾ ਦਿਓ, 8 ਘੰਟੇ ਨਾਲੇ 1000 ਰੁਪਈਆ ਮਿਲੂ। ਇਹ ਥੱਕ ਜੂ ਵੀ ਥੱਕ ਗਿਆ, ਮੇਰਾ ਬੁਰਾ ਹਾਲ ਹੈ, ਮੈਂ ਥੱਕ ਗਿਆ, ਸਮਝਦੇ ਹੋ ਗੱਲ। ਤੇ ਜੇ ਇਸ ਬੰਦੇ ਨੂੰ ਤਾਸ਼ ਖੇਡਣ ਲਾ ਦਿਓ ਫਿਰ ਨਹੀਂ ਥੱਕਦਾ, ਸਮਝ ਕੇ ਗੱਲ, ਕੰਮ ਚ ਥੱਕਦਾ ਹੈ ਖੇਡਣ ਵਿੱਚ ਨਹੀਂ ਥੱਕਦਾ ਨਾ। ਫਿਰ ਆਪਾਂ ਕੰਮ ਨੂੰ ਖੇਡ ਬਣਾ ਲਓ, ਕਦੇ ਨਹੀਂ ਥੱਕੋਗੇ, ਕੰਮ ਨੂੰ ਖੇਡ ਬਣਾ ਲਓ। ਪਰ ਜੇ ਖੇਡ ਨੂੰ ਕੰਮ ਬਣਾ ਲਿਆ ਜਾਵੇ, ਖੇਡਣ ਵਾਲੇ ਬੰਦੇ ਨੇ ਆਪਣਾ ਕੰਮ ਬਣਾ ਲਿਆ ਖੇਡ ਨੂੰ, ਉਹ ਥੱਕਣ ਲੱਗ ਜਾਏਗਾ। ਜ਼ਿੰਦਗੀ ਦੇ ਵਿੱਚ ਕੰਮ ਨੂੰ ਇੱਕ ਖੇਡ ਜਿਹਾ ਬਣਾ ਲਿਆ, ਲਾਈਟਲੀ ਜਿਹਾ ਕੰਮ ਤੇ ਜਾਣਾ, ਐਵੇਂ ਇੱਕ ਇੰਜੋਏ ਕਰਨ ਲੱਗ ਜਾਓ ਆਪਣੇ ਕੰਮ ਨੂੰ। ਜਿਵੇਂ ਤੁਸੀਂ ਖੇਡ ਨੂੰ ਇੰਜੋਏ ਕਰਦੇ ਹੈ, ਆਪਣੇ ਕੰਮ ਨੂੰ ਇੰਜੋਏ ਕਰੋ। ਕਿਉਂ ਕਾਜੀ ਸਾਹਿਬ ਇੰਜੋਏ ਆ ਇਦਾਂ ਕਰੋ ਜਿਵੇਂ ਮੈਂ ਕੀਤਾ, ਮੈਂ ਆਪਣਾ ਕੰਮ ਨਹੀਂ ਕਰ ਰਿਹਾ ਹੁਣ, ਪਰ ਮੈਂ ਵਿੱਚ ਵਿੱਚ ਦੀ ਹੱਸਦਾ ਰਹਿੰਦਾ, ਕਦੇ ਕੋਈ ਗੱਲ ਕਰਦਾ, ਕਦੇ ਕੋਈ ਕਰਦਾ, ਕਦੇ ਕੋਈ ਕਰਦਾ। ਇਹ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਇਹਨੂੰ ਕੀ ਕਹਿੰਦੇ ਹੈ, ਇੰਜੋਏ ਕਰ, ਇੱਕ ਖੇਲ, ਮਸਤ ਹੋ ਕੇ ਮਾਇੰਡ ਰਿਲੈਕਸ ਕਰ, ਸਟ੍ਰੈਸ ਪਾ ਕੇ ਕਰੋ। ਅੱਛਾ ਯਾਰ 8 ਘੰਟੇ ਬਹਿਣਾ ਪੈਣਾ ਹੈ, ਐਡਾ ਕੰਮ, ਅੱਛਾ ਯਾਰ ਓਹੋ ਬਹਿਣਾ ਪਊ। ਇੱਥੇ ਕਿਸੇ ਬੰਦੇ ਦੀ ਡਿਊਟੀ ਲਾ ਦਿਓ ਵੀ 2 ਬੰਦਿਆਂ ਨੇ ਬਾਹਰੇ ਗੇਟ ਅੱਗੇ ਪਹਿਰੇ ਤੇ ਬਹਿਣਾ 8 ਘੰਟੇ, ਕਹਿਣਗੇ ਕਿੱਥੇ ਬਿਪਤਾ ਪਾਈ 8 ਘੰਟੇ। ਹੁਣ ਇਹਨਾਂ ਨੂੰ ਐਂ ਕਹੋ ਵੀ ਐਂ ਕਰੋ, ਤੁਸੀਂ ਗੱਲਾਂ ਬਾਤਾਂ ਮਾਰਨੀਆਂ ਨੇ, ਗੱਪਾਂ ਮਾਰਨੀਆਂ ਨੇ, ਕਿਸੇ ਹੋਰ ਥਾਂ ਤੇ ਇਹਨਾਂ ਨੂੰ ਕੁਰਸੀਆਂ ਡਾਹ ਦਿਓ, ਇਹ ਨਹੀਂ ਕਹਿਣਾ ਵੀ ਕੰਮ ਹੈ। ਫਿਰ ਬੈਠੇ ਭਾਵੇਂ 8 ਘੰਟੇ ਲੰਘ ਵੀ ਜਾਣਗੇ, ਪਤਾ ਨਹੀਂ ਲੱਗਣਾ, ਉੱਥੇ 8 ਘੰਟੇ ਲੰਘਿਆਂ ਦਾ ਪਤਾ ਨਹੀਂ ਲੱਗਣਾ, ਉਹਦਾ ਅੱਖ ਜਾਣਗੇ। ਹੁਣ ਇੱਥੇ ਜਿਹੜਾ ਬੰਦਾ ਕਵੇ ਮੈਂ ਤੇ ਯਾਰ ਘੰਟਾ ਮੇਰੇ ਤੋਂ ਮਸਾਂ ਬਹਿ ਹੁੰਦਾ ਜਾਂ 2 ਘੰਟੇ ਬਹਿਣਾ ਬਹੁਤ ਔਖਾ ਹੈ, ਜੇ ਆਨੰਦ ਕਾਰਜਾਂ ਤੇ 2 ਘੰਟੇ ਲਾ ਦਈਏ ਫੇਰ ਇਸੇ ਦਾ ਹੀ ਵਿਆਹ ਹੋਵੇ ਉੱਥੇ ਬੈਠਾ ਹੋਵੇ, ਫਿਰ ਇਹਨੇ ਕਹਿਣਾ ਵੀ ਠੀਕ ਹੈ ਕੋਈ ਗੱਲ ਨੀ ਭਾਵੇਂ ਹੋਰ ਲੱਗ ਜਾ ਘੰਟਾ ਹੋਰ ਲਾ ਦਿਓ, ਬੜਾ ਆਨੰਦ ਆ ਰਿਹਾ ਹੁਣ ਇਹਨੂੰ ਆਨੰਦ ਆ ਰਿਹਾ ਬੈਠਾ ਅੱਜ ਵੀ ਹੈ ਤੇ ਬੈਠਾ ਵਿਆਹ ਤੇ ਵੀ ਹੋਊ ਪਰ ਸੋਚ ਵਿੱਚ ਇਹ ਬੋਝ ਪਾ ਕੇ ਬੈਠਾ ਅੱਛਾ ਯਾਰ ਬਹਿਣਾ ਪਊ ਉਹ ਬਹੁਤ ਔਖਾ ਬੈਠੂ ਤੇ ਜਿਹੜਾ ਲਾਈਟਲੀ ਜਿਹਾ ਆਇਆ ਹੋਵੇ ਜਿਹਨੂੰ ਪਤਾ ਹੀ ਨਾ ਹੋਵੇ ਅੱਛਾ ਚਲੋ ਯਾਰ ਆਹ ਇੰਜੋਏ ਕਰ ਚਲੋ ਬੈਠੀ ਵਾਹ ਬਈ ਵਾਹ ਲਈਏ ਨਜ਼ਾਰਾ ਮਾੜਾ ਜਿਹਾ ਇੱਕ ਐ ਸੋਚ ਕੇ ਆਇਆ ਉਹਨੂੰ ਪਤਾ ਵੀ ਨਹੀਂ ਲੱਗਣਾ 2 ਘੰਟੇ ਕਦੋਂ ਲੱਗ ਗਏ ਇੱਕ ਸੋਚ ਕੀ ਹੈ ਅੱਛਾ ਉਹ ਦੀਵਾਨ ਜਿਹੜਾ ਇਹ ਆਇਆ ਉਹ ਤੇ ਪਹਿਲਾਂ ਹੀ ਮਰਿਆ ਉਹ ਤੇ ਥੱਕਿਆ ਪਹਿਲਾਂ ਹੀ ਪਿਆ ਐ ਤੇ ਆਇਆ ਉਹ ਇਹ ਤਾਂ ਥੱਕਿਆ ਪਿਆ ਇਹਦੇ ਤੋਂ ਕੀ ਭਾਲਦੇ ਤੁਸੀਂ ਇਹ ਖੁਸ਼ ਕਿੱਥੋਂ ਹੋ ਜਾਊ ਸੜਿਆ ਬੂਥਾ ਲਈ ਫਿਰਦਾ ਕੰਮ ਤੇ ਜਾਣਾ ਮਰ ਜਾਂਦਾ ਮੌਤ ਹੀ ਪੈ ਜਾਂਦੀ ਓ ਹੋ ਹੋ ਤੇ ਇੱਕ ਕਹਿੰਦਾ ਕਿਹੜੀ ਗੱਲ ਹੈ ਯਾਰ ਚੱਲ ਕਰਦੇ ਹਾਂ ਕੋਈ ਨੀ ਦੇਖਦੇ ਹਾਂ ਇੰਜੋਏ ਕਰੋ ਕੰਮ ਨੂੰ ਇੰਜੋਏ 10 ਵਜੇ ਚਾਹ ਪੀ ਲੈਣੀ ਹੈ ਮੁੜ ਕੇ 1 ਵਜੇ ਰੋਟੀ ਦਾ ਟਾਈਮ ਹੋ ਜਾਣਾ 3 ਵਜੇ ਫਿਰ ਕੱਪ ਚਾਹ ਦਾ ਆਜੂ ਚਲੋ ਜੀ 8 ਘੰਟੇ ਪਾਰ ਨੇ ਲਓ ਜੀ ਗਏ 8 ਘੰਟੇ ਇਹ ਕਹਿੰਦਾ ਸੋਚਦਾ ਇਹ ਕਹਿੰਦਾ ਬਸ ਬੈਠੇ ਰਹਿਣਾ ਜਾ ਕੇ ਇਹ ਕਹਿੰਦਾ ਸੋਚਦਾ ਸੋਚਦਾ ਫਰਕ ਹੈ ਇੱਕ ਨੇ ਕੰਮ ਨੂੰ ਖੇਡ ਹੀ ਸਮਝਦਾ ਖੇਡ ਨੂੰ ਇੰਜੋਏ ਕਰਦੇ ਹੋ ਕੰਮ ਤੇ ਬੋਰ ਹੋ ਜਾਂਦੇ ਕੰਮ ਨੂੰ ਲਾਈਟਲੀ ਜਿਹਾ ਬਣਾ ਲਓ ਹਲਕਾ ਜਿਹਾ ਹਲਕਾ ਫੁਲਕਾ ਤੇ ਯਾਦ ਰੱਖਣਾ ਜ਼ਿੰਦਗੀ ਦੇ ਵੱਡੇ ਵੱਡੇ ਫੈਸਲੇ ਕਰਨੇ ਨੇ ਪਰ ਹਲਕੇ ਫੁਲਕੇ ਜੇ ਰਹਿ ਕੇ ਕਰਨੇ ਨੇ ਬੋਝ ਪਾ ਕੇ ਨਹੀਂ ਕਰਨੇ ਸਟ੍ਰੈਸ ਪਾ ਨਾ ਹਲਕੇ ਫੁਲਕੇ ਹਲਕੇ ਬਿਲਕੁਲ ਰਿਲੈਕਸ ਹੋ ਕੇ ਜ਼ਿੰਦਗੀ ਨੂੰ ਇੱਕ ਖੇਲ ਵੱਲ ਹਲਕੇ ਹੋ ਕੇ ਰਿਲੈਕਸ ਰਹਿ ਆ ਹੋਇਆ ਅੱਛਾ ਕੋਈ ਨਹੀਂ ਕਰਦੇ ਆ ਫਿਰ ਆ ਪੰਗਾ ਪਿਆ ਅੱਛਾ ਕਰਦੇ ਆ ਕੋਈ ਹੌਲੀ ਹੌਲੀ ਰਿਲੈਕਸ ਹੋ ਆਪਣੇ ਆਪ ਨੂੰ ਰਿਲੈਕਸ ਰੱਖ ਤੇ ਕਰਨਾ ਤੇ ਪੈਣਾ ਹੀ ਹੈ ਚਾਹੇ ਰੋ ਕੇ ਕਰ ਲਓ ਤੇ ਚਾਹੇ ਮੈਂ ਪਿਛਲੇ ਐਤਵਾਰ ਕਿਹਾ ਵੀ ਜ਼ਿੰਦਗੀ ਕੱਟਣੀ ਪੈਣੀ ਹੈ ਰੋ ਕੇ ਕੱਟ ਲਓ ਹੱਸ ਕੇ ਕੱਟ ਲਓ ਘਰ ਵਿੱਚ ਹੋਣ ਵਾਲੀਆਂ ਮੌਤਾਂ ਦਾ ਸਾਹਮਣਾ ਕਰਨਾ ਪੈਣਾ ਹੈ ਚਾਹੇ ਰੋ ਕੇ ਕਰ ਲੈ ਚਾਹੇ ਹੱਸ ਕੇ ਕਰ ਲੈ ਜ਼ਿੰਦਗੀ ਵਿੱਚ ਪਏ ਵਾਧੇ ਘਾਟਿਆਂ ਦਾ ਸਾਹਮਣਾ ਕਰਨਾ ਪੈਣਾ ਹੈ ਚਾਹੇ ਰੋ ਕੇ ਸਾਹਮਣਾ ਕਰ ਲੈ ਚਾਹੇ ਹੱਸ ਕੇ ਕਰ ਲੈ ਹਰ ਚੀਜ਼ ਦਾ ਸਾਹਮਣਾ ਕਰਨਾ ਪੈਣਾ ਤੁਹਾਡੇ ਚ ਕੋਈ ਬੰਦਾ ਬਾਂਹ ਖੜੀ ਕਰਕੇ ਕਹਿੰਦਾ ਵੀ ਵਿਛੋੜੇ ਦਾ ਸਾਹਮਣਾ ਮੈਨੂੰ ਕਰਨਾ ਨਹੀਂ ਪਊ ਕੋਈ ਕਹਿ ਸਕਦਾ ਵਿਛੋੜਾ ਪੈਣਾ ਹੈ ਨਾ ਚਾਹੇ ਮਾਂ ਚਾਹੇ ਪਿਓ ਚਾਹੇ ਦਾਦਾ ਚਾਹੇ ਦਾਦੀ ਚਾਹੇ ਘਰ ਵਾਲੀ ਚਾਹੇ ਬੱਚੇ ਤੂੰ ਛੱਡ ਕੇ ਤੁਰ ਜਾਣਾ ਕਿਤੇ ਨਾ ਵਿਛੋੜਾ ਪੈਣਾ ਹੀ ਪੈਣਾ ਪਰ ਸਾਹਮਣਾ ਤੇ ਫਿਰ ਕਰਨਾ ਹੀ ਪਊ ਫਿਰ ਹੁਣ ਸੱਚੇ ਹੈ ਇਹਨੂੰ ਕਹਿੰਦੇ ਨੇ ਇੱਕੋ ਨੂੰ ਪਿਆਰ ਇੱਕ ਨਾਲ ਪਿਆਰ ਇਹਨੂੰ ਕਹਿੰਦੇ ਨੇ ਰੱਬ ਨਾਲ ਪਿਆਰ ਮਤਲਬ ਸਾਰੇ ਸਿਸਟਮ ਨਾਲ ਪਿਆਰ ਮੇਰਾ ਜੰਮਣ ਨਾਲ ਵੀ ਪਿਆਰ ਮੇਰਾ ਮਰਨਾ ਵੀ ਮੈਨੂੰ ਪ੍ਰਵਾਨ ਮੈਨੂੰ ਮੈਨੂੰ ਮਲਾਪ ਵੀ ਪ੍ਰਵਾਨ ਮੈਨੂੰ ਵਿਛੋੜਾ ਵੀ ਪ੍ਰਵਾਨ ਮੈਨੂੰ ਦੁੱਖ ਵੀ ਪ੍ਰਵਾਨ ਮੈਨੂੰ ਸੁੱਖ ਵੀ ਪ੍ਰਵਾਨ ਮੈਨੂੰ ਫੁੱਲ ਵੀ ਪ੍ਰਵਾਨ ਮੈਨੂੰ ਕੰਡੇ ਵੀ ਪ੍ਰਵਾਨ ਇਹਨੂੰ ਕਹਿੰਦੇ ਨੇ ਰੱਬ ਪ੍ਰਵਾਨ ਇਹਨੂੰ ਕਹਿੰਦੇ ਨੇ ਪਰਮਾਤਮਾ ਪ੍ਰਵਾਨ ਮੈਨੂੰ ਦੋਵੇਂ ਹਿੱਸੇ ਪ੍ਰਵਾਨ ਮੈਨੂੰ ਸਿੱਕੇ ਦਾ ਇੱਕ ਪਹਿਲੂ ਨਹੀਂ ਮੈਨੂੰ ਦੋਵੇਂ ਪਹਿਲੂ ਪ੍ਰਵਾਨ ਦੋਵੇਂ ਪਾਸੇ ਮੈਨੂੰ ਪ੍ਰਵਾਨ ਨੇ ਮੈਂ ਦੋਵੇਂ ਪਾਸਿਆਂ ਨਾਲ ਪਿਆਰ ਕਰਦਾ ਇੱਕ ਪਾਸੇ ਨਾਲ ਨਹੀਂ ਇਹਨੂੰ ਕਹਿੰਦੇ ਨੇ ਰੱਬ ਨਾਲ ਪਿਆਰ ਪਰਮਾਤਮਾ ਸਰਬ ਵਿਆਪੀ ਨਿਯਮ ਸਿਸਟਮ ਤੇ ਸਿਸਟਮ ਦੇ ਵਿੱਚ ਦੁੱਖ ਵੀ ਹੈ ਤੇ ਸੁੱਖ ਵੀ ਹੈ ਧੁੱਪ ਵੀ ਹੈ ਤੇ ਛਾਂ ਵੀ ਹੈ ਗਰਮੀ ਵੀ ਹੈ ਤੇ ਸਰਦੀ ਵੀ ਹੈ ਜੰਮਣ ਵੀ ਹੈ ਤੇ ਮਰਨ ਵੀ ਹੈ ਮੈਨੂੰ ਸਾਰਾ ਪ੍ਰਵਾਨ ਸਾਰਾ ਪ੍ਰਵਾਨ ਇਹਨੂੰ ਕਹਿੰਦੇ ਰੱਬ ਨਾਲ ਪਿਆਰ ਤਾਂ ਕਰਕੇ ਹਲਕੇ ਫੁਲਕੇ ਰਹਿ ਕੇ ਨਾ ਰਿਲੈਕਸ ਰਹਿ ਕੇ ਜ਼ਿੰਦਗੀ ਦਾ ਨਜ਼ਾਰਾ ਲੈਣਾ ਹੈ ਤੇ ਜਦੋਂ ਤੋਂ ਆਪਾਂ ਪੜ੍ਹਦੇ ਹੀ ਹੈ ਨਾ ਤੇ ਹੁਣ ਜਦੋਂ ਤੋਂ ਸਮਝ ਆ ਗਈ ਅਕਲ ਆ ਗਈ ਜਦੋਂ ਦੇ ਹੋਵੇ ਤੇਰੇ ਜ਼ਿੰਦਗੀ ਪਿਆਰੀ ਪਿਆਰੀ ਜਾਨ ਜਦੋਂ ਦੇ ਹੋਵੇ ਤੇਰੇ ਜ਼ਿੰਦਗੀ ਪਿਆਰੀ ਪਿਆਰੀ ਜਾਪਦੀ ਜਦੋਂ ਦੇ ਹੋਵੇ ਪਿਆਰੀ ਪਿਆਰੀ ਜਾਪਦੀ ਜਦੋਂ ਦੇ ਹੋ ਗਏ ਤੇਰੇ ਜ਼ਿੰਦਗੀ ਬੋਲਣਾ ਬਈ ਜਦੋਂ ਦੇ ਜਦੋਂ ਦੇ ਹੋ ਗਏ ਤੇਰੇ ਜ਼ਿੰਦਗੀ ਪਿਆਰੀ ਪਿਆਰੀ ਜਾਨ ਜਦੋਂ ਦੇ ਹੋ ਗਏ ਤੇਰੇ ਜ਼ਿੰਦਗੀ ਪਿਆਰੀ ਪਿਆਰੀ ਜਾਪਦੀ ਹੋ ਗਏ ਤੇਰੇ ਪਿਆਰੀ ਪਿਆਰੀ ਜਦੋਂ ਦੇ ਹੋ ਗਏ ਜ਼ਿੰਦਗੀ ਪਿਆਰੀ ਪਿਆਰੀ ਜਾਪਦੀ ਪਿਆਰੀ 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 ਜਾਪਦੀ ਪਿਆਰੀ ਪਿਆਰੀ ਜਾਪਦੀ ਜਾਪਦੀ ਪਿਆਰੀ ਪਿਆਰੀ ਉਹ ਜ਼ਿੰਦਗੀ ਪਿਆਰੀ ਪਿਆਰੀ ਜਾਪਦੀ ਬੋਲੋ ਜੀ ਜ਼ਿੰਦਗੀ ਪਿਆਰੀ ਗੱਜ ਕੇ ਜ਼ਿੰਦਗੀ ਜ਼ਿੰਦਗੀ ਪਿਆਰੀ ਪਿਆਰੀ ਜਾਪਦੀ ਪਿਆਰੀ ਪਿਆਰੀ ਜਾਪਦੀ ਪਿਆਰੀ ਪਿਆਰੀ ਜਾਪੇ ਜ਼ਿੰਦਗੀ ਪਿਆਰੀ ਪਿਆਰੀ ਜਾਪਦੀ ਜ਼ਿੰਦਗੀ ਪਿਆਰੀ ਪਿਆਰੀ ਜਾਪਦੀ ਜਾਪੇ ਜ਼ਿੰਦਗੀ ਪਿਆਰੀ ਪਿਆਰੀ ਜਦੋਂ ਦੇ ਬਣ ਗਏ ਤੇਰੇ ਜ਼ਿੰਦਗੀ ਜਦੋਂ ਦੇ ਬਣ ਗਏ ਤੇਰੇ ਜ਼ਿੰਦਗੀ ਉੱਥੇ ਨਾ ਫਿਰ ਪ੍ਰਵਾਨਗੀ ਦੀ ਗੱਲ ਬਣਦੀ ਇੱਕ ਨਾਲ ਪਿਆਰ ਇੱਕ ਦੀ ਸਮਝ ਇੱਕ ਨੂੰ ਪ੍ਰਵਾਨ ਕਰ ਲਿਆ ਮੈਂ ਹੁਣ ਦੱਸੋ ਜੇ ਸਾਡੇ ਬੱਸ ਹੋਵੇ ਸਾਡੇ ਬੱਸ ਆਪਾਂ ਜਿਹੜੇ ਹਿੱਸਿਆਂ ਵਿੱਚ ਸੋਚੀਏ ਇੱਕ ਨੂੰ ਸਮਝ ਕੇ ਸੋਚੀਏ ਜਰਾ ਧਿਆਨ ਕਰ ਲਿਓ ਗੱਲ ਵੱਲ ਨੋਟ ਕਰ ਲਿਓ ਹਿੱਸਿਆਂ ਵਿੱਚ ਸੋਚੋ ਤੇ ਚਾਹੇ ਸਮੁੱਚੇ ਨੂੰ ਇੱਕ ਨੂੰ ਇੱਕੋ ਨੂੰ ਸਮਝ ਕੇ ਵੱਡੇ ਨੂੰ ਪ੍ਰਵਾਨ ਕਰੋ ਵੇਖੋ ਜੇ ਬੰਦਾ ਹਿੱਸਿਆਂ ਚ ਸੋਚਦਾ ਕਹਿੰਦਾ ਚੂਹਾ ਕਿੰਨਾ ਪਿਆਰਾ ਚਿੱਟਾ ਚੂਹਾ ਚਿੱਟਾ ਇਹ ਤੇ ਖਰਗੋਸ਼ ਦੀ ਨਸਲ ਲੱਗਦਾ ਕਿਆ ਪਿਆਰਾ ਇੱਕ ਤੇ ਮਰਨਾ ਚਾਹੀਦਾ ਚੂਹਾ ਜੇ ਸਾਨੂੰ ਕੋਈ ਪੁੱਛੇ ਆਪਾਂ ਕਹਾਂਗੇ ਨਾ 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 ਮੇਰਾ ਤੇ ਇਹਦੇ ਨਾਲ ਪਿਆਰ ਹੈ ਤੇ ਕਦੇ ਵੀ ਨਹੀਂ ਮਰਨਾ ਚਾਹੀਦਾ ਇਹ ਤੇ ਬੜਾ ਪਿਆਰਾ ਹੁਣ ਸਾਡੇ ਹਿਸਾਬ ਨਾਲ ਇਹ ਹਿੱਸਿਆਂ ਚ ਸੋਚਦੇ ਆ ਤੇ ਜਦੋਂ ਤੁਸੀਂ ਸਮੁੱਚਤਾ ਚ ਵੇਖਣਾ ਹੈ ਤੇ ਬਿੱਲੀ ਨੇ ਚੂਹੇ ਨੂੰ ਖਾਣਾ ਹੀ ਖਾਣਾ ਬਿੱਲੀ ਚੂਹਾ ਛੱਡਦੀ ਹੋਈ ਨਹੀਂ ਜਦੋਂ ਅਸੀਂ ਇੱਕ ਹਿੱਸੇ ਚ ਸੋਚਾਂਗੇ ਆਪਾਂ ਕਹਿਣਾ ਚੂਹਾ ਤੇ ਮਰਨਾ ਹੀ ਨਹੀਂ ਚਾਹੀਦਾ ਪਰ ਜਦੋਂ ਸਾਨੂੰ ਸਮੁੱਚਤਾ ਚ ਸੋਚਾਂਗੇ ਸਾਰੇ ਨੂੰ ਸਮਝਾਂਗੇ ਇੱਕ ਨੂੰ ਸਮਝ ਕੇ ਬੋਲਾਂਗੇ ਫਿਰ ਕਹਾਂਗੇ ਠੀਕ ਹੈ ਬਈ ਇੱਥੇ ਬਿੱਲੀ ਵੀ ਹੈ ਇੱਥੇ ਚੂਹਾ ਵੀ ਹੈ ਤੇ ਬਿੱਲੀ ਨੂੰ ਭੁੱਖ ਲੱਗਣੀ ਹੈ ਉਹਨੇ ਆਪਣੇ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਉਹ ਕਹਿੰਦੇ ਨੇ ਵੀ ਕੁਝ ਖਾ ਕੇ ਆ ਬੇਬੇ ਤਾਂ ਸਾਨੂੰ ਦੁੱਧ ਪਿਆਏਗੀ ਸਾਡੀ ਮਾਂ ਕੁਝ ਖਾਏਗੀ ਤਾਂ ਦੁੱਧ ਪਿਆਏਗੀ ਉਹ ਵਿਲਕਦੇ ਨੇ, ਉਹ ਰੋਂਦੇ ਨੇ, ਬਿੱਲੀ ਤਰਲੇ ਕਰਦੀ ਹੈ ਵੀ ਮੈਨੂੰ ਕਿਤੇ ਕੋਈ ਮਿਲ ਜਾਏ ਖਾਣ ਨੂੰ, ਮੈਂ ਬੱਚਿਆਂ ਨੂੰ, ਮੇਰੇ ਬੱਚੇ ਨਾ ਮਰ ਜਾਣ ਕਿਤੇ, ਫਿਰ ਆਪਾਂ ਪਤਾ ਕੀ ਕਹਿਣਾ, ਇਹ ਚੂਹਾ ਖਾ ਹੀ ਲਵੇ ਤੇ ਚੰਗਾ, ਫਿਰ ਅਸੀਂ ਐ ਸੋਚਾਂਗੇ। ਹੁਣ ਸਮੁੱਚੇ ਨੂੰ ਵੇਖ ਰਹੇ ਹਾਂ ਅਸੀਂ ਲੋਕ, ਜਿਹੜੇ ਆਮ ਲੋਕ ਹਾਂ ਅਸੀਂ ਹਿੱਸਿਆਂ ਚ ਸੋਚਦੇ ਹਾਂ, ਅਸੀਂ ਇੱਕ ਚੀਜ਼ ਨੂੰ ਪ੍ਰਵਾਨ ਕਰਦੇ ਹਾਂ ਦੂਜੀ ਨੂੰ ਪ੍ਰਵਾਨ ਨਹੀਂ ਕਰਦੇ। ਪਰ ਜਦੋਂ ਦਿਮਾਗ ਚੱਲਣਾ ਹੈ ਫਿਰ ਅਸੀਂ ਤੁਸੀਂ ਹਿੱਸਿਆਂ ਚ ਨਹੀਂ ਸਾਰੇ ਨਾਲ ਪਿਆਰ ਕਰਨਾ। ਫਿਰ ਕਹਿੰਦੇ ਜਦੋਂ ਗੁਰੂ ਅਰਜਨ ਪਾਤਸ਼ਾਹ ਦਾ ਪੰਚਮ ਪਾਤਸ਼ਾਹ ਦਾ ਜਿਹੜਾ ਇਹ ਸ਼ਬਦ ਹੈ, ਕਹਿੰਦੇ ਤੁਮ ਮਿਲਤੇ ਮੇਰਾ ਮਨ ਜੀਓ, ਤੁਮ ਮਿਲੋ ਦਇਆ, ਕਿ ਜਦੋਂ ਤੂੰ ਮੈਨੂੰ ਮਿਲਦਾ ਹੈ ਮੇਰਾ ਮਨ ਹੈ ਨਾ ਜਿਹੜਾ ਜਿਉਂ ਪੈਂਦਾ, ਮੇਰੇ ਵਿੱਚ ਜਾਨ ਜੀ ਪੈ ਜਾਂਦੀ ਹੈ। ਜਰਾ ਸਮਝਣ ਦੀ ਖੇਚਲ ਕਰਿਓ, ਵੇਖਿਓ ਅਸੀਂ ਹਿਪਨੋਟਾਈਜ ਹੋ ਗਏ ਕਿਸੇ ਇੱਕ ਚੀਜ਼ ਤੇ, ਇੱਕ ਚੀਜ਼ ਤੇ ਵੀ ਆਹ ਚੀਜ਼ ਮੈਨੂੰ ਮਿਲੇ ਤੇ ਜਾਨ ਪੈ ਜੇ, ਨਾ ਮਿਲੇ ਤੇ ਮੈਂ ਮਰ ਗਿਆ। ਕੋਈ ਭੁੱਕੀ ਤੇ ਹਿਪਨੋਟਾਈਜ ਹੋਇਆ, ਕੋਈ ਫੀਮ ਤੇ ਹਿਪਨੋਟਾਈਜ ਹੋਇਆ, ਕੋਈ ਨਸ਼ੇ ਵਾਲੀਆਂ ਗੋਲੀਆਂ ਤੇ ਹਿਪਨੋਟਾਈਜ ਹੋਇਆ, ਕੋਈ ਸੁੱਖੇ ਤੇ ਹਿਪਨੋਟਾਈਜ ਹੋਇਆ, ਕੋਈ ਸ਼ਰਾਬ ਤੇ ਹਿਪਨੋਟਾਈਜ ਹੋਇਆ, ਕੋਈ ਕਿਸੇ ਔਰਤ ਤੇ ਹਿਪਨੋਟਾਈਜ ਹੋਇਆ, ਕੋਈ ਔਰਤ ਕਿਸੇ ਬੰਦੇ ਤੇ ਹਿਪਨੋਟਾਈਜ ਹੋ ਗਈ। ਇਹ ਮਿਲੇ ਤੇ ਮੈਂ ਬਚਦਾ, ਨਹੀਂ ਮਿਲੇ ਤੇ ਮੈਂ ਗਿਆ, ਮੈਂ ਮਰ ਗਿਆ। ਹੁਣ ਇਹ ਕੀ ਹੈ, ਸਾਹਮਣੇ ਵਾਲੀ ਚੀਜ਼ ਕਦੇ ਮਿਲੇ ਕਦੇ ਨਾ ਮਿਲੇ, ਫਾਇਦੇ ਨੁਕਸਾਨ, ਤੂੰ ਇੱਛਾ ਪਾਲ ਕੇ ਬਹਿ ਗਿਆ ਘਰ ਵਾਲੀ ਛੱਡ ਕੇ ਚਲੇ ਜਾਏਗੀ। ਕਿੰਨਾ ਕੁਝ ਸਾਡੀ ਜ਼ਿੰਦਗੀ ਵਿੱਚ ਇਦਾਂ ਦਾ ਵਾਪਰਦਾ, ਪਰ ਜਿਹੜਾ ਬੰਦਾ ਸਮੁੱਚਤਾ ਨੂੰ ਸਮਝਦਾ, ਇੱਕੋ ਨਾਲ ਪਿਆਰ ਕਰਦਾ, ਹਿਪਨੋਟਾਈਜ ਹੁੰਦਾ ਪਰ ਕੁਦਰਤ ਵੱਲ ਵੇਖ ਕੇ, ਕੁਦਰਤ ਦੇ ਸਿਸਟਮ ਵੱਲ ਵੇਖ ਕੇ, ਆ ਰੱਬੀ ਕਾਨੂੰਨ ਜਿਹਨੂੰ ਅਸੀਂ ਕਹਿੰਦੇ ਹਾਂ, ਲਾਅ ਆਫ ਨੇਚਰ ਜਿਹਨੂੰ ਅਸੀਂ ਕਹਿੰਦੇ ਹਾਂ, ਇਹਨੂੰ ਵਿਧਾਨ ਨੂੰ ਵੇਖ ਕੇ ਜਿਹੜਾ ਹਿਪਨੋਟਾਈਜ ਹੁੰਦਾ ਉਹਦਾ ਫਿਰ ਨਿਆਂ ਤੇ ਪਿਆਰਾ ਕਦੇ ਵਿਛੜਦਾ। ਵਿਛੜਿਆ ਮੈਂ ਆ, ਮੈਂ ਹੁਣ ਇੱਥੇ ਗੈਰ ਹਾਜ਼ਰ ਹੋ ਜਾਂ ਤੇ ਮੈਂ ਫੀਲ ਦੁਖੀ ਹੋਈ ਜਾਵਾਂ, ਬੜਾ ਬੁਰਾ ਹਾਲ ਹੈ, ਬੜਾ ਬੁਰਾ ਹਾਲ ਹੈ। ਤੇ ਜੇ ਮੈਂ ਆਪਣੇ ਪਿਆਰੇ ਨੂੰ ਵੇਖਾਂ, ਆਪਣੇ ਮਾਲਕ ਨੂੰ ਵੇਖਾਂ, ਆਪਣੇ ਵੱਡੇ ਨੂੰ ਵੇਖਾਂ, ਲਹਿਰ ਬਣ ਕੇ ਸਮੁੰਦਰ ਨੂੰ ਵੇਖਾਂ ਤੇ ਸਾਰਿਆਂ ਦੇ ਦਿਲ ਧੜਕਦੇ ਵੇਖਾਂ, ਕਿਵੇਂ ਸਰਕੂਲੇਸ਼ਨ ਚੱਲ ਰਿਹਾ, ਕਿਵੇਂ ਸਾਡੇ ਅੰਦਰ ਸਾਰਾ ਸਿਸਟਮ ਚੱਲ ਰਿਹਾ, ਕਿਵੇਂ ਸਾਰਿਆਂ ਦੇ ਅੰਦਰ ਚੱਲ ਰਿਹਾ, ਆ ਸਾਰਾ ਕੁਝ ਕਿਵੇਂ ਚੱਲ ਰਿਹਾ, ਇਹਨੂੰ ਫੀਲ ਕਰਾਂ ਤੇ ਹਰ ਵੇਲੇ ਨਸ਼ੇ ਚ ਰਵਾਂ, ਹਰ ਵੇਲੇ ਦੀ ਆਸ਼ ਕੀ ਰਵੇ, ਹਰ ਵੇਲੇ ਨਜ਼ਾਰਾ ਰਵੇ। ਤੇ ਪੰਚਮ ਪਾਤਸ਼ਾਹ ਇੱਥੇ ਕਹਿੰਦੇ ਐ, ਤੁਮ ਮਿਲਤੇ ਮੇਰਾ ਮਨ ਜੀਓ, ਤੁਮ ਮਿਲੋ ਦਇਆ, ਕਹਿੰਦੇ ਜਦੋਂ ਤੈਨੂੰ ਮੈਂ ਫੀਲ ਕਰਦਾ ਸਾਰੇ ਸਿਸਟਮ ਨੂੰ, ਫਿਰ ਬੜਾ ਨਜ਼ਾਰਾ ਜਿਹਾ ਆਉਂਦਾ, ਤੇ ਜਦੋਂ ਫੀਲ ਨਹੀਂ ਕਰਦਾ ਮੈਂ ਦੁਖੀ ਹੋ ਜਾਂਦਾ। ਇਸ ਕਰਕੇ ਹਰ ਵੇਲੇ ਤੂੰ ਮੈਨੂੰ ਮਿਲ, ਹਰ ਵੇਲੇ, ਭੁੱਲ ਨਾ ਕਦੇ, ਇੱਕ ਪਲ ਲਈ ਵੀ ਨਾ ਭੁੱਲ, ਹਰ ਵੇਲੇ ਤੂੰ ਮੈਨੂੰ ਮਿਲ। ਤੁਮ ਮਿਲਤੇ ਮੇਰਾ ਮਨ ਜੀਓ, ਤੁਮ ਮਿਲੋ ਹੋ ਦਿਆਲ, ਨਿਸਬਾਸੁਰ ਮਨ ਆਨੰਦ ਹੋਤ ਚਿਤਵਤ ਕਿਰਪਾਲ, ਤੈਨੂੰ ਚੇਤਾ ਰੱਖਦਾ ਮੈਂ ਜਦੋਂ, ਤੇ ਨਿਸਬਾਸੁਰ ਮਤਲਬ ਦਿਨ ਰਾਤ, ਫਿਰ ਮੈਂ ਆਨੰਦ ਚ ਰਹਿੰਦਾ, ਆਨੰਦ ਚ ਰਹਿੰਦਾ। ਹੁਣ ਕਦੀ ਕਦੀ ਆਨੰਦ ਜੇ ਆਉਂਦਾ ਹੈ, ਨਹੀਂ ਤੇ ਨਹੀਂ ਆਉਂਦਾ, ਪਰ ਜੇ ਮੈਂ ਦਿਨ ਰਾਤ ਤੈਨੂੰ ਚੇਤੇ ਰੱਖਾਂ, ਦਿਨ ਰਾਤ ਮੇਰਾ ਆਨੰਦ ਜਿਹਾ ਬਣਿਆ ਰਵੇ, ਮੈਂ ਫੀਲ ਕਰਦਾ ਰਹਾਂ, ਮੈਂ ਕੁਦਰਤ ਦੇ ਰੰਗਾਂ ਨੂੰ ਵੇਖ ਕੇ ਨਜ਼ਾਰਾ ਲੈਂਦਾ ਰਵਾਂ। ਯਾਰ ਸਮਝਣਾ ਜਰਾ, ਵੇਖਿਓ ਮਤਲਬ ਕਿੱਡੀ ਕਮਾਲ ਦੀ ਫਿਲਮ ਚੱਲ ਰਹੀ ਹੁੰਦੀ ਹੈ। ਸਵੇਰੇ ਸਵੇਰੇ ਸੂਰਜ ਚੜ੍ਹਦਾ ਵੇਖੋ। ਮੈਂ ਇੱਕ ਵਾਰੀ ਅੱਗੇ ਵੀ ਦੀਵਾਨ ਚ ਪੁੱਛਿਆ, ਬੋਲਿਆ ਮੈਂ ਬੜਾ ਖੁਸ਼ ਹੋਵਾਂਗਾ, ਮੈਂ ਐ ਕਰਦਾ, ਮੈਂ ਐ ਕਰੂੰ, ਫਿਰ ਐ ਕਰੂੰ, ਫਿਰ ਮੈਂ ਖੁਸ਼ ਹੋਵਾਂਗਾ। ਪਰ ਸੂਰਜ ਚਾੜ੍ਹ ਸਕਦਾ ਕੋਈ? ਬੋਲੋ, ਐ ਐਡਾ ਵੱਡਾ ਸੂਰਜ ਐ ਚੜ੍ਹਦਾ ਹੈ ਤੇ ਐ ਅਸਤ ਹੋ ਜਾਂਦਾ, ਧਰਤੀ ਘੁੰਮ ਜਾਂਦੀ ਹੈ, ਐਡਾ ਕੁਝ ਹੋ ਰਿਹਾ, ਇੰਨਾ ਕੁਝ ਹੋ ਰਿਹਾ ਤੇ ਤੂੰ ਖੁਸ਼ ਨਹੀਂ ਅੱਜ? ਤੇ ਤੂੰ ਇਹੋ ਜਿਹਾ ਕਿਹੜਾ ਸੂਰਜ ਚੜ੍ਹੇਗਾ ਜਿਹੜਾ ਤੂੰ ਕਹਿੰਦਾ ਮੈਂ ਖੁਸ਼ ਹੋ ਜੂ, ਮੈਂ ਨਾ ਐ ਕਰੂੰ ਫਿਰ ਮੈਂ ਖੁਸ਼ ਹੋ ਜੂ, ਜਿਹੜਾ ਇੰਨਾ ਕੁਝ ਹੋ ਰਿਹਾ ਉਹ ਤੂੰ ਸੂਰਜ ਚਾੜ੍ਹ ਦੇਗਾ? ਕਿਹੜਾ ਅੰਬਾਨੀ ਅਡਾਨੀ ਕਿਹੜਾ ਕਿਹੜਾ ਦੁਨੀਆ ਦਾ ਬੰਦਾ ਜਿਹੜਾ ਸੂਰਜ ਚਾੜ੍ਹ ਸਕੇ? ਐਡੇ ਐਡੇ ਬੱਦਲ ਐ ਉਡਾਈ ਫਿਰੇ, ਐ ਹਵਾ ਵਾ ਵਗਾ ਸਕੇ ਕੋਈ? ਏਸੀ ਲਾ ਸਕਦਾ, 10 ਏਸੀ ਲਾ ਲੂ, 1000 ਏਸੀ ਲਾ ਜੂ, ਪਰ ਐ ਕਿਤੇ ਚੱਲੂਗੇ? ਤੇ ਜੇ ਤੂੰ ਅੱਜ ਐਡੇ ਵੱਡੇ ਨੂੰ ਵੇਖ ਕੇ ਖੁਸ਼ ਨਹੀਂ, ਫਿਰ ਇਹਦਾ ਮਤਲਬ ਤੂੰ ਖੁਸ਼ ਹੋ ਹੀ ਨਹੀਂ ਸਕਦਾ। ਠੀਕ ਹੈ, ਮੈਂ ਚਾਹੁੰਦਾ ਇਸ ਗੱਲ ਨੂੰ ਡੀਪ ਹੈ ਥੋੜੀ ਜਿਹੀ ਸਮਝ ਆਵੇ ਸਾਡੇ ਦਿਮਾਗ ਚ ਬੜੇ। ਮਤਲਬ ਤੁਮ ਮਿਲਤੇ ਮੇਰਾ ਮਨ ਜੀਓ, ਮੈਂ ਤੈਨੂੰ ਮਹਿਸੂਸ ਕਰਦਾ, ਮੈਂ ਤੇਰੇ ਨਾਲ ਮਿਲਦਾ। ਤੁਸੀਂ ਦੱਸੋ ਵੀਰੋ, ਸੂਰਜ ਚੜ੍ਹਦਾ ਹੈ ਛਿਪਦਾ ਹੈ ਸਾਰਾ ਦਿਨ, ਕੀ ਆਪਾਂ ਕੁਦਰਤ ਨੂੰ ਮਿਲਦੇ ਹਾਂ? ਅੱਜ ਸਾਰਾ ਦਿਨ ਲੰਘਿਆ, ਬੱਦਲ ਸੀ, ਕਿੰਨੇ ਸੋਹਣੇ ਸੋਹਣੇ ਬੱਦਲ ਸੀ, ਕਾਲੇ ਬੱਦਲ ਸੀ, ਹਵਾ ਚ ਐ ਕਦੇ ਬਰਸਾਤ, ਕੀ ਅਸੀਂ ਕਣੀਆਂ ਨੂੰ ਬਰਸਾਤ ਨੂੰ ਫੀਲ ਕੀਤਾ? ਅੱਜ ਬੱਦਲਾਂ ਨੂੰ ਮਿਲੇ ਹਾਂ, ਕਿੰਨਾ ਸੋਹਣਾ ਦਿਨ ਗੁਜ਼ਰਿਆ, ਮਿਲੇ ਹਾਂ ਕਿੱਥੇ? ਅਸੀਂ ਤੇ ਤਿਊੜੀਆਂ ਪਾਈ ਫਿਰਦੇ ਵੀ ਇਹ ਕਿੱਥੇ ਆ ਗਏ ਯਾਰ, ਅੱਜ ਤੇ ਜਾਣਾ ਸੀ, ਸਾਡਾ ਤਾਂ ਕੰਮ ਰੋਕਤਾ। ਹੁਣ ਫੀਲ ਕਰੋ ਵੀਰੋ, ਫੀਲ ਕਰੋ, ਮਹਿਸੂਸ ਕਰੋ, ਇੱਕ ਨਿਕਾ ਜਿਹਾ ਇੱਕ ਬਲਬ ਤੇਰਾ ਪੁੱਤ ਬਣਾ ਦੇਵੇਗਾ ਤੇ ਤੂੰ ਕਿਹੜਾ ਹਾਏ ਮੇਰੇ ਪੁੱਤ ਨੇ ਆਵਿਸ਼ਕਾਰ ਕਰਤਾ। ਜਿਹੜਾ ਐਡੀ ਆਵਿਸ਼ਕਾਰ ਰੋਜ਼ ਹੁੰਦਾ ਉਹ ਤਾਂ ਕਦੇ ਵੇਖੇਗੀ, ਇੰਨਾ ਕੁਝ ਹੁੰਦਾ ਆਲੇ ਦੁਆਲੇ ਕਦੇ ਵੇਖਿਆ ਹੀ ਨਹੀਂ। ਤੂੰ ਮਿਲਿਆ ਕਦੇ ਹਵਾ ਨੂੰ? ਹਵਾ ਤੇਰੇ ਕੋਲ ਆਉਂਦੀ ਹੈ, ਕਦੇ ਗਲਵੱਕੜੀ ਪਾ ਕੇ ਹਵਾ ਨੂੰ ਮਿਲ ਕੇ ਤੇ ਵੇਖ, ਕਦੇ ਚੜ੍ਹਦੇ ਸੂਰਜ ਨੂੰ ਧੁੱਪ ਵੱਲ ਖੜ ਕੇ ਐ ਕਰਕੇ ਉਹਨੂੰ ਮਿਲ ਕੇ ਤੇ ਵੇਖ, ਕਦੇ ਚੰਦਰਮਾ ਦੀ ਚਾਂਦਨੀ ਨੂੰ ਮਿਲ ਕੇ ਤੇ ਵੇਖ, ਕਦੇ ਕੁਦਰਤ ਨੂੰ ਮਿਲ ਕੇ ਤੇ ਵੇਖ, ਫੀਲ ਤੇ ਕਰ। ਫੀਲ ਲੈਸ ਅਸੀਂ ਲੋਕ ਜਿਵੇਂ ਨਾ ਲੋਕਾਂ ਦੇ ਬੱਚਿਆਂ ਦੇ ਚਿਹਰੇ ਦਾ ਹਾਸਾ ਸਾਨੂੰ ਫੀਲ ਹੀ ਨਹੀਂ ਹੁੰਦਾ, ਆਪਣੇ ਵਾਲੇ ਨੂੰ ਕਹਿਣਗੇ ਵੇਖੋ 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 ਸਮਾਈਲ ਕਰਦਾ ਹੈ, ਉਹ ਵੇਖੋ ਹੱਸਦਾ ਹੈ, ਬਾਕੀਆਂ ਦੇ ਹਾਸੇ ਫੀਲ ਨਹੀਂ, ਆਪਣੇ ਵਾਲੇ ਦਾ ਹੁੰਦਾ, ਦੂਜਿਆਂ ਦੇ ਫੀਲ ਨਹੀਂ ਹੁੰਦੇ। ਛੱਡੋ, ਆਪਾਂ ਕੁਦਰਤ ਨੂੰ ਹੱਸਦੀ ਨੂੰ ਵੇਖੋ ਰੋਜ਼, ਹਰ ਚੀਜ਼ ਨੂੰ ਵੇਖੋ। ਹਰ ਵੇਲੇ ਉਹਨੂੰ ਫੀਲ ਕਰੋ ਤੇ ਕਿੰਨਾ, ਕਿਹੜੀ ਫਿਲਮ ਕਹਿੰਦਾ ਤੂੰ, ਜਿਹੜੀ ਫਿਲਮ ਰੋਜ਼ ਚੱਲੀ ਹੋਈ ਹੁੰਦੀ ਹੈ, ਜਿਹੜੀ ਹੁਣ ਗੇਟ ਟੱਪੋ ਬਾਹਰ ਵੇਖੋ ਕਿਵੇਂ ਕੁਦਰਤ ਕਿਵੇਂ ਆਲੇ ਦੁਆਲੇ, ਕੋਈ ਅੰਤ ਹੈ? ਉੱਪਰ ਨੂੰ ਚੜ ਜਾਓ, ਇੱਥੋਂ ਇੱਥੋਂ ਕਿਤੇ ਕੋਈ ਜਹਾਜ਼ ਹੋਵੇ ਐ ਉਡਾਵੇ, ਅੰਤ ਹੈਗਾ ਕਿੱਥੇ ਕੁ ਤੱਕ? ਸਾਰੇ ਕਹਿੰਦੇ ਨੇ ਪਤਾ ਹੀ ਨਹੀਂ, ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਸੂਰਜ ਨੇ ਅੱਗੇ ਤੋਂ ਅੱਗੇ ਗ੍ਰਹਿ ਹੀ ਗ੍ਰਹਿ, ਧਰਤੀ ਤੇ ਬਾਹਲੀ ਛੋਟੀ ਹੈ, ਜਮਾਂ ਹੀ ਕਹਿੰਦੇ ਛੋਟੀ। ਇਹ ਸਮਝਾਉਣ ਵਾਸਤੇ ਸਮਝਾਉਂਦਾ, ਵੈਸੇ ਏਦਾਂ ਹੁੰਦਾ ਨਹੀਂ ਪਰ ਸਮਝਾਉਣ ਲਈ। ਕਹਿੰਦੇ ਇੱਕ ਬੰਦਾ ਕਿਸੇ ਮੰਦਿਰ ਦਾ ਪੁਜਾਰੀ ਕਹਿ ਲਵਾਂ, ਚਰਚ ਦਾ ਪਾਦਰੀ ਕਹਿ ਲਵਾਂ, ਗੁਰਦੁਆਰੇ ਦਾ ਗ੍ਰੰਥੀ ਕਹਿ ਲਓ, ਉਹ ਗਿਆ ਰੱਬ ਕੋਲ, ਰੱਬ ਰੱਬ ਏਦਾਂ ਹੈ ਨਹੀਂ, ਮੈਂ ਸਮਝਾਉਣ ਲਈ ਕਹਿ ਰਿਹਾ। ਕਹਿੰਦੇ ਬੂਹਾ ਖੋਲੋ, ਓਏ ਮੈਂ ਆਇਆ। ਅੱਗੇ ਬੰਦਾ ਖੜਾ, ਉਹ ਕਹਿੰਦਾ ਕੌਣ ਆਇਆ ਤੂੰ ਓਏ, ਜਿਹੜਾ ਏਡਾ ਰੋਹ ਮਾਰਦਾ ਮੇਰੇ ਤੇ, ਕੌਣ ਹੈ ਤੂੰ? ਕਹਿੰਦਾ ਮੈਂ ਆਇਆ, ਮੈਂ ਫਲਾਣੇ ਗੁਰਦੁਆਰੇ ਦਾ ਗ੍ਰੰਥੀ ਆ। ਕਹਿੰਦੇ ਫਲਾਣਾ ਗੁਰਦੁਆਰਾ ਕਿੱਥੇ ਹੈ? ਕਹਿੰਦੇ ਫਲਾਣੀ ਪੱਤੀ ਚ ਹੈ, ਫਲਾਣੀ ਗਲੀ ਚ ਹੈ ਗੁਰਦੁਆਰਾ। ਅੱਛਾ ਅੱਛਾ, ਮੰਨ ਮਤਲਬ 18 ਨੰਬਰ ਗਲੀ ਚ ਗੁਰਦੁਆਰਾ ਹੈ? ਹਾਂ। ਇਹ 18 ਨੰਬਰ ਗਲੀ ਕਿੱਥੇ ਹੈ?
ਉਹ ਕਹਿੰਦੇ
ਇਹ ਫਲਾਣੀ ਪੱਤੀ ਚ ਹੈ। ਅੱਛਾ, ਇਹ ਪੱਤੀ ਕਿੱਥੇ ਹੈ? ਕਹਿੰਦੇ ਫਲਾਣਾ ਮਹੱਲੇ ਚ। ਅੱਛਾ ਅੱਛਾ, ਉਹ ਅੱਗੇ ਵਾਲਾ ਪੁੱਛਦਾ ਇਹ ਮਹੱਲਾ ਕਿੱਥੇ ਹੈ ਭਲਾ? ਕਹਿੰਦਾ ਇਹ ਮਹੱਲਾ ਫਲਾਣੇ ਸ਼ਹਿਰ ਚ ਹੈ। ਓਹੋ ਇਹ ਸ਼ਹਿਰ ਕਿੱਥੇ ਹੈ? ਕਹਿੰਦਾ ਫਲਾਣੇ ਇਲਾਕੇ ਚ ਪੈਂਦਾ, ਹਲਕੇ ਚ ਪੈਂਦਾ। ਉਹ ਕਹਿੰਦੇ ਹਲਕਾ ਕਿੱਥੇ ਹੈ? ਕਹਿੰਦੇ ਫਲਾਣੇ ਜ਼ਿਲ੍ਹੇ ਚ ਪੈਂਦਾ। ਕਹਿੰਦੇ ਅੱਛਾ ਇਹ ਜ਼ਿਲ੍ਹਾ ਕਿੱਥੇ ਹੈ? ਕਹਿੰਦੇ ਇਹ ਯਾਰ ਫਲਾਣੇ ਦੇਸ਼ ਵਿੱਚ ਪੈਂਦਾ। ਕਹਿੰਦੇ ਅੱਛਾ ਅੱਛਾ ਇਹ ਜਿਹੜਾ ਦੇਸ਼ ਹੈ ਇਹ ਕਿੱਥੇ ਹੈ? ਕਹਿੰਦੇ ਦੇਸ਼ ਧਰਤੀ ਤੇ ਹੈ, ਹੋਰ ਕਿੱਥੇ? ਅੱਛਾ ਕਹਿੰਦੇ ਧਰਤੀ ਤੋਂ ਆਇਆ, ਹੁਣ ਇਹ ਦੱਸ ਵੀ ਕਿੰਨੇ ਨੰਬਰ ਧਰਤੀ ਤੋਂ ਆਇਆ? ਇਹ ਹੋ ਗਿਆ। ਕਹਿੰਦਾ ਹੈ? ਕਹਿੰਦੇ ਇੱਥੇ ਧਰਤੀਆਂ ਉੱਡੀਆਂ ਫਿਰਦੀਆਂ ਨੇ ਅੰਤੀ ਕੋਈ ਨੀ, ਕਿੰਨੀਆਂ ਕੁ ਧਰਤੀਆਂ ਨੇ, ਤੂੰ ਕਿੰਨੇ ਨੰਬਰ ਤੋਂ ਆਇਆ ਇਹ ਦੱਸ। ਇਹ ਮੱਥੇ ਤੇ ਮਾਰੇ ਹੱਥ ਵੀ ਕਿੱਥੇ ਧਰਤੀ, ਕਿੱਥੇ ਉਹ ਧਰਤੀ ਦੇ ਉੱਤੇ ਨਕਸ਼ੇ ਦੇ ਹਿਸਾਬ ਨਾਲ ਇੱਡਾ ਕੁ ਸਾਡਾ ਦੇਸ਼, ਕਿੱਥੇ ਉੱਥੇ ਬਹੁਤ ਛੋਟਾ ਜਿਹਾ ਸਾਡਾ ਜ਼ਿਲ੍ਹਾ, ਉਹ ਤੂੰ ਬਾਹਲਾ ਹੀ ਕਿਤੇ ਨਿਕਾ ਜਾ ਮੇਰਾ ਸ਼ਹਿਰ, ਕੀੜੀ ਜਿੰਨਾ ਦਿਖਦਾ ਹੀ ਨਹੀਂ, ਉਹ ਤੂੰ ਕਿੱਥੇ ਮੁਹੱਲਾ ਤੇ ਕਿੱਥੇ ਨਿੱਕੀ ਜੀ ਗਲੀ, ਤੇ ਗਲੀ ਚ ਛੋਟਾ ਜਿਹਾ ਮੰਦਰ ਜਾਂ ਗੁਰਦੁਆਰਾ ਜਾਂ ਚਰਚ, ਤੇ ਉਹਦਾ ਮੈਂ ਪਾਦਰੀ, ਉਹਦਾ ਮੈਂ ਗ੍ਰੰਥੀ, ਮੇਰੀ ਇੱਥੇ ਕੀ ਔਕਾਤ ਹੈ ਐਡੇ ਵੱਡੇ ਦੇ ਸਾਹਮਣੇ? ਇਹ ਕਹਿੰਦੇ ਧਰਤੀ ਕਿੰਨੇ ਨੰਬਰ ਤੋਂ ਆਏ ਦੱਸ, ਇੱਥੇ ਤੇ ਗੱਲਾਂ ਹੀ ਵੱਡੀਆਂ। ਸਮਝਦੇ ਗੱਲ? ਮੈਂ ਐਗਜੈਂਪਲ ਇਹ ਦੇ ਰਿਹਾ, ਇਹ ਏਦਾਂ ਹੁੰਦਾ ਨੀ ਕੋਈ ਰੱਬ ਉੱਤੇ ਬੈਠਾ ਨੀ, ਨਾ ਕਿਸੇ ਨੇ ਏਦਾਂ ਜਾਣਾ ਹੈ, ਪਰ ਸਮਝਾਉਣ ਲਈ ਮੈਂ ਸਮਝਾ ਰਿਹਾ ਅਸੀਂ ਚੀਜ਼ ਕੀ ਆ। ਐਡੀ ਵੱਡੀ ਫਿਲਮ ਚੱਲਦੀ ਹੈ ਜਿਹੜੀ ਨੈਚੁਰਲ, ਉਹਨੂੰ ਕਦੇ ਵੇਖ,
ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਚੰਨ ਸੂਰਜ ਤਾਰੇ ਧਰਤੀ ਵਿੱਚ ਵਸਦਾ ਏ, ਹਰ ਪੰਛੀ ਦੇ ਹਰ ਬੰਦੇ ਦੇ ਅੰਦਰ ਵਸਦਾ ਏ, ਸਭ ਤੇਰੀ ਕੁਦਰਤ ਵਸਦੀ ਰਬਾ, ਤੇਰੀ ਕੁਦਰਤ ਵਸਦੀ ਰਬਾ, ਕੁਦਰਤ ਦੇ ਵਿੱਚ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ,
ਬੋਲੋ ਜੀ ਤੂੰ ਹੀ
ਚਲਦੇ ਸਭਰੇ ਨਾ ਵਿੱਚ ਹਵਾਵਾਂ ਦੇ, ਪਿਓ ਬਣ ਕੇ ਤੂੰ ਦਿਨ ਖੜਾਵੇਂ, ਮਾਂ ਬਣਦੇ ਵਿੱਚ ਰਾਤਾਂ ਦੇ, ਤੇਰਾ ਭੇਦ ਨਾ ਪਾ ਸਕਦਾ, ਹਰ ਤੂੰ ਹੀ ਤੂੰ, ਤੂੰ ਹੀ ਤੂੰ, ਹੀ ਸਭ ਤੇਰੇ ਗੁਣ ਗਾਉਂਦੇ ਨੇ ਜੀ, ਬਸ ਵੱਖਰੇ ਸਭਨਾ ਦੇ ਰਾ, ਸੰਗਤ ਨਾਮ ਲੈਂਦੀ ਇਹ ਤੇਰਾ,
संगत नाम लेंदी है तेरा सत नाम है
ਸਾਡੀ ਪ੍ਰੋਬਲਮ ਇਹ ਹੈ ਬੁਰਹਿ ਦਿਖਾਇਓ ਲੋਇਣਾ ਗਿਆਨ ਨਾਲ ਕਹਿੰਦੇ ਉਹ ਅੱਖਾਂ ਮਿਲ ਗਈਆਂ ਇਤਹਿ ਉਤਹਿ ਘਟ 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 ਤੂੰ ਹੀ ਮੋਹਣਾ ਜਿਸ ਰੱਬ ਨੂੰ ਲੱਭਦੇ ਫਿਰਦੇ ਸੀ ਹਰ ਚੀਜ਼ ਹੀ ਰੱਬ ਹਰ ਚੀਜ਼ ਹੀ ਤੇਰਾ ਹੀ ਰੂਪ ਹੈ ਤੇਰੇ ਵੱਡੇ ਪਸਾਰੇ ਦਾ ਹੀ ਇੱਕ ਅੰਸ਼ ਹੈ ਤਾਂ ਕਰਕੇ ਜੇ ਤੁਸੀਂ ਕੁਦਰਤ ਵਿੱਚ ਚੱਲ ਰਹੀ ਫਿਲਮ ਨੂੰ ਵੇਖੋਗੇ ਮਹਿਸੂਸ ਕਰਨ ਲੱਗ ਜਾਓਗੇ ਤੇ ਹਰ ਵੇਲੇ ਨਸ਼ੇ 'ਚ ਰਵਾਂਗੇ ਉਹਦੇ ਨਾਲ ਆਸ਼ਕੀ ਕਰਾਂਗੇ ਉਹਨੇ ਖਤਮ ਨਹੀਂ ਹੋਣਾ ਉਹਦੇ 'ਚੋਂ ਨਿਕਲੇ ਹਾਂ ਉਹਦੇ 'ਚ ਰਹਿੰਦੇ ਹਾਂ ਉਹਦੇ 'ਚ ਸਮਾਵਾਂਗੇ ਇਹ ਹੋਣਾ ਕਿ ਮੈਂ ਤੈਨੂੰ ਧਿਆਉਂਦਾ ਧਿਆਉਂਦਾ ਤੇਰੇ ਚ ਹੀ ਸਮਾ ਗਿਆ ਮਰਨ ਵੇਲੇ ਵੀਰੋ ਆਪਾਂ ਕੁਦਰਤ ਵਿੱਚ ਸਮਾਉਣਾ ਕਿ ਨਹੀਂ ਸਾਰਿਆਂ ਨੇ ਫਿਰ ਜਿਉਂਦੇ ਜਿਉਂਦੇ ਕੁਦਰਤ ਵਿੱਚ ਕਿਉਂ ਨਹੀਂ ਸਮਾਉਂਦੇ ਸੁਰਤ ਕਰਕੇ ਵੇਖੋ ਜਿਹੜਾ ਬੰਦਾ ਸਮਾ ਗਿਆ ਘੜਾ ਪਾਣੀ ਦਾ ਭਰਿਆ ਹੋਇਆ ਹੈ ਉਹਨੂੰ ਪਾਣੀ ਦੇ ਵਿੱਚ ਸਿੱਟਤਾ ਹੁਣ ਬਾਹਰ ਵੀ ਪਾਣੀ ਘੜੇ ਦੇ ਤੇ ਅੰਦਰ ਵੀ ਪਾਣੀ ਵਿਚਾਲੇ ਕਾਹਦਾ ਪੜਦਾ ਮਿੱਟੀ ਦਾ ਮਿੱਟੀ ਦਾ ਪੜਦਾ ਇਸੇ ਤਰ੍ਹਾਂ ਤੁਸੀਂ ਸੁਰਤ ਕਰਕੇ ਅਸੀਂ ਲੋਕ ਸਰਬ ਵਿਆਪੀ ਕੁਦਰਤ ਨਾਲ ਪਿਆਰ ਕਰੋ ਬਾਹਰ ਵੀ ਕੁਦਰਤ ਅੰਦਰ ਵੀ ਕੁਦਰਤ ਆਹ ਮਿੱਟੀ ਹੈ ਜਿੱਦਣ ਖੁਰ ਗਈ ਇੱਕ ਤੇ ਹੋ ਜਾਵਾਂਗੇ ਨਾ ਪਰ ਜਿਉਣ ਮਰਨ ਤੋਂ ਪਹਿਲਾਂ ਪਹਿਲਾਂ ਹੀ ਹੋ ਜਾਈਏ ਫੀਲ ਕਰਿਆ ਕਰੀਏ ਮਹਿਸੂਸ ਕਰਿਆ ਕਰੀਏ ਆਪਣੇ ਆਪ ਨੂੰ ਜੋੜ ਕੇ ਰੱਖੀਏ ਤੇ ਪੰਚਮ ਪਾਤਸ਼ਾਹ ਜਿਹੜਾ ਆ ਸ਼ਬਦ ਹੈ ਪੰਚਮ ਪਾਤਸ਼ਾਹ ਦਾ ਉਹ ਕਹਿੰਦੇ ਨੇ ਤੁਮ ਮਿਲਦੇ ਮੇਰਾ ਮਨ ਜੀਓ ਜਦੋਂ ਮੈਂ ਤੈਨੂੰ ਮਿਲਦਾ ਨਾ ਤੇ ਮੇਰਾ ਮਨ ਜਿਉਂ ਪੈਂਦਾ ਹੈ ਮਰਿਆ ਮਰਿਆ ਨਾ ਮੈਂ ਖੜਾ ਹੋ ਜਾਂਦਾ ਜਦੋਂ ਮੈਂ ਤੈਨੂੰ ਮਿਲਦਾ ਮੈਂ ਜਿਹੜਾ ਸਵਾਲ ਪੁੱਛਿਆ ਵੀਰੋ ਯਾਦ ਕਰੋ ਕੀ ਅੱਜ ਸੂਰਜ ਨੂੰ ਮਿਲੇ ਹੋ ਕੀ ਅੱਜ ਹਵਾਵਾਂ ਨੂੰ ਮਿਲੇ ਹੋ ਕੀ ਅੱਜ ਬਰਸਾਤ ਆਈ ਸੀ ਕੀ ਅੱਜ ਬੱਦਲਾਂ ਨੂੰ ਮਿਲੇ ਹੋ ਕੋਈ ਨਹੀਂ ਮਿਲਦਾ ਕਿਸੇ ਦਾ ਇੰਟਰਸਟ ਨਹੀਂ ਹਵਾ ਤੇ ਵਗਦੀ ਵੀ ਰਹਿੰਦੀ ਹੈ ਮੀਂਹ ਤੇ ਪੈਂਦਾ ਹੀ ਰਹਿੰਦਾ ਸੂਰਜ ਤੇ ਰੋਜ਼ ਹੀ ਚੜ੍ਹਦਾ ਹੈ ਇਹ ਸਾਰੇ ਕੁਛ ਦੀ ਕਦਰ ਭੁੱਲ ਗਿਆ ਕਦਰ ਨਹੀਂ ਰਹੀ ਜੇ ਕਿਤੇ 50 ਸਾਲ ਮੀਂਹ ਨਾ ਪਵੇ ਤੇ 50 ਸਾਲ ਬਾਅਦ ਕਦੇ ਮੀਂਹ ਪਵੇ ਉਦਨ ਪਤਾ ਲੱਗਣਾ ਵੀ ਇਹ ਕੀ ਚੀਜ਼ ਸੀ ਸੂਰਜ ਚੜ੍ਹੇ ਨਾ ਜੇ 15 ਕੁ ਦਿਨ ਚੜ੍ਹੇ ਹੀ ਨਾ ਹਨੇਰੇ ਹੀ ਰਵੇ ਫਿਰ ਪਤਾ ਲੱਗੇਗਾ ਵੀ ਸੂਰਜ ਚੀਜ਼ ਕੀ ਸੀ ਜ਼ਿਆਦਾ ਮਿਲ ਗਿਆ ਸਭ ਕੁਛ ਮਿਲ ਗਿਆ ਫ੍ਰੀ ਚ ਮਿਲ ਗਿਆ ਕੁਛ ਕਰਨਾ ਹੀ ਨਹੀਂ ਪਿਆ ਤੇ ਕਦਰ ਹੀ ਨਹੀਂ ਕੀਤੀ ਜਿੰਨੇ ਸਾਨੂੰ ਲੱਤਾਂ ਮਾਰਦੇ ਨੇ ਧੱਕੇ ਮਾਰਦੇ ਨੇ ਉਹਨਾਂ ਪਿੱਛੇ ਅਸੀਂ ਪੂਛਾ ਲਾਉਂਦੇ ਫਿਰਦੇ ਹਾਂ ਉਹਨਾਂ ਦੇ ਅਸੀਂ ਮਗਰ ਮਗਰ ਫਿਰਦੇ ਹਾਂ ਜਿਹੜਾ ਸਾਰਾ ਕੋਈ ਫ੍ਰੀ ਚ ਮਿਲਿਆ ਉਹਦੀ ਕੋਈ ਕਦਰ ਨਹੀਂ ਉਹਦੇ ਨਾਲ ਕੋਈ ਪਿਆਰ ਨਹੀਂ ਹੁਣ ਇੱਥੇ ਪੰਚਮ ਪਾਤਸ਼ਾਹ ਕਹਿੰਦੇ ਨੇ ਤੁਮ ਮਿਲਦੇ ਮੇਰਾ ਮਨ ਜੀਓ ਮੈਂ ਜਿਉਂ ਪੈਂਦਾ ਜਦੋਂ ਮੈਨੂੰ ਤੂੰ ਮਿਲਦਾ ਤੇ ਤੂੰ ਮਿਲਦਾ ਰਿਹਾ ਕਰ ਮਹਿਸੂਸ ਹੁੰਦਾ ਰਿਹਾ ਕਰ ਮੈਨੂੰ ਤੁਮ ਮਿਲਹੋ ਦਿਆਲ ਨਿਸਬਾਸਰ ਮਨ ਆਨੰਦ ਹੋਤ ਚਿਤਵਤ ਕਿਰਪਾਲ ਜਦੋਂ ਮੈਂ ਤੈਨੂੰ ਕਿਰਪਾਲੂਆ ਚੇਤਾ ਰੱਖਦਾ ਨਾ ਮੇਰਾ ਮਨ ਆਨੰਦ 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 ਚ ਰਹਿੰਦਾ ਦਿਨ ਰਾਤ ਆਨੰਦ ਚ ਰਹਿੰਦਾ ਹਰ ਵੇਲੇ ਆਨੰਦ ਚ ਰਹਿੰਦਾ ਖਿੜਿਆ ਖਿੜਿਆ ਰਹਿੰਦਾ ਸ਼ੁਰੂ ਵਾਲੀਆਂ ਪੰਕਤੀਆਂ ਸੁਣੋ।
ਟਹਿਲ ਕਰੋ ਤੇਰੇ ਦਾਸ ਕੀ ਪਗ ਚਾਰੋ ਬਾ।
ਕਹਿੰਦੇ ਮੈਂ ਤੇਰੇ ਦਾਸ ਦੀ ਟਹਿਲ ਕਰਾਂ, ਸੇਵਾ ਕਰਦਾ ਹਾਂ ਤੇ ਵਾਲਾਂ ਨਾਲ ਉਹਦੇ ਪੈਰ ਝਾੜਾਂ, ਜਿਹੜਾ ਤੈਨੂੰ ਫੀਲ ਕਰਾਵੇ, ਜਿਹੜਾ ਤੈਨੂੰ ਮਿਲਾਵੇ। ਹੁਣ ਤੁਸੀਂ ਕਹੋਗੇ ਵੀ ਮਿਲਣਾ ਕਿਹਨੂੰ ਹੈ, ਕੁਦਰਤ ਤੇ ਸਾਡੇ ਸਾਹਮਣੇ ਹੀ ਹੁੰਦੀ ਹੈ। ਨਹੀਂ ਨਹੀਂ, ਹੁੰਦੀ ਸਾਹਮਣੇ ਆ, ਅਸੀਂ ਮਿਲਦੇ ਨਹੀਂ, ਅਸੀਂ ਵੇਖਦੇ ਨਹੀਂ। ਜਿਹੜਾ ਸਾਨੂੰ ਦੱਸੇ, ਸਮਝਾਵੇ, ਉਹਦੇ ਨਾਲ ਸਾਡਾ ਪਿਆਰ ਪਾਵੇ, ਕੁਦਰਤ ਨਾਲ ਸਾਡਾ ਪਿਆਰ ਪਾਵੇ, ਰੱਬ ਨਾਲ ਸਾਡਾ ਪਿਆਰ ਪਾਵੇ। ਕਹਿੰਦੇ ਟਹਿਲ ਕਰੋ ਤੇਰੇ ਦਾਸ ਕੀ ਪੱਗ ਝਾਰੋ ਬਾਲ, ਮੈਂ ਵਾਲਾਂ ਨਾਲ ਪੈਰ ਝਾੜਾਂ, ਮਸਤਕ ਆਪਣਾ ਭੇਂਟ ਦਿਓ ਗੁਣ ਸੁਣੋ ਰਸਾਲ। ਮੈਂ ਆਪਣਾ ਮਸਤਕ ਭੇਂਟ ਰੱਖ ਦਿਆਂ ਤੇ ਉਹਦੀ ਜੀਭਾ ਤੋਂ ਗੁਣ ਸੁਣਾ, ਰੱਬ ਦੇ ਕੁਦਰਤ ਦੀਆਂ ਸਿਫਤਾਂ ਸੁਣਾ, ਕੁਦਰਤ ਦੀਆਂ ਗੱਲਾਂ ਸੁਣਾ। ਵੀਰੋ ਸੁਣੋ, ਕੁਦਰਤ ਦੀਆਂ ਇੰਟਰਸਟਡ ਗੱਲਾਂ ਇੰਨੀਆਂ ਤੁਸੀਂ ਅੱਕ ਨਹੀਂ ਸਕਦੇ, ਤੁਹਾਨੂੰ ਨੀਂਦ ਨਹੀਂ ਚੜ ਸਕਦੀ। ਪਰ ਕੁਦਰਤ ਬਾਰੇ ਕੋਈ ਦੱਸੇ ਵੀ ਇਹ ਐ ਕੰਮ ਕਰਦੀ ਹੈ, ਇਹ ਕੁਦਰਤ ਐ ਕੰਮ ਕਰਦੀ ਹੈ, ਇਹ ਕੁਦਰਤ ਦਾ ਨਿਯਮ ਐਦਾਂ, ਇਹ ਲਾਅ ਆਫ ਨੇਚਰ ਐਦਾਂ। ਤੁਸੀਂ ਡਿਸਕਵਰੀ ਚੈਨਲ ਵੇਖਿਆ ਕਦੇ? ਵੇਖਦੇ ਹੋਵੋਗੇ ਬੜਾ ਬੜਾ, ਜਿਹਦੇ ਤੇ ਦੱਸਿਆ ਜਾਂਦਾ ਵੀ ਚੰਦਰਮਾ ਕਿਵੇਂ ਚੜ੍ਹਦਾ ਹੈ, ਕੀ ਕੁਝ ਹੁੰਦਾ ਹੈ। ਕਈ ਬੰਦੇ ਨਾ ਐ ਬੈਠੇ ਰਹਿੰਦੇ ਨੇ, ਜਦੋਂ ਬਰੀਕੀਆਂ ਨਾਲ ਸਮਝਾਉਂਦੇ ਐ ਵੀ ਐ ਹੁੰਦਾ ਹੈ, ਐ ਹੁੰਦਾ ਹੈ, ਇਹ ਜਾਨਵਰ ਏਦਾਂ, ਇਹ ਚਿੜੀਆਂ ਏਦਾਂ ਏਦਾਂ, ਫਿਰ ਬੱਚੇ ਏਦਾਂ, ਆਲਣੇ ਏਦਾਂ, ਬੰਦੇ ਦਾ ਮੂੰਹ ਅੱਡਿਆ ਰਹਿ ਜਾਂਦਾ ਵੀ ਹੈ ਆਹ ਕੁਛ। ਸਮੁੰਦਰਾਂ ਦੇ ਵਿੱਚ ਵੜੇ ਹੁੰਦੇ ਆ ਕੈਮਰੇ ਲੈ ਕੇ, ਉਹ ਸਾਨੂੰ ਦੱਸ ਰਹੇ ਐ। ਜੇ ਪੰਚਮ ਪਾਤਸ਼ਾਹ ਅੱਜ ਸਰੀਰ ਵਿੱਚ ਹੁੰਦੇ, ਉਹਨਾਂ ਤੁਹਾਨੂੰ ਆਖਣਾ ਸੀ ਉਹ ਵੇਖੋ ਆਹ ਡਿਸਕਵਰੀਆਂ, ਆਹ ਜਿਹੜੇ ਕੁਦਰਤ ਦੀ ਵਿਆਖਿਆ ਕੈਮਰਿਆਂ ਨਾਲ ਤੁਹਾਨੂੰ ਵਿਖਾ ਰਹੇ ਆ, ਆਹ ਵੇਖੋ ਕੀ ਕੁਝ ਹੋ ਰਿਹਾ, ਬਰੀਕੀਆਂ ਵੇਖੋ ਤੇ ਇੰਟਰਸਟ ਖਤਮ ਨਹੀਂ ਹੋਏਗਾ, ਵਧੀ ਜਾਏਗਾ, ਵਧੀ ਜਾਏਗਾ, ਹੋਰ ਵੀ ਪਿਆਰ ਪਏਗਾ। ਤਾਂ ਕਰਕੇ ਮਾੜਾ ਜਿਹਾ ਇਹ ਇੰਟਰਸਟ ਪੈਦਾ ਕਰੀਏ, ਪਿਆਰ ਪੈਦਾ ਕਰੀਏ, ਸ਼ੌਕ ਪੈਦਾ ਕਰੀਏ। ਜਿਹੜਾ ਦੱਸੇ ਟਹਿਲ ਕਰੋ ਤੇਰੇ ਦਾਸ ਕੀ ਪੱਗ ਝਾਰੋ ਬਾਲ, ਮਸਤਕ ਆਪਣਾ ਭੇਂਟ ਦਿਓ ਗੁਣ ਸੁਣੋ ਰਸਾ। ਜੀਵ ਨਾਲ ਮੈਂ ਗੁਣ ਸੁਣਾ, ਵਡਿਆਈ ਸੁਣਾ। ਅਗਲੀਆਂ ਪੰਕਤੀਆਂ,
ਤੁਮ ਮਿਲਦੇ ਮੇਰਾ ਮਨ ਜਿਉ ਤੁਮ ਮਿਲੋ ਨਿਸਵਾਸ ਮਾਨੇ ਆਨੰਦ ਹੋ ਚਿਤਵਤ ਕਿਰਪਾ।
ਅਗਲੀਆਂ ਪੰਕਤੀਆਂ ਆਪਾਂ ਸਮਝ ਗਏ,
ਜਗ ਤੇ ਉਦਾਹਰਣ ਸਾਧ ਪ੍ਰਭ ਤਿਨ ਲਾਗੋ ਪਾ, ਮੋਕੋ ਦੀ ਜੈਦਾਨ ਪ੍ਰਭ ਸੰਤਨ ਪਗਰਾ।
ਕਹਿੰਦੇ ਜਗਤ ਦਾ ਉਦਾਹਰਣ ਕਰਨ ਵਾਲੇ ਸਾਧੂ, ਲੋਕਾਂ ਦਾ ਭਲਾ ਕਰਨ ਵਾਲੇ ਸਾਧੂ, ਸਾਧੂ ਚੋਲਿਆਂ ਵਾਲੇ ਨਹੀਂ। ਇੱਕ ਗੱਲ ਨੋਟ ਕਰਿਓ, ਪਿੱਛੇ ਜੇ ਨਾ ਇੱਕ ਮਹਾਂਪੁਰਖਾਂ ਨੂੰ ਮੈਂ ਸੁਣਿਆ ਬਾਬਿਆਂ ਦੇ, ਨੋਟ ਕਰ ਲਿਓ, ਉਹ ਸਟੇਜ ਤੇ ਬੋਲ ਰਹੇ ਸੀ ਵੀ ਭਾਈ ਗੁਰਬਾਣੀ। ਅੱਜ ਕੱਲ ਕਹਿੰਦੇ ਵੀ ਕਈ ਲੋਕ ਸੰਤਾਂ ਦੇ ਬਾਰੇ ਬੜਾ ਬੋਲਦੇ ਆ ਵੀ ਸੰਤ ਏਦਾਂ, ਸੰਤ ਏਦਾਂ, ਮਹਾਂਪੁਰਸ਼ ਏਦਾਂ, ਬਾਬੇ ਏਦਾਂ, ਸਾਧ ਏਦਾਂ। ਕਈਆਂ ਦੇ ਕਹਿੰਦੇ ਜ਼ਿੰਦਗੀ ਦਾ ਏਜੰਡਾ ਹੀ ਇਹ ਹੈ ਵੀ ਸੰਤਾਂ ਬਾਰੇ ਬਹੁਤ ਬੋਲਦੇ ਆ, ਸੰਤਾਂ ਨੂੰ ਮਾੜਾ ਕਹਿੰਦੇ ਆ, ਸੰਤਾਂ ਨੂੰ ਗਲਤ ਕਹਿੰਦੇ ਆ, ਮਹਾਂਪੁਰਖਾਂ ਦੀ ਨਿੰਦਿਆ ਕਰਦੇ ਆ, ਸਾਧੂਆਂ ਨੂੰ ਚੰਗਾ ਨਹੀਂ ਸਮਝਦੇ। ਕਈ ਬੰਦਿਆਂ ਦਾ ਕਹਿੰਦੇ ਦੀਵਾਨ ਉਹਨਾਂ ਚਿਰ ਪੂਰਾ ਨਹੀਂ ਹੁੰਦਾ ਜਿੰਨਾ ਚਿਰ ਸੰਤਾਂ ਦੀ ਨਿੰਦਿਆ ਨਹੀਂ ਕਰਦਾ। ਕਈਆਂ ਦਾ ਏਜੰਡਾ ਹੈ ਮਾੜਾ ਬੋਲਣਾ ਸਾਧੂਆਂ ਨੂੰ, ਸੰਤਾਂ ਨੂੰ, ਮਹਾਂਪੁਰਖਾਂ ਨੂੰ। ਤੇ ਉਹ ਜਿਹੜੇ ਬਾਬੇ ਬੋਲ ਰਹੇ ਸੀ ਉਹ ਕਹਿੰਦੇ ਜੇ ਗੁਰਬਾਣੀ ਨੂੰ ਵੇਖੋਗੇ ਤੇ ਗੁਰਬਾਣੀ ਸੰਤਾਂ ਦੀ ਸਿਫਤ ਕਰਦੀ ਹੈ, ਰੱਜ ਰੱਜ ਸਿਫਤ ਕਰਦੀ ਹੈ, ਬਹੁਤ ਜ਼ਿਆਦਾ ਸੰਤਾਂ ਦੀ ਵਡਿਆਈ ਕਰਦੀ ਹੈ, ਸੰਤਾਂ ਦੀ ਬਹੁਤ ਸਿਫਤ ਕਰਦੀ ਹੈ। ਆ ਕੀ ਗੱਲ ਪਕੜ? ਕਹਿੰਦੇ ਜੇ ਗੁਰਬਾਣੀ ਨੂੰ ਵੇਖੋਗੇ, ਗੁਰਬਾਣੀ ਸੰਤਾਂ ਦੀ ਸਿਫਤ ਬਹੁਤ ਕਰਦੀ ਹੈ। ਵਡਿਆਈ ਬਹੁਤ ਕਰਦੀ ਹੈ ਤੇ ਮੈਂ ਵੀ ਮੈਂ ਇੱਥੇ ਆਪ ਸਭ ਨੂੰ ਕਹਿਣਾ ਚਾਹੁੰਦਾ ਮੈਂ ਰਣਜੀਤ ਸਿੰਘ ਹਾਂ ਮੈਂ ਮੰਨਦਾ ਇਸ ਗੱਲ ਨੂੰ ਕਿ ਗੁਰਬਾਣੀ ਸੰਤਾਂ ਦੀ ਸਾਧੂਆਂ ਦੀ ਬਹੁਤ 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 ਵਡਿਆਈ ਕਰਦੀ ਹੈ ਸਿਫਤ ਕਰਦੀ ਹੈ ਗੁਰਬਾਣੀ ਹੱਥ ਕਰਕੇ ਕਹਿੰਦੀ ਸੰਤ 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 ਪਰ ਪੰਗਾ ਇਹ ਹੈ ਜਿਹਦੇ ਕੰਨੀ ਹੱਥ ਕੀਤਾ ਤੁਸੀਂ ਉੱਥੇ ਚੂਲੇ ਵਾਲੇ ਬਾਬੇ ਬਾਤੇ ਇਹ ਕਿੱਥੇ ਲਿਖਿਆ ਵੀ ਸੰਤ ਚੂਲੇ ਵਾਲਾ ਸਾਧ ਚੂਲੇ ਵਾਲਾ ਸੰਤਾਂ ਦੀ ਸਿਫਤ ਬਹੁਤ ਕੀਤੀ ਹੈ ਪਰ ਸੰਤ ਬਿਰਤੀ ਦੇ ਲੋਕ ਨੇ ਜਿਹੜੇ ਤੇ ਅੱਜ ਦੀ ਦੁਨੀਆ ਦੇ ਵਿੱਚ ਨਾ ਜੇ ਸੰਤ ਲੱਭਣੇ ਹੋਣ ਸਾਡੇ ਨਾਲੋਂ ਕਿਤੇ ਅੱਗੇ ਗੋਰੇ ਨਿਕਲ ਆਉਣਗੇ ਜਿਨ੍ਹਾਂ ਨੇ ਐ ਹੱਥ ਕੀਤੇ ਹੈ ਵੀ ਆ ਜਾਓ ਭਾਈ ਤੁਸੀਂ ਵੀ ਰੱਜ ਕੇ ਖਾਓ ਸੌਖੇ ਹੋਵੋ ਉਹ ਉਹਨਾਂ ਚ ਜਾਤ ਪਾਤ ਕੋਈ ਨਹੀਂ ਵੱਡਾ ਛੋਟਾ ਕੋਈ ਨਹੀਂ ਉਹ ਤੇਰੇ ਕੰਨੀ ਕਾਲਾ ਗੋਰਾ ਨਹੀਂ ਪਰਖਦੇ ਰੰਗ ਨਹੀਂ ਪਰਖਦੇ ਉਹਨਾਂ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਸੰਤ ਬਿਰਤੀ ਦੇ ਲੋਕ ਨੇ ਸੰਤਾਂ ਦੀ ਸਿਫਤ ਕੀਤੀ ਹੈ ਪਰ ਇਹ ਕਿੱਥੇ ਲਿਖਿਆ ਵੀ ਜਿਹੜੇ ਸੰਤਾਂ ਦੀ ਸਿਫਤ ਕੀਤੀ ਹੈ ਉਹ ਚੋਲੇ ਪਾਉਂਦੇ ਹੋਣਗੇ ਬੋਲੋ ਇਹ ਗੁਰਬਾਣੀ ਚ ਕਿੱਥੇ ਲਿਖਿਆ ਵੀ ਜਿਹੜੇ ਸੰਤਾਂ ਦੀ ਸਿਫਤ ਕੀਤੀ ਹੈ ਉਹ ਆਹ ਸੰਤ ਨੇ ਕੋਈ ਦੋ ਰਾਵਾਂ ਥੋੜਾ ਆ ਵੀ ਬਾਣੀ ਚ ਸੰਤਾਂ ਦੀ ਸਿਫਤ ਨਹੀਂ ਬੜੀ ਸਿਫਤ ਹੈ ਸੰਤਾਂ ਦੀ ਸਾਧੂ ਦੀ ਸੰਤ ਦੀ ਬਾਬਿਆਂ ਦੀ ਸਿਫਤ ਹੈ ਪਰ ਸਾਧ ਸੰਤ ਬਿਰਤੀ ਤੇ ਬਿਰਤੀ ਮਾਂ ਦੀ ਵੀ ਹੋ ਸਕਦੀ ਹੈ ਭੈਣ ਦੀ ਵੀ ਹੋ ਸਕਦੀ ਹੈ ਰੇਹੜੀ ਵਾਲੇ ਦੀ ਵੀ ਹੋ ਸਕਦੀ ਹੈ ਜਹਾਜ਼ ਦੇ ਪਾਇਲਟ ਦੀ ਵੀ ਹੋ ਸਕਦੀ ਹੈ ਕਿਸੇ ਗੋਰੇ ਦੇ ਕਿਸੇ ਕਾਲੇ ਦੀ ਵੀ ਬਿਰਤੀ ਹੋ ਸਕਦੀ ਹੈ ਸੰਤ ਬਿਰਤੀ ਦੇ ਲੋਕਾਂ ਦੀ ਸੰਗਤ ਕਰਾਂ ਸੰਤ ਬਿਰਤੀ ਦੇ ਲੋਕਾਂ ਦੀ ਮੈਂ ਪੈਰ ਝਾੜਾਂ ਹੁਣ ਬਾਣੀ ਨੇ ਸਿਫਤ ਕੀਤੀ ਸੰਤਾਂ ਦੀ ਤੇ ਤੁਸੀਂ ਉੱਥੇ ਅੱਗੇ ਬਾਬੇ ਬਾਤੇ ਇਹ ਜਿਹੜਾ ਸੰਤ ਬਾਣੀ ਚ ਆਇਆ ਇਹ ਸੰਤ ਬਾਬਿਆਂ ਦੇ ਨਾਂ ਨਾਲ ਲਾਤਾ ਆਹ ਸੰਤ ਹੈ ਆਹ ਸੰਤ ਹੈ ਆਹ ਸੰਤ ਹੈ ਇਹ ਕਿੱਥੇ ਲਿਖਿਆ ਭਾਈ ਸੰਤ ਸਾਡੀਆਂ ਮਾਵਾਂ ਚੋਂ ਵੀ ਕੋਈ ਹੋ ਸਕਦਾ ਸੰਤ ਕਿਸੇ ਬੀਬੀ ਚ ਵੀ ਹੋ ਸਕਦਾ ਹੈ ਬਿਰਤੀ ਹੈ ਕਿਸੇ ਭਈਏ ਚ ਵੀ ਹੋ ਸਕਦਾ ਹੈ ਬੰਦਾ ਇਮਾਨਦਾਰ ਹੈ ਚੰਗਾ ਹੈ ਸੱਚਾ ਹੈ ਬਿਹਾਰ ਦਾ ਭਈਆ ਕੰਮ ਕਰਦਾ ਉਹ ਵੀ ਹੋ ਸਕਦਾ ਹੈ 15,000 ਤਨਖਾਹ ਲੈਂਦਾ ਕੰਮ 30,000 ਦਾ ਕਰਦਾ ਹੈ ਲਾਲਚ ਨਹੀਂ ਕਰਦਾ ਠੱਗੀ ਨਹੀਂ ਮਾਰਦਾ ਬੇਈਮਾਨੀ ਨਹੀਂ ਕਰਦਾ ਉਹ ਵੀ ਤੇ ਸੰਤ ਹੋ ਸਕਦਾ ਹੈ ਪੈਂਟ ਸ਼ਰਟ ਪਾਉਂਦਾ ਹੋ ਸਕਦਾ ਹੈ ਮਾਫ ਕਰਨਾ ਦਾੜੀ ਕਟਾਉਂਦਾ ਹੋ ਸਕਦਾ ਹੈ ਕਲੀਨ ਸ਼ੇਪ ਹੋ ਸਕਦਾ ਗੋਰਾ ਹੋ ਸਕਦਾ ਕਾਲਾ ਹੋ ਸਕਦਾ ਦੁਨੀਆ ਦੇ ਵਿੱਚ ਸੰਤ ਬਿਰਤੀ ਦੇ ਬੜੇ ਲੋਕ ਨੇ ਜੇ ਕਿਤੇ ਮਿਲ ਜਾਣ ਨਾ ਉਹਨਾਂ ਦੀ ਸੰਗਤ ਕਰਿਆ ਕਰੋ ਚੰਗੇ ਲੋਕ ਇਮਾਨਦਾਰ ਲੋਕ ਸੱਚੇ ਲੋਕ ਸਾਧ ਲੋਕ ਪਰ ਇਹ ਕਿੱਥੇ ਲਿਖਿਆ ਵੀ ਜਿਹੜੇ ਸੰਤਾਂ ਦੀ ਬਾਣੀ ਸਿਫਤ ਕਰਦੀ ਹੈ ਉਹ ਚੋਲੇ ਵਾਲੇ ਹੋਣਗੇ ਬਾਬੇ ਇਹ ਤੁਸੀਂ ਆਪ ਹੀ ਜੋੜ ਲਿਆ ਬਾਣੀ ਨੇ ਬੜੀਆਂ ਸਿਫਤਾਂ ਕੀਤੀਆਂ ਸੰਤਾਂ ਦੀਆਂ ਤੇ ਤੁਸੀਂ ਸਾਰਿਆਂ ਨੇ ਆਪਣੇ ਨਾਵਾਂ ਨਾਲ ਲਾ ਕੇ ਇਸ਼ਤਿਹਾਰ ਛਪਾਤੇ ਤੇ ਤੁਸੀਂ ਕਿਹਾ ਇਹ ਜਿਹੜੇ ਸੰਤ ਲਿਖਿਆ ਨਾ ਬਾਣੀ ਚ ਇਹ ਅਸੀਂ ਹਾਂ ਇਹ ਕਿੱਥੇ ਲਿਖਿਆ ਸਮਝਦੇ ਹੋ ਗੱਲ ਇਹ ਸੰਤ ਅਸੀਂ ਹਾਂ ਇਹ ਨਹੀਂ ਇਹਨਾਂ ਬਾਰੇ ਨਹੀਂ ਗੱਲ ਹੋਈ 5% ਬਿਰਤੀ ਹੈ ਲੋਕਾਂ ਦੀ ਹੈਗੇ ਹੈ ਅੱਜ ਵੀ ਹੈਗੇ ਸੰਤ ਬਿਰਤੀ ਦੇ ਲੋਕ ਜਿਨ੍ਹਾਂ ਦੀ ਜ਼ਿੰਦਗੀ ਚ ਨਾ ਕਿਸੇ ਦੀ ਮਾੜੀ ਨਾ ਚੰਗੀ ਕਿਸੇ ਨਾਲ ਧੋਖਾ ਨਹੀਂ ਬੇਈਮਾਨੀ ਨਹੀਂ ਠੱਗੀ ਨਹੀਂ ਪਾਪ ਨਹੀਂ ਉਹ ਚੰਗੇ ਲੋਕ ਜਿਹੜੇ ਭਲਾ ਚਾਹੁੰਦੇ ਆ ਦੁਨੀਆ ਦਾ ਸਮਾਜ ਦਾ ਭਲਾ ਚਾਹੁੰਦੇ ਆ ਹੈਗੇ ਆ ਉਹਨਾਂ ਦੀ ਧੂੜ ਮਿਲੇ ਤਾਂ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਬਾਣੀ ਸੰਤਾਂ ਦੀ ਬਹੁਤ ਸਿਫਤ ਕਰਦੀ ਹੈ ਪਰ ਇਹ ਕਿਤੇ ਨਹੀਂ ਲਿਖਿਆ ਵੀ ਚੋਲੇ ਵਾਲੇ ਸੰਤ ਹੁੰਦੇ ਨੇ ਇਹ ਕਿਤੇ ਨਹੀਂ ਬਾਣੀ ਚ ਲਿਖਿਆ ਵੀ ਸੰਤ ਇੱਦਾਂ ਦੇ ਹੋਣਗੇ ਉਹਨਾਂ ਦਾ ਰੂਪ ਆ ਹੋਏਗਾ ਹਾਂ ਇਹ ਜ਼ਰੂਰ ਹੈ ਭੇਖ ਨੂੰ ਭੰਡਿਆ ਜ਼ਰੂਰ ਹੈ ਪਰ ਭੇਖਾਂ ਦੀ ਸਿਫਤ ਕਿਤੇ ਨਹੀਂ ਕੀਤੀ ਭੇਖ ਦਿਖਾਏ ਜਗਤ ਕੋ ਲੋਗਨ ਕਹੋ ਵਸ ਗੀਤ ਕਹਿੰਦੇ ਭੇਖ ਨਾ ਵਿਖਾਓ ਇਹ ਤੇ ਜ਼ਰੂਰ ਜ਼ਿਕਰ ਆਇਆ ਪਰ ਇਹ ਕਿਤੇ ਨਹੀਂ ਆਇਆ ਵੀ ਸੰਤ ਨੇ ਜਿਹੜੇ ਉਹ ਇੱਦਾਂ ਦੇ ਹੋਣਗੇ ਇਹ ਤੇ ਬਣ ਗਏ ਬਾਣੀ ਚ ਸਿਫਤ ਕੀਤੀ ਹੈ। ਤਾਂ ਕਰਕੇ ਆ ਜਿਹੜੀ ਪੰਗਤੀ ਹੈ ਨਾ, ਜਗਤ ਉਧਾਰਨ ਸਾਧ ਪ੍ਰਭ ਤਿੰਨ ਲਾਕੋ ਪਾਲ, ਕਹਿੰਦੇ ਜਗਤ ਦਾ ਉਧਾਰ ਕਰਨ ਵਾਲੇ ਸਾਧ ਨੇ, ਮੈਂ ਉਹਨਾਂ ਦੇ ਪੱਲੇ ਲੱਗਾ, ਪੱਲਾ ਫੜ ਲਾ ਉਹਨਾਂ ਦਾ। ਸਾਧ ਲੋਕ, ਚੰਗੇ ਲੋਕ, ਚੰਗੀਆਂ ਰੂਹਾਂ ਜਿਨ੍ਹਾਂ ਨੇ ਢਾਂਚੇ ਖੜੇ ਕੀਤੇ ਹੈ। ਡੈਮੋਕ੍ਰੈਟਿਕ ਸਿਸਟਮ ਜਦੋਂ ਹੁਣ ਆਇਆ ਹੋਣਾ, ਹਰ ਬੰਦੇ ਨੂੰ ਜਿਉਣ ਦਾ ਹੱਕ ਦਿਓ, ਇਹ ਸਾਧ ਲੋਕ। ਹਰ ਬੰਦੇ ਨੂੰ ਇੱਥੇ ਸਾਹ ਲੈਣ ਦਾ ਹੱਕ ਹੈ, ਇਹ ਸਾਧ ਲੋਕ। ਹਰ ਬੰਦੇ ਨੂੰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਣ ਦਾ ਹੱਕ ਹੈ, ਇਹ ਸਾਧ ਲੋਕ ਸੀ ਜਿਹੜੇ ਚਾਹੁੰਦੇ ਸੀ ਇਹ ਕੁਛ। ਦੁਨੀਆਂ ਦੇ ਵਿੱਚ ਹਰ ਇੱਕ ਨੂੰ ਬਰਾਬਰ ਦਾ ਹੱਕ ਦਿਓ। ਜਿਹੜੇ ਕਹਿੰਦੇ ਸੀ ਜਾਤ ਪਾਤ ਖਤਮ ਕਰੋ, ਇਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਤੁਸੀਂ, ਇਹ ਨੇ ਸਾਧ। ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚ ਆਪਾਂ ਕਿੰਨੇ ਸ਼ਬਦ ਪੜ੍ਹਦੇ ਹਾਂ, ਇਹ ਸਾਧ ਸੀ। ਆ 35 ਜਿਹੜੇ ਬਾਣੀ 'ਚ ਬੈਠੇ ਸਾਰੇ ਹੀ ਸਾਧ ਸੀ, ਇਹਨਾਂ ਨੂੰ ਸਾਧ ਕਹੋ। ਪਰ ਜਿਹੜੇ ਕਹਿੰਦੇ ਨੇ ਜੇ ਸਾਡੇ ਡੇਰੇ 'ਚ ਵੜਨਾ ਹੈ ਤੇ ਆ ਦੂਜਿਆਂ ਦੇ ਭਾਂਡੇ ਵੱਖਰੇ ਹੈ ਤੇ ਆ ਜੱਟਾਂ ਦੇ ਬਾਕੀਆਂ ਦੇ ਭਾਂਡੇ ਵੱਖਰੇ ਹੈ, ਕਹਿੰਦੇ ਉਹ ਵੀ ਸਾਧ ਹੀ ਨੇ। ਗੁਰਬਾਣੀ ਹੈ ਸਾਧ, ਉਹ ਨੇ ਸਾਧ ਜਿਹੜੇ ਕਹਿੰਦੇ ਸਮਾਜ ਦਾ ਭਲਾ ਕਰੋ, ਇੱਕ ਕਰੋ, ਤੇ ਜਿਹੜੇ ਕਹਿੰਦੇ ਭਾਂਡੇ ਵੀ ਵੱਖਰੇ ਕਰੋ, ਇਹ ਸਾਡੇ ਭਾਂਡਿਆਂ 'ਚ ਖਾ ਨਹੀਂ ਸਕਦਾ, ਛੋਟੀ ਜਾਤ ਵਾਲਾ, ਇਹ ਸਾਧ ਕਿੱਧਰੋਂ ਹੋ ਗਏ? ਇਹ ਸਮਾਜ ਦਾ ਭਲਾ ਕਦੋਂ ਚਾਹੁੰਦੇ ਆ? ਤਾਂ ਕਰਕੇ ਸਾਧ ਜਿਹੜਾ ਬਾਣੀ, ਹੁਣ ਸਾਡੇ ਵਰਗਿਆਂ ਨੂੰ ਭੁਲੇਖਾ ਪਤਾ ਕੀ ਪੈ ਗਿਆ, ਬਾਣੀ 'ਚ ਸਾਧਾਂ ਦੀ ਸਿਫਤ ਬਹੁਤ ਕੀਤੀ ਹੈ ਤੇ ਅਸੀਂ ਫਟਾਫਟ। ਅੱਛਾ, ਸਾਧ ਦੀ ਵਡਿਆਈ ਬਾਣੀ ਬਹੁਤ ਕਰਦੀ ਹੈ, ਸੰਤ ਦੀ ਵਡਿਆਈ ਬਹੁਤ ਕਰਦੀ ਹੈ, ਸੰਤ ਕੌਣ ਨੇ? ਆਹ ਸਾਰੇ ਸੰਤ ਹੀ ਨੇ, ਅਸੀਂ ਇਹਨਾਂ ਨੂੰ ਸਮਝ ਲਏ। ਹੁਣ ਮੇਰੀ ਗੱਲ ਸੁਣਿਓ, ਇੰਨਾ ਦਿਮਾਗ 'ਚ ਵਾੜਿਆ ਪਿਆ ਸਾਧ, ਹੁਣ ਮੇਰੀ ਮੈਂ ਜਿਵੇਂ ਜਿਵੇਂ ਨਾਂ ਲਊ ਤੁਸੀਂ ਚੇਤਾ ਕਰਿਓ, ਵੇਖਿਓ, ਸੁਣਿਓ, ਮਾੜਾ ਜਿਹਾ ਧਿਆਨ ਦਿਓ। ਬੋਰਡ ਦਾ ਦਰਖਤ ਸਾਹਮਣੇ ਲਿਆਓ, ਆ ਗਿਆ ਬੋਰਡ ਦਾ ਦਰਖਤ ਅੱਖਾਂ ਸਾਹਮਣੇ, ਹੁਣ ਹੋਰ ਲਿਆਓ, ਕਿੱਕਰ ਦਾ ਦਰਖਤ ਅੱਖਾਂ ਸਾਹਮਣੇ ਲਿਆਓ, ਆ ਗਿਆ। ਅੰਬ ਲਿਆਓ ਮਾੜਾ ਜਿਹਾ ਅੱਖਾਂ ਸਾਹਮਣੇ, ਆ ਗਿਆ। ਸੇਬ ਲਿਆਇਓ ਜਰਾ ਮਾੜਾ ਜਿਹਾ, ਆ ਗਿਆ। ਬਦਾਮ ਲਿਆਇਓ ਮਾੜੇ ਜਿਹੇ, ਆ ਗਏ। ਲਹੁਣ ਸੰਤ ਲੈ ਕੇ ਆਓ ਦਿਮਾਗ 'ਚ, ਕੀ ਆਇਆ? ਚੋਲੇ ਵਾਲਾ ਬਾਬਾ ਫਿੱਟ ਕਰਤਾ ਦਿਮਾਗ ਸਾਡੇ, ਸੰਤ ਮਤਲਬ ਚੋਲੇ ਵਾਲਾ, ਠੀਕ ਹੈ, ਇਹ ਦਿਮਾਗ 'ਚ ਫਿੱਟ ਕੀਤਾ ਪਿਆ। ਤੇ ਸੰਤ ਭੱਠੀ ਵਾਲੀ ਕਿਉਂ ਨਹੀਂ ਹੋ ਸਕਦੀ? ਦਾਣੇ ਭੁੰਨਣ ਵਾਲੀ ਕਿਉਂ ਨਹੀਂ ਹੋ ਸਕਦੀ? ਦਿਹਾੜੀ ਵਾਲਾ ਕਿਉਂ ਨਹੀਂ ਹੋ ਸਕਦਾ? ਤੁਹਾਡੇ ਦਿਮਾਗ ਵਿੱਚ ਸੰਤ ਭਗਤ ਪੂਰਨ ਸਿੰਘ ਕਿਉਂ ਨਹੀਂ ਆਉਂਦਾ? ਤੁਹਾਡੇ ਦਿਮਾਗ ਵਿੱਚ ਸੰਤ ਮਰਦਾਨਾ ਕਿਉਂ ਨਹੀਂ ਆਉਂਦਾ? ਸੰਤ ਭਾਈ ਲਾਲੋ ਕਿਉਂ ਨਹੀਂ ਆਉਂਦਾ ਤੁਹਾਡੇ ਦਿਮਾਗ 'ਚ? ਇਹ ਆਉਂਦਾ ਕਿਉਂ ਨਹੀਂ? ਜਦੋਂ ਆਊਗਾ ਨਾ ਸੰਤ ਬਾਬਾ ਮਹਾਂਪੁਰਖ, ਉਦੋਂ ਹੀ ਚੋਲੇ ਵਾਲੇ ਬਾਬੇ ਦਿਮਾਗ 'ਚ ਆਉਣ ਲੱਗ ਜਾਣਗੇ, ਅੱਛਾ ਵੀ ਉਹ ਵੀ ਸੰਤ, ਆ ਆਹ ਵੱਡੇ ਸੰਤ, ਆ ਉਦੋਂ ਵੱਡੇ ਵੱਡਿਆਂ ਦੇ ਵੱਡੇ ਸੰਤ, ਉਹ ਸੰਤ, ਉਹ ਸੰਤ, ਉਹ ਸੰਤ, ਸੰਤੀ ਸੰਤ, ਸੰਤੀ ਸੰਤ। ਦਿਮਾਗ 'ਚ ਇੰਨੇ ਵੜ ਗਏ ਇਹ ਨਾਂ ਨਾਲ ਜੁੜ ਗਏ, ਠੀਕ ਹੈ ਜੀ ਗੱਲ। ਬਾਣੀ 'ਚ ਸੰਤਾਂ ਦੀ ਸਿਫਤ ਬਹੁਤ ਹੈ ਤੇ ਇਹ ਸੰਤ ਬਣ, ਪਰ ਇਹਨੂੰ ਕੱਢੋ, ਡਿਲੀਟ ਕਰੋ। ਹੁਣ ਸੰਤ ਲਿਆਓ, ਜਿਹੜਾ ਬੰਦਾ ਕਹਿੰਦਾ 9 ਵਜੇ ਕੰਮ ਤੇ ਪਹੁੰਚਣਾ ਹੀ ਪਹੁੰਚਣਾ, ਭਾਈ ਅਗਲੇ ਦਾ ਕੰਮ ਲੇਟ, ਅਗਲੇ ਦੀ ਰੋਟੀ ਖਾਂਦੇ ਆ, ਓਏ ਨਾ 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 ਨਾ, ਪ੍ਰਸ਼ਾਦਾ ਛਕਦੇ ਆ, ਉੱਥੇ ਕੰਮ ਕਰਨਾ, ਇਹ ਹੈ ਸੰਤ। ਜਿਹੜਾ ਕਹਿੰਦਾ ਹੈ 300 ਰੁਪਈਆ ਲੈਂਦੇ ਆ, 500 ਦਾ ਕੰਮ ਕਰਾਂਗੇ, ਨਾ ਨਾ ਨਾ, ਧੋਖਾ ਨਹੀਂ ਕਰਨਾ, ਇਹ ਹੈ ਸੰਤ। ਲੈ ਵੀ ਦਵਾਈਆਂ ਤੇ ਸਬਜ਼ੀਆਂ ਤੇ ਰੰਗ ਕਰਦੇ, ਹਰੇ ਹਰੇ ਰੰਗ ਦੀਆਂ ਨਜ਼ਰ ਆਉਣ, ਕਹਿੰਦੇ ਅਸੀਂ ਨਹੀਂ ਕਰ ਸਕਦੇ, ਜ਼ਹਿਰ ਨਹੀਂ ਖਵਾਉਣੀ ਲੋਕਾਂ ਨੂੰ, ਇਹ ਹੈ ਸੰਤ। ਆਹ ਮਿਲਾਵਟ ਕਰ, ਯੂਰੀਏ ਤੋਂ ਬਣਾਵਾਂਗੇ, ਆਹ ਕਰਾਂਗੇ, ਮੈਂ ਨਹੀਂ ਕਰ ਸਕਦਾ, ਇਹ ਹੈ ਸੰਤ। ਮਰਦੀ ਆ ਦੁਨੀਆ ਮਰੇ, ਉਹ ਕਹਿੰਦੇ ਨਹੀਂ, ਮੈਂ ਨਹੀਂ ਕਰ ਸਕਦਾ। ਬਿਰਤੀ ਸੰਤ, ਸੁਭਾਅ ਸੰਤ, ਸੰਤ ਸੁਭਾਅ ਹੁੰਦਾ ਹੈ, ਸੰਤ ਚੋਲਾ ਨਹੀਂ ਹੁੰਦਾ। ਮੈਂ ਫਿਰ ਪੁੱਛਦਾ, ਸੰਤ ਕੌਣ ਹੁੰਦਾ? ਸੁਭਾਅ, ਸੰਤ ਸੋਚ, ਸੰਤ ਬਿਰਤੀ, ਸੰਤ ਕਰਮ, ਸੰਤ ਸੁਭਾਅ। ਤੇ ਆਓ ਸਾਰੇ ਸੰਤ ਬਣੋ, ਸੁਭਾਅ ਬਣਾਓ, ਚੰਗਾ ਸੁਭਾਅ। ਹੁਣ ਜੇ ਮੈਂ ਕਹਾਂ ਸਾਰੇ ਸੰਤ ਬਣੋ, ਮਤਲਬ ਚੋਲੇ ਪਾ ਲਓ ਸਾਰੇ, ਇਹਦੇ ਬਾਹਰਲੇ ਕੱਪੜੇ ਆ, ਮੈਂ ਚੋਲਾ ਪਾਉਂਦਾ, ਤੂੰ ਵਰਦੀ ਪਾ ਲੈ, ਤੂੰ ਪੈਂਟ ਸ਼ਰਟ ਪਾ ਲੈ, ਕੋਈ ਫਰਕ ਨਹੀਂ ਪੈਂਦਾ, ਜਿਹੜੇ ਮਰਜ਼ੀ ਪਾ ਲੈ, ਕੱਪੜਿਆਂ ਦੀ ਕਿਹੜੀ ਗੱਲ। ਜਿਹੜੇ ਵਧੀਆ ਲੱਗਦੇ ਨੇ ਕੰਫਰਟੇਬਲ ਲੱਗਦੇ ਆ ਭਲ ਹੈ, ਜਿਹੜੇ ਤੈਨੂੰ ਠੀਕ ਲੱਗਦੇ ਨੇ ਇਹ ਕਿੱਥੇ ਲਿਖਿਆ? ਪਰ ਸਾਰੇ ਸੰਤ ਬਣੋ, ਸਾਰੇ ਸਾਰੇ ਸੰਤ ਬਣੋ, ਸਾਰੇ ਸਾਧ ਬਣੋ, ਮਤਲਬ ਬਿਰਤੀ ਆਪਣੀ ਗੁਰਮੁਖਾਂ ਵਾਲੀ ਬਣਾਓ, ਚੰਗੇ ਬਣੋ, ਚੰਗੇ ਚੰਗੇ ਇਨਸਾਨ ਬਣੋ। ਤੁਹਾਡਾ ਪੁੱਤ ਕਵੇ ਮੇਰਾ ਮੇਰਾ ਡੈਡੀ ਤੇ ਸੰਤ ਸੀ, ਸਾਡੀ ਬੇਬੇ ਤੇ ਸੰਤ ਸੀ, ਪਰ ਜਦੋਂ ਮਰੀਏ ਅਗਲਾ ਕਵੇ ਵੀ ਹਾਂ ਆਹ ਸੀ ਸੰਤ। ਠੀਕ ਹੈ, ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਊਟ ਸਤਾਣੀ, ਸੰਤ ਹਮਾਰਾ ਗਹਿਣਾ। ਕਹਿੰਦੇ ਗਹਿਣਾ ਨੇ ਗਹਿਣਾ, ਸੰਤ ਤੇ ਗਹਿਣਾ ਨੇ ਸਾਡੇ। ਲਓ ਜੀ ਆਪਾਂ ਕਹੀਏ ਸੰਤ ਨੇ ਸਾਡੇ ਗਹਿਣਾ, ਜਿਵੇਂ ਗਹਿਣੇ ਲੋਕੀ ਪਾ ਕੇ ਸੋਹਣੇ ਲੱਗਦੇ ਐ, ਸੰਤਾਂ ਦੀ ਸੰਗਤ ਕਰਕੇ ਮੈਂ ਸੋਹਣਾ ਲੱਗਣ ਲੱਗ ਗਿਆ, ਪਹਿਲਾਂ ਨਹੀਂ ਸੀ ਸੋਹਣਾ ਲੱਗਦਾ, ਹੁਣ ਮੈਂ ਸੋਹਣਾ ਲੱਗਦਾ, ਆਪਣੇ ਆਪ ਨੂੰ ਵੀ ਸੋਹਣਾ ਲੱਗਦਾ ਤੇ ਲੋਕਾਂ ਨੂੰ ਵੀ ਸੋਹਣਾ ਲੱਗਦਾ, ਘਰ ਵਾਲੀ ਨੂੰ ਹੁਣ ਸੋਹਣਾ ਲੱਗਣ ਲੱਗਿਆ ਕਿਉਂਕਿ ਗੁਣ ਨੇ ਜ਼ਿੰਦਗੀ 'ਚ ਆ ਕੇ, ਜ਼ਿੰਦਗੀ ਗੁਣ ਸੋਹਣੀ ਬਣ ਗਈ। ਸੰਤਾਂ ਨੂੰ ਗਹਿਣਾ ਬਣਾ ਲਓ, ਗਹਿਣਾ ਗੁਣਾਂ ਨੂੰ ਗਹਿਣਾ ਬਣਾ ਲਓ, ਜੀਵਨ ਦਾ ਉਧਾਰ ਹੋ ਜਾਣਾ, ਭਲਾ ਹੋ ਜਾਣਾ। ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਗਹਿਣਾ ਜਿੰਦੇ ਸੰਤਾਂ ਨੂੰ ਬਣਾ ਲੈ ਗਹਿਣਾ, ਗਹਿਣੇ ਬਣਾ ਲੈ। ਪਰ ਬਿਰਤੀ ਸੁਭਾਅ, ਜਿਹੜੇ ਲੋਕ ਚੰਗੇ ਨੇ ਉਹਨਾਂ ਦਾ ਸੰਗਤ ਕਰ ਗਹਿਣਾ ਬਣਾਵਾ, ਤੈਨੂੰ ਸੋਹਣਾ ਬਣਾ ਦੇਣਗੇ, ਚੰਗੀ ਸੰਗਤ ਤੈਨੂੰ ਸੋਹਣਾ ਬਣਾ ਦੂ। ਲੋਕੀ ਗਹਿਣੇ ਤਾਂ ਪਾਉਂਦੇ ਨੇ ਫੱਬੀਏ, ਪਰ ਚੰਗੇ ਲੋਕਾਂ ਦੀ ਸੰਗਤ ਕਰੀ ਤੂੰ ਵੈਸੇ ਹੀ ਫੱਬਣ ਲੱਗ ਜਾਣਾ, ਬਿਨਾਂ ਗਹਿਣਿਆਂ ਤੋਂ ਹੀ ਸੋਹਣਾ ਲੱਗੇ। ਜਿੰਦੇ ਸੰਤਾਂ ਨੂੰ ਬਣਾ ਲੈ ਗਹਿਣਾ, ਜੀਵਨ ਦੇ ਉਧਾਰ ਵਾਸਤੇ ਸੰਤਾਂ ਨੂੰ ਬਣਾ ਲੈ ਗਹਿਣਾ, ਜੀਵਨ ਦੇ ਉਧਾਰ ਵਾਸਤੇ ਭਲਾ ਹੋ ਜਾਏ।
ਜੀਵਨ ਦੇ ਉਧਾਰ ਵਾਸਤੇ
ਸਮਝ ਕੇ ਜੀਵਨ ਦੇ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਕਹਿਣਾ ਹਮ ਸੰਤਨ ਸਿਉ ਬਣ ਆਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਵਹਾਰਾ ਸੰਤਨ ਸਿਉ ਹਮ ਲਾਹਾ ਖਾਟਿਆ ਹਰ ਭਗਤ ਭਰੇ ਭੰਡਾਰਾ ਸੰਤਨ ਮੋਕੋ ਪੂੰਜੀ ਸੌਂਪੀ ਤੋਂ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਹਾਂ ਕਰੇਗੋ ਜੋ ਫਾਟਿਓ ਸਗਲੋ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕਹਿ ਕਹੋ ਨਾਨਕ ਹਰ ਸਿਉ ਮਨ ਮਾਨਿਆ ਰੰਗ ਰਤੇ ਬਿਸਮਤ ਕਹਿੰਦੇ ਗਹਿਣਾ ਬਣਾ ਜਿਵੇਂ ਗਹਿਣਾ ਕੰਮ ਆਉਂਦਾ ਹੈ ਕਹਿੰਦੇ ਏਦਾਂ ਸੰਤ ਤੇਰੇ ਕੰਮ ਆਊ ਕੰਮ ਆਊ ਤੇਰੇ ਹੁਣ ਬਾਣੀ ਚ ਇੰਨੀਆਂ ਸਿਫਤਾਂ ਲਿਖੀਆਂ ਫਿਰ ਅਗਲੇ ਭੱਜ ਪਏ ਕਹਿੰਦੇ ਲੱਭ ਲਓ ਫਿਰ ਜਿੱਥੋਂ ਲੱਭੋ ਤੇ ਲੱਭਣ ਗਏ ਕਈ ਕੁਝ ਗਵਾਏ ਕਈ ਸੰਤ ਲੱਭਣ ਗਏ ਮਾਫ਼ ਕਰ ਦਿਓ ਜੀ ਵੱਡੀ ਗੱਲ ਕਹਿਣ ਲੱਗਿਆ ਕਈ ਸੰਤ ਲੱਭਣ ਗਏ ਆਪਣੀਆਂ ਧੀਆਂ ਹੀ ਗਵਾਏ ਕਈ ਸੰਤ ਲੱਭਣ ਗਏ ਆਪਣੀਆਂ ਘਰ ਵਾਲੀਆਂ ਹੀ ਗਵਾਏ ਕਈ ਸੰਤ ਲੱਭਣ ਗਏ ਆਪਣੀਆਂ ਪ੍ਰਾਪਰਟੀਆਂ ਹੀ ਗਵਾਏ ਕਈ ਸੰਤ ਲੱਭਣ ਗਏ ਆਪਣੇ ਆਪ ਨੂੰ ਹੀ ਗਵਾਏ ਲੱਭਿਆ ਕੱਖ ਲੱਭਣੇ ਤਾਂ ਜੇ ਕੋਈ ਹੋਵੇ ਇਹ ਤੇ ਬਿਰਤੀ ਹੈ ਇਹ ਤੇ ਸੁਭਾਅ ਹੈ ਤੇ ਸੁਭਾਅ ਤੇਰੇ ਪਿੰਡ ਚ ਹੀ ਲੱਭ ਜਾਣਾ ਸੀ ਜੇ ਲੱਭਣ ਤੁਰਦਾ ਸੁਭਾਅ ਹੈ ਇਹ ਤੇ ਤੇਰੀ ਮਾਂ ਦਾ ਵੀ ਹੋ ਸਕਦਾ ਹੋਵੇ ਕਿੱਡੀ ਕੁ ਪਾਪਣ ਹੈ ਦੱਸ ਕਾ ਭਲਾ ਜਿਹੜਾ ਸੰਤ ਲੱਭਦਾ ਫਿਰਦਾ ਬਿਰਤੀ ਹੈ ਸੁਭਾਅ ਹੈ ਇਹ ਤੇ ਸਾਡੇ ਘਰ ਚ ਵੀ ਹੋ ਸਕਦਾ ਸਾਡੇ ਟੱਬਰਾਂ ਚ ਹੋ ਸਕਦਾ ਤਾਂ ਕਰਕੇ ਸੰਤਾਂ ਦੀ ਸਿਫਤ ਬਹੁਤ ਹੈ ਪਰ ਅਸੀਂ ਇਹਨੂੰ ਚੋਲਿਆਂ ਵਾਲਿਆਂ ਨਾਲ ਨਾ ਜੋੜੋ ਬਿਰਤੀ ਨਾਲ ਜੋੜ ਕੇ ਰੱਖੋ ਜਗਤ ਉਧਾਰਨ ਸਾਧ ਪ੍ਰਭ ਤਿੰਨ ਲਾਗੋ ਪਾਲ ਮੈਂ ਪੱਲੇ ਲੱਗ ਜਾ ਉਹਨਾਂ ਦੇ ਜਿਹੜੇ ਜਗਤ ਦਾ ਉਧਾਰ ਕਰਨ ਵਾਲੇ ਹੈ ਮੋਕੋ ਦੀਜੈ ਦਾਨ ਪ੍ਰਭ ਸੰਤਨ ਪਗਰਾਲ ਐਸਾ ਦਾਨ ਮਿਲੇ ਮੈਨੂੰ ਮੈਂ ਉਹਨਾਂ ਦੇ ਪੈਰਾਂ ਚ ਧੂੜ ਵੜ ਉੱਥੇ ਗੇੜੇ ਕੱਢਦਾ ਫਿਰ ਹੁਣ ਇਹੋ ਜਿਹੀਆਂ ਪੰਕਤੀਆਂ ਸਮਝਦਾ ਬੰਦਾ ਜਦੋਂ ਤੇ ਇਹੀ ਮੰਨਦਾ ਵੀ ਬਸ ਫਿਰ ਪੈਰਾਂ ਚ ਹੀ ਲਿਟਦਾ ਰਹੇ ਤੇ ਲਿਟਦੇ ਫਿਰਦੇ ਨੇ ਕਈ ਇਹ ਪੰਕਤੀਆਂ ਨੂੰ ਇਹਦੇ ਅਰਥ ਕਰਦੀ ਏ ਫਿਰ ਲਿਟੀ ਜਾਂਦੀ ਧੋ ਧੋ ਪੀ ਵੀ ਜਾਂਦੇ ਕਿਉਂਕਿ ਸਮਝੇ ਹੈ ਨੀ ਬਸ ਫਿਰ ਸੰਤ ਉਹਨੂੰ ਬਣਾ ਲਿਆ ਫਿਰ ਮੁੜ ਕੇ ਪੈਰ ਬਣਾ ਲਏ ਮੁੜ ਕੇ ਧੂੜੀ ਬਣਾ ਲਈ ਮੁੜ ਕੇ ਚਰਨ ਸਾਧ ਕੇ ਧੋਏ ਧੋਏ ਪੀਓ ਪੀ ਵੀ ਚੱਲੋ ਕਰੀ ਜਾਂਦੇ ਨੇ ਫਿਰ ਇਹੀ ਕੁਛ ਹਾਂਜੀ
ਉਕਤ ਸਿਆਣਪ ਕਛ ਨਹੀਂ ਨਾਹੀ ਕਛ ਕਾਲ ਭ੍ਰਮ ਪੈਰਾਂ ਖੋ ਮੋਹ ਤੇ
ਐਸੀ ਖੇਡ ਵਰਤੇ ਉਕਤ ਸਿਆਣਪ ਕੁਛ ਨੀ ਮੇਰੇ ਵਿੱਚ ਕਛੂ ਨਹੀਂ ਨਾ ਹੀ ਪ੍ਰਭ ਨਹੀਂ ਨਾ ਹੀ ਕਛ ਘਾਲ ਮੈਂ ਕੋਈ ਘਾਲ ਨਾ ਨੀ ਘਾਲ ਰਿਹਾ ਮੇਰੇ ਤੇ ਕਿਤੇ ਇੱਦਾਂ ਮੇਰ ਹੋਵੇ ਨਾ ਤੇ ਮੇਰੀ ਫੀਲਿੰਗ ਬਣੀ ਰਵੇ। ਭਰਮ ਭੈ ਰਾਖੋ ਮੋਹ ਤੇ ਕਾਟੋ ਜਮ ਜਾਲ, ਮੇਰੇ ਅੰਦਰ ਭਰਮ ਭੁਲੇਖੇ ਮੇਰੇ ਖਤਮ ਹੋ ਜਾਣ, ਮੋਹ ਤੋਂ ਮੈਂ ਬਚਿਆ ਰਵਾਂ ਤੇ ਜਮ ਜਾਲ ਇਹ ਜਿਹੜਾ ਵਕਾਰਾਂ ਦਾ ਡਰ ਹੈ ਇਹ ਖਤਮ ਹੋਵੇ, ਇਹ ਜਾਲ ਕੱਟਿਆ ਜਾਵੇ, ਇਹ ਮੇਰੇ ਅੰਦਰੋਂ ਮੈਂ ਸੌਖਾ ਹੋ ਜਾਵਾਂ। ਹਾਂਜੀ,
ਬਿਨੋ ਕਰੋ ਕਰਣਾ ਪਤੇ ਪਿਤਾ ਪ੍ਰਤਪਾਲ, ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ।
ਮੈਂ ਬੇਨਤੀ ਕਰਦਾ ਕੁਰਨਾ ਕਰਨ ਵਾਲਿਆ, ਕਿਰਪਾ ਕਰਨ ਵਾਲਿਆ, ਪ੍ਰਤਪਾਲਣਾ ਕਰਨ ਵਾਲਿਆ, ਮੈਂ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ, ਮੈਂ ਹਮੇਸ਼ਾ ਤੇਰੇ ਗੁਣ ਗਾਉਂਦਾ ਰਵਾਂ, ਚੰਗੀ ਸੰਗਤ ਵਿੱਚ ਬੈਠਦਾ ਰਵਾਂ, ਚੰਗਾ ਘਰ ਮੈਨੂੰ ਸੰਗਤ ਦਾ ਘਰ ਮੈਨੂੰ ਪ੍ਰਾਪਤ ਹੋਵੇ, ਮੇਰੀ ਜ਼ਿੰਦਗੀ ਸੋਹਣੀ ਬਣੀ ਰਵੇ ਤਾਂ ਜੋ ਮੇਰੀ ਫੀਲਿੰਗ ਬਣੀ ਰਵੇ, ਚੰਗੇ ਲੋਕਾਂ ਦੀ ਸੰਗਤ ਕਰਦਾ ਰਵਾਂ ਜਿਸ ਕਰਕੇ ਮੇਰੀ ਫੀਲਿੰਗ ਬਣੀ ਰਵੇ, ਤੇ ਤੂੰ ਮੈਨੂੰ ਮਿਲਦਾ ਰਵੇਂ, ਤੁਮ ਮਿਲਤੇ ਮੇਰਾ ਮਨ ਜੀਓ। ਜਦੋਂ ਮੈਂ ਤੈਨੂੰ ਮਿਲਦਾ ਮੇਰਾ ਮਨ ਜਿਉਂ ਪੈਂਦਾ ਹੈ, ਤੇ ਜਿਹੜੇ ਤੈਨੂੰ ਮਿਲਾਉਣ ਵਾਲੇ ਨੇ ਉਹਨਾਂ ਨੂੰ ਮੈਂ ਮਿਲਦਾ ਰਵਾਂ, ਉਹਨਾਂ ਦੀ ਮੈਂ ਸੰਗਤ ਕਰਦਾ ਰਵਾਂ, ਜਿਹੜੇ ਤੇਰੇ ਰੰਗ ਵਿੱਚ ਰੰਗੇ ਨੇ। ਕਾਂਖੀ ਇੱਕ ਹੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਜਿਨ੍ਹਾਂ ਨੂੰ ਆਕਾਂਖਸ਼ਾ ਇੱਛਾ ਹੈ ਨਾ, ਤੇਰੇ ਨਾਲ ਜੁੜੇ ਆ ਜਿਹੜੇ, ਤੇ ਮੇਰੀ ਵੀ ਮੈਨੂੰ ਵੀ ਸੰਗਤ ਮਿਲੇ ਤੇ ਮੇਰੇ ਤੇ ਵੀ ਕਿਰਪਾ ਹੋਵੇ, ਮੈਂ ਵੀ ਜੁੜਿਆ ਰਵਾਂ। ਠੀਕ ਹੈ ਜੀ ਗੱਲ। ਇਸ ਕਰਕੇ ਆਪਣੇ ਆਪ ਨੂੰ ਚੰਗੀ ਸੰਗਤ ਵਿੱਚ ਰੱਖੀਏ, ਆਪਣੇ ਆਪ ਨੂੰ ਕਾਇਮ ਰੱਖੀਏ, ਹਰ ਵੇਲੇ ਜਿਹੜੇ ਫੀਲ ਕਰਨ ਵਾਲੇ ਲੋਕ ਨੇ ਉਹਨਾਂ ਦੀ ਸਭਾ ਵਿੱਚ ਬੈਠੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ। ਸੋ ਇਸ ਕਰਕੇ ਆਓ, ਸਮਾਂ ਸਵਾ ਕੁ ਨੌ ਹੋ ਗਏ, ਕੱਲ ਐਤਵਾਰ ਹੈ ਤੇ ਦਿਨ ਦਾ ਪ੍ਰੋਗਰਾਮ ਹੋਏਗਾ। ਅੱਗੇ ਜਿਵੇਂ ਦੀਵਾਨ ਲੱਗਦੇ ਆ ਲੱਗਦੇ ਰਹਿਣੇ ਨੇ, ਇਸੇ ਤਰ੍ਹਾਂ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਇੱਕ ਹੋਰ ਵੀ ਆਪਾਂ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਸਵੇਰੇ ਸਵੇਰੇ 10 ਮਿੰਟ ਅੱਜ ਦਾ ਸੁਨੇਹਾ, ਮਤਲਬ ਰੋਜ਼ 10 ਮਿੰਟ, 7 ਮਿੰਟ, 5 ਮਿੰਟ, 5 ਮਿੰਟ ਤੋਂ ਲੈ ਕੇ 10 ਮਿੰਟ, ਤੇ ਮੈਂ ਉਹ ਸਾਰਾ ਜਿਹੜਾ ਹੈ ਇੱਕ ਦਿਨ ਪਹਿਲਾਂ ਜਾਂ ਰੋਜ਼ ਕਿਵੇਂ ਟਾਈਮ ਬਣੇਗਾ ਮੈਂ 5 ਮਿੰਟ 10 ਮਿੰਟ ਬੋਲ ਦਿਆ ਕਰਾਂਗਾ, ਯੂਟਿਊਬ ਦੇ ਉੱਤੇ ਰੋਜ਼ ਪੈ ਜੇ ਕਰੇਗਾ ਸਵੇਰੇ ਸਵੇਰੇ 7 ਵਜੇ, ਸਵੇਰੇ ਸਵੇਰੇ 10 ਮਿੰਟ ਤੁਸੀਂ ਸੁਣੋ, ਅੱਜ ਦਾ ਦਿਨ ਵਧੀਆ ਨਿਕਲੇ, ਖੁਸ਼ੀ ਖੁਸ਼ੀ ਨਿਕਲੇ, ਔਰ ਅੱਜ ਪੂਰਾ ਕਾਇਮ ਹੋ ਕੇ ਚੱਲੀਏ। ਸੋ ਇਹ ਹੁਣ ਆਪਾਂ ਸ਼ੁਰੂ ਵੀ ਕਰਾਂਗੇ, ਦੀਵਾਨ ਤੇ ਲੱਗਦੇ ਹੀ ਲੱਗਦੇ ਹੈ, ਦੀਵਾਨਾਂ ਦੇ ਕਲਿੱਪ ਕੱਟ ਕੱਟ ਕੇ ਪਾਉਂਦੇ ਰਹਿੰਦੇ, ਹੁਣ ਜਿਸ ਬੰਦੇ ਨੇ ਪੂਰਾ ਦੀਵਾਨ ਸੁਣ ਲਿਆ ਕਲਿੱਪ ਤੇ ਉਸੇ ਦੀਵਾਨ ਚੋਂ ਹੀ ਪੈਂਦੇ, ਕੱਟ ਕੱਟ ਕੇ ਪਾਉਂਦੇ ਹੈ, MP ਚੈਨਲ ਦੇ ਉੱਤੇ ਪਾਉਂਦੇ ਰਹਿੰਦੇ ਆ। ਪਰ ਹੁਣ ਅਸੀਂ ਮੈਂ ਸੋਚਿਆ ਵੀ ਆਪਾਂ ਇੱਕ ਸਪੈਸ਼ਲ 10 ਮਿੰਟ ਦਾ ਰੋਜ਼ 7 ਦਿਨ ਰੋਜ਼ 10 ਮਿੰਟ 7 ਮਿੰਟ ਛੋਟਾ ਜਿਹਾ ਸੁਣਿਆ, ਭਾਵੇਂ 5 ਮਿੰਟ ਚ ਸੁਣਿਆ ਦਿੱਤਾ ਜਾਏ, ਭਾਵੇਂ 7 ਮਿੰਟ ਚ, ਭਾਵੇਂ 10 ਮਿੰਟ, ਪਰ 5-7 ਮਿੰਟ ਰੋਜ਼, ਫਿਰ ਬੰਦਾ ਚਾਰਜ ਜਿਹਾ ਰਹਿੰਦਾ, ਚਾਰਜ ਜਿਹਾ ਕਾਇਮ ਕਾਇਮ ਰਹਿੰਦਾ। ਸੋ ਮੇਰੀ ਇੱਛਾ ਹੈ, ਮੇਰਾ ਏਜੰਡਾ ਹੈ, ਮੇਰੀ ਸੋਚ ਹੈ, ਹਰ ਬੰਦਾ ਆਪਣੇ ਪੈਰਾਂ ਤੇ ਖੜਾ ਹੋਵੇ, ਕਾਇਮ ਹੋਵੇ। ਤੁਹਾਡੀ ਬਾਹਰੀ ਦਿੱਖ ਦੀ ਗੱਲ ਨਹੀਂ, ਤੁਸੀਂ ਕਿਸ ਮਾਈਂਡ ਦੇ ਹੋ। ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਨਾ ਵੀ ਬੰਦਾ ਕਾਮਰੇਡ ਮਾਈਂਡਡ ਹੈ, ਟਕਸਾਲੀ ਮਾਈਂਡਡ ਹੈ, ਇਹਦਾ ਹੁੰਦਾ ਨਾ ਵੀ ਤਰਕਸ਼ੀਲ ਮਾਈਂਡਡ ਹੈ, ਤੁਸੀਂ ਕਿਸ ਮਾਈਂਡ ਦੇ ਹੋ, ਤੁਹਾਡੀ ਸੋਚ ਕੀ ਹੈ, ਸਮਾਜ ਵਾਸਤੇ, ਆਪਣੇ ਟੱਬਰ ਲਈ, ਆਪਣੇ ਆਪ ਲਈ, ਆਪਣੇ ਬੱਚਿਆਂ ਲਈ, ਵੇਖਦੇ ਕਿੱਦਾਂ ਹੋ ਤੁਸੀਂ, ਤੁਸੀਂ ਕਿਸ ਮਾਈਂਡ ਦੇ ਹੋ, ਵੇਖਿਆ ਇਹ ਜਾਣਾ। ਸੋ ਆਪ ਸਾਰਿਆਂ ਨੇ ਇਸੇ ਤਰ੍ਹਾਂ ਨਾਲ ਮਿਲਾਹਾ ਲੈਂਦੇ ਰਹਿਣਾ ਤੇ ਕੱਲ ਦੇ ਦੀਵਾਨ ਚ ਹਾਜ਼ਰੀ ਭਰਨੀ ਹੈ। ਅੱਗੇ ਵੀਕਐਂਡ ਆਉਣਾ, ਫਿਰ ਉਸ ਤੋਂ ਅੱਗੇ ਆਉਣਾ, ਉਸ ਤੋਂ ਅੱਗੇ ਫਿਰ 2 ਅਕਤੂਬਰ ਨੂੰ ਆਪਾਂ ਦੀਵਾਨ ਵੀ ਲਾਣਾ ਬਾਹਰ। ਮੈਂ ਦੱਸਿਆ ਸੀ ਵੀ ਕਈ ਕਹਿੰਦੇ ਆ ਬਾਹਰ ਪ੍ਰੋਗਰਾਮ ਕਰੋ, ਇੱਕ ਵੱਡਾ ਪ੍ਰੋਗਰਾਮ ਹੀ ਹੋਵੇ। ਸੋ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹ ਵੀ ਦੱਸੋ, 5 ਵਜੇ 2 ਅਕਤੂਬਰ ਨੂੰ ਅੰਮ੍ਰਿਤ ਸੰਚਾਰ ਵੀ ਹੋਣਾ, ਜਿਹੜੇ ਵੀਰ ਭਰਾ ਛਕਣਾ ਚਾਹੁੰਦੇ ਛਕੋ, ਜੋ ਅਕਾਲ ਤਖ਼ਤ ਦੀ ਮਰਿਆਦਾ, ਅਕਾਲ ਤਖ਼ਤ ਵਾਲੇ ਭਾਵੇਂ ਸਾਡੇ ਤੋਂ ਵੱਖਰੇ ਹੀ ਹੈ, ਸਾਨੂੰ ਨਹੀਂ ਮੰਨਦੇ, ਕਹਿੰਦੇ ਜੀ ਇਹ ਤੇ ਪੰਥ ਦੁਖੀ ਹੈ, ਪਰ ਅਸੀਂ ਮਰਿਆਦਾ ਅਕਾਲ ਤਖ਼ਤ ਵਾਲੀ ਉਦੋਂ ਵੀ ਫੋਲੋ ਕਰਦੇ ਰਹੇ, ਅੱਜ ਵੀ ਕਰਦੇ, ਸੋ ਅੰਮ੍ਰਿਤ ਸੰਚਾਰ ਵੀ ਹੋਏਗਾ 2 ਅਕਤੂਬਰ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਜ਼ਰੂਰ ਨਾਮ ਲਿਖਾ ਦੇਣ, ਸੇਵਾਦਾਰਾਂ ਨੂੰ ਦੱਸ ਦੇਣ, ਤੇ 2 ਅਕਤੂਬਰ ਨੂੰ ਜ਼ਰੂਰ ਹਾਜ਼ਰੀ ਦੀਵਾਨ ਚ ਭਰਨੀ। ਜਿਹੜੇ ਜਿਹੜੇ ਵੀਰ ਦੂਰ ਨੇੜੇ ਬੈਠੇ ਸੁਣਦੇ ਆ, ਆਓ ਰਲ ਮਿਲ ਕੇ ਬੈਠੀਏ। ਆਇਆ ਵਿੱਚ ਕੋਵਿਡ ਆਇਆ, 1.5 ਸਾਲ ਲੰਘ ਗਿਆ ਕੋਰੋਨਾ ਚ, ਏਦਾਂ ਹੀ ਤੇ ਪ੍ਰੋਗਰਾਮ ਬਾਹਰ ਆਪਾਂ ਕਰ ਹੀ ਨਹੀਂ ਸਕੇ। ਵਿਸਾਖੀ ਤੇ ਕੀਤਾ ਸੀ, ਉਦੋਂ ਵੀ ਕੋਵਿਡ ਆ ਗਿਆ ਸੀ, ਮੈਨੂੰ ਬੋਲ ਕੇ ਪਾਣਾ ਪਿਆ ਸੀ ਵੀ ਸੰਗਤ ਨਾ ਆਵੇ। ਜਦੋਂ ਸਾਹਿਬਜ਼ਾਦਿਆਂ ਦਾ ਪ੍ਰੋਗਰਾਮ ਰੱਖਿਆ ਸੀ ਉਦੋਂ ਵੀ ਰੋਕਣਾ ਪਿਆ ਸੀ। ਤਾਂ ਕਰਕੇ ਹੁਣ ਜਿਹੜੇ ਆ ਸਕਦੇ ਐ, ਐਤਕੀ ਆਪਾਂ ਮੈਂ ਹੁਣ ਫਾਈਨਲ ਕਰਨਾ, ਬਾਹਰ ਪੰਡਾਲ ਲਾਣਾ, ਇਧਰਲੇ ਪਾਸੇ ਲਾਈਏ, ਬਾਹਰ ਲਾਈਏ, ਜਾਂ ਉਧਰ ਪਿੱਛੇ ਲਾਈਏ, ਵੇਖਾਂਗੇ ਜਿੱਥੇ ਸੈੱਟ ਹੋਏਗਾ। ਜਿੱਥੇ ਆਪਾਂ ਦੀਵਾਨ ਲਾਉਂਦੇ ਹੁੰਦੇ ਸੀ ਬਾਹਰ ਪੰਡਾਲ 'ਚ, ਉੱਥੇ ਪੱਠੇ ਬੀਜ ਦਿੱਤੇ ਇਸ ਵਾਰੀ। ਉਹਦੇ ਮੱਝਾਂ ਲਈ ਕੱਖ ਖੜੇ ਐ, ਪੱਠੇ ਖੜੇ ਐ, ਕਿਉਂਕਿ 5-5 ਕਿੱਲੇ ਜਗ੍ਹਾ ਪੰਡਾਲ ਲਈ ਰੱਖੀ ਹੁੰਦੀ, ਜਿਹਦੇ ਵਿੱਚ ਫਿਰ ਹੁਣ ਖਾਲੀ ਵੀ ਤੇ ਪਈ ਹੋਈ ਹੈ 2 ਸਾਲਾਂ ਤੋਂ, ਤੇ ਕੰਮ ਆ ਜਾਂਦੀ ਹੈ। ਹੁਣ ਅਸੀਂ 5 ਕਿੱਲੇ ਜਗ੍ਹਾ ਠੇਕੇ ਤੇ ਲੈਂਦੇ ਸੀ, ਹਰ ਸਾਲ 5 ਕਿੱਲਿਆਂ 'ਚ ਪੱਠੇ ਬੀਜਦੇ ਸੀ, ਹੁਣ ਉਹ 5 ਕਿੱਲੇ ਖਾਲੀ ਪਏ ਸੀ। ਵਾਹ ਕੇ ਮੈਂ ਪਿਛਲੇ ਸਾਲ ਕਿਹਾ, ਮੈਂ ਕਿਹਾ ਬੀਜੋ, ਫਾਲਤੂ ਵੀ ਤੇ ਪਈ ਹੈ, ਦੀਵਾਨ ਤੇ ਆਪਾਂ ਲਾਉਂਦੇ ਨਹੀਂ ਸੀ ਕੋਰੋਨਾ ਆਉਣ ਕਰਕੇ। ਸੋ ਫਿਰ ਆਪਾਂ ਵੇਖਾਂਗੇ ਜਿੱਥੇ ਸਾਨੂੰ ਠੀਕ ਲੱਗੇਗਾ ਆਪਾਂ ਪ੍ਰੋਗਰਾਮ ਕਰਾਂਗੇ। ਜਿਹੜੇ ਜਿਹੜੇ ਆ ਰਹੇ ਨੇ, ਆਉਣਾ ਚਾਹੁਣਗੇ, ਬੱਸਾਂ ਲੈ ਕੇ, ਗੱਡੀਆਂ ਲੈ ਕੇ, ਜ਼ਰੂਰ ਹਾਜ਼ਰੀ ਭਰਨ। ਦਲਾਂ ਵਾਲੇ ਸਿੰਘ ਵੀ ਕਾਇਮ ਹੋਣ, ਤਾਂ ਜੋ ਆਪਾਂ ਸਾਰੇ ਇਕੱਠੇ ਹੋ ਕੇ ਪ੍ਰੋਗਰਾਮ ਕਰੀਏ। ਫਿਰ ਮੀਟਿੰਗ ਵੀ ਮੈਂ ਦਲਾਂ ਦੀ ਕਰਨੀ ਹੈ ਇੱਕ, ਬਾਕੀ ਸਾਰਿਆਂ ਨਾਲ ਵੀ ਗੱਲਬਾਤ ਕਰਨੀ ਹੈ। ਬਾਕੀ ਪ੍ਰੋਗਰਾਮ ਜਿਹੜੇ ਸਿੰਘ ਕਰਦੇ ਆ, ਜਥੇ ਵਾਲੇ ਕਰਦੇ ਆ, ਬਾਕੀ ਜਿੱਦਾਂ ਆਉਣ ਵਾਲੇ ਸਮੇਂ 'ਚ ਹੋਏਗਾ ਚੱਲਦਾ ਰਹੇਗਾ। ਸਾਰੀ ਸੰਗਤ ਨੂੰ ਬੇਨਤੀ ਹੈ, 2 ਅਕਤੂਬਰ ਨੂੰ ਜ਼ਰੂਰ ਦਰਸ਼ਨ ਦੇਣੇ। ਰਾਤ ਦਾ ਦੀਵਾਨ ਸ਼ਨੀਵਾਰ ਦਾ ਹੋਏਗਾ, ਸਮਾਂ 7 ਤੋਂ 10 ਵਜੇ ਤੱਕ। ਠੰਡ ਵੀ ਹੈ, ਮੌਸਮ ਸੋਹਣਾ ਹੋ ਜਾਣਾ ਉਦੋਂ ਤੱਕ 2 ਅਕਤੂਬਰ ਤੱਕ। 3 ਦੀ ਫਿਰ ਛੁੱਟੀ ਹੈ, ਐਤਵਾਰ ਦੀ, 2 ਅਕਤੂਬਰ ਦੀ ਵੀ ਛੁੱਟੀ ਹੈ। ਸੋ ਸਾਰੀ ਸੰਗਤ ਨੇ 2 ਅਕਤੂਬਰ ਨੂੰ ਦਰਸ਼ਨ ਦੇਣੇ। ਵੈਸੇ ਸਾਰਿਆਂ ਨੂੰ ਸੁੱਖ ਪੈ ਗਿਆ, ਸੁੱਖ ਇਹ ਪੈ ਗਿਆ ਵੀ ਨਾਲੇ ਮਿਲ ਲਓ, ਨਾਲੇ ਫੋਟੋ ਖਿਚਾਓ, ਨਾਲੇ ਟੌਰ ਨਾਲ ਏਸੀ 'ਚ ਬੈਠੋ, ਭੀੜ 'ਚ ਕਿਹੜਾ ਧੱਕੇ ਖਾਵੇ, ਸਾਰੇ ਸੌਖੇ ਹੋ। ਸਾਰਿਆਂ ਨੂੰ ਹੁਣ ਨਜ਼ਾਰਾ ਜਿਹਾ ਐਂ ਆਉਂਦਾ ਵੀ ਐਂ ਵਧੀਆ, ਨਾਲੇ ਗੱਲਾਂ ਬਾਤਾਂ ਕਰੋ, ਨਾਲੇ ਦੀਵਾਨ ਸੁਣਾਓ, ਚਾਹੇ 2 ਮਹੀਨਿਆਂ ਬਾਅਦ ਹਾਜ਼ਰੀ ਭਰੋ। ਹੁਣ ਤੁਸੀਂ ਸੋਚ ਕੇ ਵੇਖੋ, ਅੱਜ ਸ਼ਨੀਵਾਰ ਵਾਲੀ ਸੰਗਤ ਤੇ ਜੇ ਕੱਲ੍ਹ ਐਤਵਾਰ ਵਾਲੀ ਇਕੱਠੀ ਆਪਾਂ ਦਰਬਾਰ 'ਚ ਭਾ ਲਾਂਗੇ, ਇਸ ਦਰਬਾਰ 'ਚ ਨਹੀਂ ਭਾ ਸਕਦੇ। ਹੁਣ ਕਈ ਐਤਵਾਰ ਆ ਜਾਂਦੇ ਆ, ਕੋਈ ਸ਼ਨੀਵਾਰ ਆ ਜਾਂਦਾ, ਕੋਈ ਅਗਲੇ ਸ਼ਨੀਵਾਰ ਆ ਜਾਂਦਾ, ਕੋਈ ਅਗਲੇ ਐਤਵਾਰ ਆ ਜਾਂਦਾ, ਮਤਲਬ ਆਪਣੇ ਵੱਲੋਂ ਤੇ ਸਾਰੇ ਮਹੀਨੇ ਬਾਅਦ ਆ ਜਾਂਦੇ ਆ, ਪਰ ਵੰਡ ਕੇ ਆ ਜਾਂਦੇ ਆ। ਜਿੰਨੀ ਸੰਗਤ ਮਹੀਨੇ ਵਿੱਚ 12 ਆਉਂਦੀ ਸੀ 1 ਮਹੀਨੇ 'ਚ, ਉਹ ਹੁਣ 12 ਹਿੱਸਿਆਂ ਵਿੱਚ ਵੰਡ ਕੇ ਆਉਂਦੀ। ਕੋਈ ਕਦੇ ਆ ਜਾਂਦਾ, ਕੋਈ ਕਦੇ ਆ ਜਾਂਦਾ, ਕੋਈ ਕਦੇ ਆ ਜਾਂਦਾ, ਆਈ ਭਾਵੇਂ ਸਾਰੇ ਹੀ ਜਾਂਦੇ ਆ, ਪਰ ਖਿੱਲਰ ਕੇ ਆਉਂਦੇ, ਵੰਡ ਕੇ ਆਉਂਦੇ। ਸੋ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਸਾਰੇ ਕਦੇ ਕਦੇ ਮਹੀਨੇ 'ਚ ਇੱਕ ਅੱਧੀ ਵਾਰੀ ਇਕੱਠੇ ਹੋ ਸਕਦੇ ਹਾਂ ਤੇ ਆ ਸਕਦੇ। ਮੈਨੂੰ ਵੀ ਵੈਸੇ, ਮੈਂ ਤੁਹਾਨੂੰ ਉਦਣ ਵੀ ਕਿਹਾ ਸੀ ਵੀ ਸਾਨੂੰ ਵੀ ਸੁੱਖ ਜਿਹਾ ਪੈ ਗਿਆ, ਹੁਣ ਵੀ ਵਧੀਆ, ਇੱਥੇ ਆਰਾਮ ਨਾਲ ਬਸ ਪ੍ਰੋਗਰਾਮ ਘੰਟਾ 1.5-2 ਲਾ ਲਓ, ਘਰਾਂ 'ਚ ਬੈਠੇ ਸੁਣ ਲੈਂਦੇ ਆ, ਉਹਨਾਂ ਨੂੰ ਵੀ ਸੁੱਖ ਪਿਆ, ਸਾਨੂੰ ਵੀ ਪੈ ਗਿਆ, ਸਾਰੇ ਸੌਖੇ ਸੌਖੇ ਹੋ ਗਏ। ਪਰ ਚਲੋ ਆਓ ਆਪਾਂ ਕੋਸ਼ਿਸ਼ ਕਰੀਏ, ਜਿਵੇਂ ਚੰਗਾ ਲੱਗਦਾ ਹੈ। ਵੇਖੋ ਏਦਾਂ ਵੀ ਨਜ਼ਾਰਾ ਆਉਂਦਾ, ਵੱਡੀ ਸਟੇਜ ਲੱਗੀ ਹੁੰਦੀ ਹੈ ਉਹਦਾ ਵੀ ਨਜ਼ਾਰਾ ਆਉਂਦਾ, ਜਦੋਂ ਉਹਦੇ ਨਾਲ ਜੋਸ਼ ਵੀ ਵੱਖਰਾ ਹੁੰਦਾ। ਹਰ ਚੀਜ਼ ਦਾ ਆਪਣਾ ਆਪਣਾ ਆਨੰਦ ਹੈ, ਇਹ ਵੀ ਵਧੀਆ, ਉਹ ਵੀ ਵਧੀਆ। ਜਦੋਂ ਕੋਰੋਨਾ ਵਿੱਚ ਇਕੱਲੇ ਹੀ ਬਹਿ ਕੇ ਕਰਦੇ ਹੁੰਦੇ ਸੀ, ਉਹ ਵੀ ਵਧੀਆ ਹੀ ਸੀ, ਵਧੀਆ ਹੀ ਵਧੀਆ। ਹਰ ਚੀਜ਼ ਸਮੇਂ ਦੇ ਹਿਸਾਬ ਨਾਲ ਵਧੀਆ ਹੀ ਹੁੰਦੀ ਹੈ। ਆਓ ਗੱਜ ਕੇ ਹੁਣ ਆਪਾਂ ਆਨੰਦ ਸਾਹਿਬ ਪੜ੍ਹਦੇ ਹਾਂ, ਗੁਰਸਤੋਤਰ ਪੜ੍ਹਦੇ ਹਾਂ, ਅਰਦਾਸ ਵਿੱਚ ਜੁੜਿਓ, ਹੁਕਮਨਾਮੇ ਸੁਣ ਕੇ ਫਿਰ ਆਪ ਸਾਰਿਆਂ ਨੇ ਘਰੋ ਘਰੀ ਚਾਲਾ ਪਾਉਣਾ। ਇੱਕ ਮੈਂ ਹੋਰ ਥੋੜੀ ਜਿਹੀ ਬੇਨਤੀ ਕਰਨੀ ਹੈ, ਕੱਲ ਵੀ ਕਰਾਂਗਾ ਵੈਸੇ। ਸਰਦਾਰ ਇੰਦਰ ਸਿੰਘ ਘੱਗਾ, ਪ੍ਰੋਫੈਸਰ ਇੰਦਰ ਸਿੰਘ ਘੱਗਾ, ਕਾਫੀ ਮਿਹਨਤ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕੀਤੀ ਹੈ, ਭਾਵੇਂ ਅਕਾਲ ਤਖ਼ਤ ਵਾਲਿਆਂ ਨੇ ਸੁਣੋ ਨਾ, ਇਹਨਾਂ ਦੀਆਂ ਕਿਤਾਬਾਂ ਨਾ ਪੜ੍ਹੋ, ਇਹਨਾਂ ਨੂੰ ਬੁਲਾਇਆ ਨਾ ਜਾਵੇ ਸਟੇਜਾਂ ਤੇ, ਇਹ ਫਤਵੇ ਵੀ ਜਾਰੀ ਕੀਤੇ, ਪਰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਜੱਦੋ ਜਹਿਦ ਕੀਤੀ ਹੈ, ਮਿਹਨਤ ਕੀਤੀ ਹੈ। ਸਰਦਾਰ ਇੰਦਰ ਸਿੰਘ ਘੱਗਾ ਦੇ ਘਰੋਂ ਬੀਬੀ ਰਾਜਵੰਤ ਕੌਰ ਪਿਛਲੇ ਦਿਨੀ ਚਲਾਣਾ ਕਰ ਗਏ, ਉਹਨਾਂ ਦੀ ਮੌਤ ਹੋ ਗਈ। ਉਹਦੇ ਸੰਬੰਧ ਵਿੱਚ ਸਮਾਗਮ ਰੱਖਿਆ ਪਰਮੇਸ਼ਰ ਦੁਆਰ, ਜਿੱਦਾਂ ਭੋਗ ਪੈਂਦਾ ਹੁੰਦਾ, ਭੋਗ ਤੇ ਨਹੀਂ ਪੈਣਾ, ਪਰ ਪ੍ਰੋਗਰਾਮ ਰੱਖਿਆ ਗਿਆ ਸਮਾਗਮ। ਸੋ ਉਹ ਜਿਹੜਾ ਸਮਾਗਮ ਹੈ ਉਹ ਮੰਗਲਵਾਰ ਹੋਣਾ ਦਿਨੇ ਤਕਰੀਬਨ 11 ਵਜੇ ਤੋਂ ਲੈ ਕੇ 1 ਵਜੇ ਤੱਕ। ਜਿਹੜੇ ਸਾਡੇ ਲੋਕਲ ਵੀਰ ਆ ਸਕਦੇ ਹੈ ਉਹਨਾਂ ਨੂੰ ਬੇਨਤੀ ਹੈ, ਜੇ ਦੂਰੋਂ ਵੀ ਕੋਈ ਆਉਣਾ ਚਾਹੇ ਤੇ ਉਹ ਜ਼ਰੂਰ ਹਾਜ਼ਰੀ ਉਸ ਸਮਾਗਮ ਵਿੱਚ ਭਰ ਸਕਦਾ ਹੈ। 11 ਵਜੇ ਤੋਂ ਲੈ ਕੇ 1 ਵਜੇ ਤੱਕ ਬੀਬੀ ਰਾਜਵੰਤ ਕੌਰ ਸਰਦਾਰ ਇੰਦਰ ਸਿੰਘ ਘੱਗਾ ਜੀ ਦੇ ਘਰੋਂ ਉਹਨਾਂ ਦੀ ਯਾਦ ਵਿੱਚ ਜੋ ਸਮਾਗਮ ਹੋਣਾ ਤੇ ਉਹ ਜਿਹੜੀ ਸੰਗਤ ਆਉਣਾ ਚਾਹੇ ਜ਼ਰੂਰ ਭਾਈ ਮੰਗਲਵਾਰ ਨੂੰ ਦਿਨੇ ਪ੍ਰੋਗਰਾਮ ਵਿੱਚ ਹਾਜ਼ਰੀ ਭਰ ਸਕਦੇ ਹੋ। ਵੈਸੇ ਲਾਈਵ ਵੀ ਕੀਤਾ ਜਾਏਗਾ ਯੂਟਿਊਬ ਦੇ ਉੱਤੇ, ਚੈਨਲ ਦੇ ਫੇਸਬੁੱਕ ਤੇ ਲਾਈਵ ਵੀ ਹੋਏਗਾ, ਘਰਾਂ ਚ ਬਹਿ ਕੇ ਵੀ ਵੇਖ ਲਿਓ। ਬਾਕੀ ਜਿਹੜੇ ਆ ਸਕਦੇ ਹੋ ਤੇ ਜ਼ਰੂਰ ਆ ਕੇ ਵੀ ਦੀਵਾਨ ਵਿੱਚ ਹਾਜ਼ਰੀ ਭਰ ਸਕਦੇ ਹੋ। ਆਓ ਹੁਣ ਗੱਜ ਕੇ ਪੜੀਏ ਕੋਈ ਰਸਨਾ ਬਾਜੀ ਨਾ ਰਵੇ। ਲੰਗਰ ਚ ਬੈਠੋ, ਪ੍ਰਸ਼ਾਦਾ ਛਕੋ, ਫਿਰ ਆਰਾਮ ਕਰੋ ਤੇ ਫਿਰ ਕੱਲ ਦਾ ਪ੍ਰੋਗਰਾਮ ਸੁਣੋ, ਫਿਰ ਚੱਲੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਬੋਲੋ ਭੈਣਾ ਪੜੋ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ ਗੁਰੂ ਸ੍ਰੀ ਹਰਿ ਰਾਏ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਬੋਲਿਓ ਜਰਾ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਉਹ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰਾ ਦਾ ਸੰਤ ਕਾਲ ਦਾ, ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋ, ਸਤਨਾਮ ਸ੍ਰੀ ਵਾਹਿਗੁਰੂ ਬੋ, ਪੜਿਓ ਬਈ ਪੜਿਓ ਪਵਣ ਗੁਰੂ ਪਾਣੀ ਮਾਤਾ ਦਰਦ ਮਹੱਤ ਲਗਿਆਈਆਂ ਮੁਰਿਆਈਆਂ ਵਾਜੇ ਧਰਮ ਹਜ਼ੂਰ ਕੇਰੇ
ਸੰਗਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿਬ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਵਿਖੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਐ ਕਰਮਾਂ ਨੇ ਦਿਆ ਵੈ ਧਾਏ ਸਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਕੁੱਤਿਆਂ ਹੱਠੀਆਂ ਜੱਪੀਆਂ ਚੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀ ਚਲਾਈ ਤੇ ਗਵਾਹੀ ਦੇਖਣ ਹੇਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮਹੇ ਸੀਸ ਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸ ਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵੇ ਕਰ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਗੁਰੂ ਤਹਾਂ ਤਹਾਂ ਚਰਿਆਈ ਦੀ ਤਿਫਤ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਦਾ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕਿਸ ਨਾਂ ਰਹਿਤਾਂ ਵਿਵੇਕਾਂ ਦੀ ਸਾਹਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੰਤੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇ ਉਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿੰਨ ਮਾੜਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇ ਗੋਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰ ਜੀ ਆਪ ਜੀ ਨੇ ਕਿਰਪਾ ਕੀਤੀ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਪਹਿਲੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਕੀਰਤਨ ਹੋਇਆ ਸਤਿਗੁਰ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਜੀ ਦੇ ਦਰ ਘਰ ਦੇ ਸੇਵਕ ਬੀਬੀ ਕੁਲਵਿੰਦਰ ਕੌਰ ਬੀਬੀ ਗੁਰਦੀਪ ਕੌਰ ਭੈਣ ਜੀ ਜਸਵਿੰਦਰ ਕੌਰ ਇੰਗਲੈਂਡ ਨਿਵਾਸੀ ਸਤਿਗੁਰ ਜੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮੁਖ ਦੀ ਸੂਜੀ ਬਖਸ਼ਣੀ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਾਲ ਗੁਰ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਗੁਰ ਪੂਰਾ ਪਿਟਿਓ ਵੱਡ ਭਾਗੀ ਮਨੈ ਪਿਆ ਪਰਗਸਾ ਕੋਈ ਨਾ ਪਹੁੰਚਣ ਵਾਲਾ ਦੂਜਾ ਆਪਣੇ ਸਾਹਿਬ ਕਾ ਭਰਵਸਾ ਆਪਣੇ ਸਤਿਗੁਰ ਕੇ ਬਲਿਹਾਰੇ ਆਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੇ ਰਹਾਉ ਅੰਤਰ ਜਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਣੀ ਲਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੁਭਾ ਕਰ ਜਾਇਆ ਰਸੇ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁੱਖ ਵਿਨਾਸੇ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁੱਖ ਵਿਨਾਸੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।